ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਨਾਨਕ
ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ
ਸ੍ਰੀ ਅਮਰਦਾਸ ਹਿਰਦੈ ਨਿਤ ਧਿਆਵ ਹਿਰਦੈ ਨਿਤ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਸ੍ਰੀ ਅਰਜਨ ਵਿਘਨ ਕੇ ਨਾਸ਼ਕ ਵਿਘਨ ਕੇ ਨਾਸ਼ਕ ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ
ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ
ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨ ਸਿਰ ਚਰਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੋਕਨ ਦੇਖ ਨਿਕਾਨਸ ਨਿਕਾਸਨ ਕੀਨਸ ਬਿਸਮਾਏ ਸਭ ਆਚਰਜ ਚੀਨਸ ਸ੍ਰੀ ਗੁਰ ਕੇ ਪਾਇਨ ਪਰ ਭਰਿਓ ਸ਼ਰਧਾਲੂ ਸੇਵਕ ਸੁਖ ਭਰਿਓ ਲੋਕਨ ਦੇਖ ਨਿਕਾਸਨ ਕੀਨਸ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਮਹਾਰਾਜ ਜੀ ਨੇ ਅਪਾਰ ਕਿਰਪਾਲਤਾ ਕੀਤੀ ਆਪ ਵਡਭਾਗੀ ਜਨਾਂ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰੀ ਗੁਰੂ ਸਵਾਰਿਆਂ ਤੋਂ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਸਵਾਸ ਸਫਲੇ ਕੀਤੇ ਹਨ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿੱਚੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਆਪਾਂ ਰੋਜ਼ ਵਿਚਾਰਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਉਹ ਕਿਵੇਂ ਉਸ ਪਵਿੱਤਰ ਮਹਾਨ ਅਸਥਾਨ ਦੀ ਰਚਨਾ ਹੋਈ ਇਹ ਭਾਈ ਰਾਮ ਕੋਇਰ ਜੀ ਤੋਂ ਗੁਰੂ ਕੇ ਸਿੱਖਾਂ ਨੇ ਪੁੱਛਿਆ ਸੀ ਉਹ ਦੱਸਦੇ ਪਏ ਨੇ ਇਸ ਕਰਕੇ ਥੋੜ੍ਹੀ ਕੁ ਕਥਾ ਉਹਨਾਂ ਨੇ ਭਾਈ ਰਾਮ ਕੌਰ ਜੀ ਨੇ ਪਿੱਛੋਂ ਸ਼ੁਰੂ ਕੀਤੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਉਂਕਿ ਪਵਿੱਤਰ ਬਚਨ ਉਸ ਪਵਿੱਤਰ ਸਥਾਨ ਵਾਸਤੇ ਕੀਤੇ ਸਨ ਇਸ ਕਰਕੇ ਉਹਨਾਂ ਨੇ ਉੱਥੋਂ ਕਥਾ ਪ੍ਰਾਰੰਭ ਕੀਤੀ ਉਵੇਂ ਚੌਥੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਕਥਾ ਚੱਲਦੀ ਪਈ ਹੈ ਜੋ ਪ੍ਰਸੰਗ ਆਪਾਂ ਕੱਲ੍ਹ ਵਿਚਾਰਿਆ ਸੀ ਅਤੇ ਇਸ ਵਿੱਚ ਬੌਲੀ ਦਾ ਕਲ ਟੁੱਟ ਚੁੱਕਾ ਹੈ ਭਾਈ ਮਾਨਕ ਜੀ ਪਾਣੀ ਦੇ ਵਿੱਚ ਰਹਿ ਗਏ ਸਨ ਕਿਉਂਕਿ ਬਹੁਤ ਤੇਜ਼ੀ ਨਾਲ ਜਲ ਉੱਪਰ ਆਇਆ ਸੀ ਭਾਈ ਮਾਨਕ ਦੀ ਬਿਰਧ ਮਾਤਾ ਦੇ ਪੁਕਾਰ ਕਰਨ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਮੁੱਖ ਤੋਂ ਬਚਨ ਕੀਤਾ ਸੀ ਜਿਹਨੂੰ ਮਾਨਕ ਕਹਿੰਦੇ ਨੇ ਮਾਂ ਉਹ ਡੁੱਬ ਨਹੀਂ ਸਕਦਾ ਮਾਨਕ ਤੇ ਸੁੱਖ ਦੇਣ ਵਾਲੇ ਹੁੰਦੇ ਨੇ ਫਿਰ ਸਾਡੇ ਬਚਨ 'ਤੇ ਸਾਡੀ ਪ੍ਰਤੱਗਿਆ 'ਤੇ ਤੈਨੂੰ ਵਿਸ਼ਵਾਸ ਨਹੀਂ ਹੈਗਾ ਅਸੀਂ ਬਚਨ ਕੀਤਾ ਕਿ ਗੋਇੰਦਵਾਲ ਵਿੱਚ ਕਿਸੇ ਨੂੰ ਮੌਤ ਨਹੀਂ ਆਵੇਗੀ, ਵਿਸ਼ੇਸ਼ ਕਰਕੇ ਮਾਤਾ ਪਿਤਾ ਦੇ ਸਾਹਮਣੇ ਕੋਈ ਬੱਚਾ ਚੜ੍ਹਾਈ ਨਹੀਂ ਕਰੇਗਾ। ਉਹਨੂੰ ਮਹਾਰਾਜ ਦਾ ਬਚਨ ਚੇਤੇ ਆਇਆ, ਉਹਨੇ ਧੀਰਜ ਕੀਤੇ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਗਲੇ ਦਿਨ ਬਹੁਤ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਬੌਲੀ ਸਾਹਿਬ ਦੇ ਕਿਨਾਰੇ 'ਤੇ ਖੜ ਕੇ ਆਵਾਜ਼ ਮਾਰ ਕੇ ਆਖਿਆ, ਭਾਈ ਮਾਨਕਾ ਨਿਕਲ ਬਾਹਰ, ਭਾਈ ਤੇਰੀ ਮਾਤਾ ਦੁਖੀ ਹੋ ਰਹੀ ਹੈ, ਮੇਲੇ ਨੇ ਇਸਨੂੰ ਆਣ ਕੇ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਵਿਚਾਰਿਆ ਸੀ, ਆਓ ਅੱਗੇ ਜਿਵੇਂ ਹਜ਼ੂਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ, ਜਿਸ ਕਰਕੇ ਆਪਣਾ ਭਲਾ ਹੋਵੇ। ਨਿਸ਼ਚੈ ਵਾਚ ਕੇ ਗੱਲ ਹੈ, ਜੇ ਮਹਾਰਾਜ ਜੀ ਨੇ ਬਚਨ ਕੀਤੇ ਨੇ ਨਾ, ਕਥਾ ਕੀਰਤਨ ਸੁਖਦਾਈ, ਇਹ ਸੁਖ ਦੇਣ ਵਾਲੇ ਮਾਰਗ ਨੇ। ਇਹ ਮਹਾਰਾਜ ਜੀ ਨੇ ਸੁਖਦਾਇਕ ਮਰਿਆਦਾ ਚਲਾਈ ਹੈ, ਪ੍ਰਗਟ ਕੀਤੀ ਹੈ। ਇਹ ਕਲਿਆਣ ਦੇ ਮਾਰਗ ਸੱਚੇ ਪਾਤਸ਼ਾਹ ਜੀ ਨੇ ਪ੍ਰਗਟ ਕੀਤੇ ਹਨ, ਜਿਸ ਵਿੱਚ ਆਪ ਵਡਭਾਗੀ ਜਨ ਹਾਜ਼ਰੀ ਭਰਦੇ ਪਏ ਹੋ ਜੀ, ਜਾਂ ਫਿਰ ਦੂਰ ਦੁਰਾਡੇ ਬੈਠੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜੀਵਨ ਇਤਿਹਾਸ ਦਾ ਆਨੰਦ ਮਾਣਦੀਆਂ ਪਈਆਂ ਹਨ। ਸਭ ਦੇ ਭਲੇ ਦੀ ਇਹ ਕਥਾ ਆਓ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਜੀ ਅਸੀਸ ਬਖਸ਼ਣ, ਆਪਣੇ ਮਨਾਂ ਦੀ ਇਕਾਗਰਤਾ ਬਣੇ ਔਰ ਆਪਣੀ ਭਾਵਨਾ ਵੀ ਪ੍ਰਪੱਕ ਹੋਵੇ ਜੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਕਨ ਦੇਖ ਨਿਕਾਸਨ ਕੀਨਸ।
ਜਿਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੌਲੀ ਸਾਹਿਬ ਦੇ ਕਿਨਾਰੇ 'ਤੇ ਖੜ ਕੇ ਭਾਈ ਮਾਨਕ ਦਾ ਨਾਮ ਲੈ ਕੇ ਆਵਾਜ਼ ਮਾਰੀ, ਉਹ ਪਾਣੀ ਉੱਪਰ ਤਰਨ ਲੱਗ ਪਿਆ। ਕੁਝ ਗੁਰੂ ਕੇ ਸਿੱਖਾਂ ਨੇ ਫਿਰ ਉੱਦਮ ਕਰਕੇ ਭਾਈ ਮਾਨਕ ਨੂੰ ਬਾਹਰ ਕੱਢ ਲਿਆ ਜੀ।
ਬਿਸਮਾਏ ਸਭ ਆਚਰਜ ਕੀਨ,
ਸਾਰੇ ਦੇਖ ਕੇ ਹੈਰਾਨ ਹੋ ਗਏ ਹਨ। ਬਹੁਤ ਆਚਰਜ ਕੌਤਕ ਸੱਚੇ ਪਾਤਸ਼ਾਹ ਜੀ ਨੇ ਕੀਤਾ, ਜਿਸ ਨੂੰ ਡੁੱਬ ਗਿਆ ਸਮਝ ਲਿਆ ਗਿਆ ਸੀ, ਜਿਹੜਾ ਦਿਖਾਈ ਨਹੀਂ ਸੀ ਦੇ ਰਿਹਾ ਪਾਣੀ ਅੰਦਰ, ਮਹਾਰਾਜ ਜੀ ਦੀ ਇੱਕ ਆਵਾਜ਼ ਮਾਰਨ ਕਰਕੇ ਪਾਣੀ ਉੱਪਰ ਤਰਦਾ ਨਜ਼ਰ ਆਉਣ ਲੱਗ ਪਿਆ। ਇਹ ਦੇਖ ਕੇ ਸਾਰੇ ਬਹੁਤ ਹੈਰਾਨ ਹੋਏ ਜੀ।
ਸ੍ਰੀ ਗੁਰ ਕੇ ਪਾਇਨ ਪਰ ਪਰਿਓ,
ਬਾਹਰ ਨਿਕਲ ਕੇ ਭਾਈ ਮਾਨਕ ਜੀ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ ਜੀ।
ਸ਼ਰਧਾਲੂ ਸੇਵਕ ਸੁਖ ਸੋ ਭਰਿਓ,
ਕਹਿੰਦੇ ਉਹ ਸ਼ਰਧਾਲੂ ਸਿੱਖ ਸੁਖ ਨਾਲ ਭਰ ਗਿਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ।
ਲਖਿਓ ਬਚਨ ਹਮਰੇ ਚਿਤ ਰਹਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਕੇ ਸਤਸੰਗ ਜੀ ਅਸਲ ਵਿੱਚ ਭਾਈ ਮਾਨਕ ਜੀ ਦੀ ਜ਼ਿੰਦਗੀ ਬਚੀ ਰਹੀ, ਕਿਉਂਕਿ ਗੁਰੂ ਸਾਹਿਬ ਨੇ ਆਖਿਆ ਸੀ ਗੋਇੰਦਵਾਲ ਦੀ ਧਰਤੀ 'ਤੇ ਜਦੋਂ ਤੱਕ ਸਰੀਰ ਕਰਕੇ ਅਸੀਂ ਹਾਂ ਉਦੋਂ ਤੱਕ ਕਿਸੇ ਨੂੰ ਮੌਤ ਨਹੀਂ ਆਵੇਗੀ।
ਭੈ ਪ੍ਰਸੰਨ ਵਾਕ ਸ਼ੁਭ ਕਹਿਓ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਕਿਰਪਾ ਦੇ ਭਰੇ ਹੋਏ ਬਚਨ ਭਾਈ ਮਾਨਕ ਜੀ ਦੇ ਤਾਂ ਇੱਦਾਂ ਕੀਤੇ।
ਗੁਰਤਾ ਕੀ ਮੰਜੀ ਅਬ ਲੈ ਹੋ,
ਆਖਿਆ ਲੈ ਭਾਈ ਤੂੰ ਇਹ ਪ੍ਰਚਾਰਕ ਦੀ ਮੰਜੀ ਲੈ, ਜਿਹੜੀਆਂ 22 ਮੰਜੀਆਂ ਮਹਾਰਾਜ ਜੀ ਨੇ ਦਿੱਤੀਆਂ ਸਨ, 22 ਬ੍ਰਹਮ ਗਿਆਨੀ ਤੋਰੇ ਸਨ ਪ੍ਰਚਾਰਕ, ਉਹਨਾਂ ਵਿੱਚੋਂ ਇੱਕ ਮੰਜੀ ਭਾਈ ਮਾਨਕ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਦਿੱਤੀ ਜੀ।
ਬਹੁ ਨਰ ਕੋ ਉਪਦੇਸ਼ ਕਰੇ ਹੋ,
ਮਹਾਰਾਜ ਜੀ ਨੇ ਆਖਿਆ ਭਾਈ ਮਾਨਕਾ ਤੂੰ ਬਹੁਤ ਲੋਕਾਂ ਨੂੰ ਉਪਦੇਸ਼ ਦੇ ਕੇ ਗੁਰੂ ਘਰ ਨਾਲ ਜੋੜੇਗਾ, ਬਹੁਤ ਲੋਕਾਂ ਦਾ ਭਲਾ ਕਰੇਗਾ ਤੂੰ।
ਨਰ ਅਨੇਕ ਹੀ ਪੂਜਹ ਪਾਏ,
ਬਹੁਤ ਹੀ ਲੋਕ ਆਣ ਕੇ ਤੇਰੇ ਚਰਨਾਂ ਦੇ ਨਾਲ ਜੁੜਿਆ ਕਰਨਗੇ, ਤੇਰੀ ਵੀ ਪੂਜਾ ਕਰਨਗੇ, ਭਾਵ ਤੇਰਾ ਸਤਿਕਾਰ ਕਰਨਗੇ ਲੋਕ।
ਦੇਹ ਉਪਾਇਨ ਫਲ ਕੋ ਪਾਏ,
ਤੈਨੂੰ ਭੇਟਾ ਲਿਆ ਕੇ ਰੱਖਿਆ ਕਰਨਗੇ ਜਿਸ ਇਲਾਕੇ 'ਚ ਤੂੰ ਪ੍ਰਚਾਰ ਲਈ ਜਾਵੇਗਾ, ਤੇ ਫਿਰ ਉਹਨਾਂ ਨੂੰ ਉਹੀ ਫਲ ਮਿਲੇਗਾ ਜੋ ਗੁਰੂ ਸਾਹਿਬ ਜੀ ਦੇ ਅੱਗੇ ਨਮਸਕਾਰ ਕਰਨ ਦਾ ਹੈ।
ਇਮ ਕਹਿ ਮੰਜੀ ਪਰ ਬੈਠਾ ਵਾ,
ਇਉਂ ਕਹਿ ਕੇ ਸੱਚੇ ਪਾਤਸ਼ਾਹ ਜੀ ਨੇ ਮਸਨਦ ਦੇ ਉੱਪਰ ਬਿਠਾਲ ਦਿੱਤਾ, ਉਹਨੂੰ ਇਹ ਬਖਸ਼ਿਸ਼ ਕਰ ਦਿੱਤੀ ਜਿਹੜੀ ਪ੍ਰਚਾਰਕ ਵਾਲੀ ਮੰਜੀ ਦੇਣ ਵਾਲੀ ਸੀ ਜੀ।
ਸਗਲ ਨਰਨ ਮੈਂ ਮਾਨ ਵਧਾਵਾ,
ਸਾਰੀਆਂ ਸੰਗਤਾਂ ਵਿੱਚ ਮਹਾਰਾਜ ਜੀ ਨੇ ਭਾਈ ਮਾਨਕ ਜੀ ਦਾ ਬਹੁਤ ਮਾਣ ਵਧਾਇਆ ਜੀ।
ਸਭ ਸਿੱਖਾਂ ਬਖਸ਼ੀ ਵਰ ਕਹੇ,
ਕਹਿੰਦੇ ਸਭ ਰਿਧੀਆਂ ਸਿੱਧੀਆਂ ਬਖਸ਼ ਦਿੱਤੀਆਂ, ਐਸਾ ਵਰ ਦਿੱਤਾ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ।
ਭੋਗ ਮੋਖ ਤਿੰਨ ਅਸਪਦ ਲਹਿਓ,
ਕਹਿੰਦੇ ਭੋਗ ਮੋਖ ਹੁੰਦੇ ਨੇ ਲੋਕ ਪਰਲੋਕ ਦੇ ਸੁੱਖ, ਜਿਹੜੇ ਭਾਈ ਮਾਨਕ ਜੀ ਨੇ ਅੱਗਿਓਂ ਸੰਗਤਾਂ ਨੂੰ ਵੰਡਣੇ ਸਨ, ਜਦੋਂ ਪ੍ਰਚਾਰ ਕਰਨਾ ਸੀ ਮੰਜੀ ਦਿੱਤੀ ਬ੍ਰਹਮ ਗਿਆਨ ਦਿੱਤਾ, ਤੇ ਲੋਕਾਂ ਨੇ ਅਰਦਾਸਾਂ ਵੀ ਕਰਾਉਣੀਆਂ ਹੁੰਦੀਆਂ ਸੰਗਤਾਂ ਨੇ, ਉਹ ਪੂਰੀਆਂ ਕਰਨੀਆਂ ਨੇ, ਗੁਰੂਦਾਰ ਤੋਂ ਦਾਤਾਂ ਲੈ ਕੇ ਗੁਰੂ ਕੇ ਸਿੱਖ ਨੇ ਅੱਗੇ ਦੇਣੀਆਂ, ਇਸ ਕਰਕੇ ਮਹਾਰਾਜ ਜੀ ਨੇ ਉਹਨੂੰ ਖਜ਼ਾਨਾ ਬਖਸ਼ ਦਿੱਤਾ, ਮਾਲਕ ਬਣਾ ਦਿੱਤਾ। ਜਿਵੇਂ ਭਾਈ ਸਾਲੋ ਜੀ ਨੇ, ਜਿਨ੍ਹਾਂ ਨੇ ਸਰੋਵਰ ਦੀ ਸੇਵਾ ਕਰਵਾਈ ਗੁਰੂ ਸਾਹਿਬ ਜੀ ਦੇ ਸਤਸੰਗ ਜੀ ਹਜ਼ੂਰ ਰਹਿ ਕੇ, ਜਦੋਂ ਉਹਨਾਂ ਨੇ ਪੰਡੋਰੀ ਤੋਂ ਲਿਆਂਦੀ ਸੀ, ਬਹੁਤ ਸਾਰਾ ਬਾਲਣ ਮੀਂਹ ਵਰਦੇ ਕਰਕੇ ਝੜੀ ਲੱਗੀ ਕਰਕੇ ਕਈਆਂ ਦਿਨਾਂ ਤੋਂ ਬਾਲਣ ਨਹੀਂ ਸੀ ਮਿਲਦਾ ਪਿਆ, ਇੱਟਾਂ ਦੇ ਆਵੇ ਲਗਾਉਣੇ ਸੀ, ਅਤੇ ਉਹ ਭਾਈ ਸਾਲੋ ਜੀ ਨੇ ਆਖਿਆ ਵੀ ਜਿਹੜਾ ਭਾਈ ਪਾਥੀਆਂ ਦਾ ਟੋਕਰਾ ਦੇਵੇਗਾ, ਜੇ ਕਿਸੇ ਦੇ ਘਰ ਧੀ ਪੁੱਤਰ ਨਹੀਂ ਹੈਗਾ ਉਹਦੇ ਘਰੇ ਦਾਤ ਆ ਜਾਏਗੀ। ਜਦੋਂ ਇਹ ਸਿੱਖਾਂ ਨੂੰ ਪਤਾ ਲੱਗਾ ਨਾ, ਮਹਾਰਾਜ ਨੂੰ ਆਖਿਆ, ਮਹਾਰਾਜ ਇਹ ਤਾਂ ਇੱਦਾਂ ਕਰ ਆਇਆ ਜੀ, ਐਵੇਂ ਨਹੀਂ ਗੱਡੇ ਭਰ ਭਰ ਕੇ ਲਈ ਆਉਂਦਾ, ਇਹਨੇ ਆਹ ਕੰਮ ਲਾਇਆ ਬੜਾ ਸਸਤਾ। ਮਹਾਰਾਜ ਜੀ ਨੇ ਆਖਿਆ ਭਾਈ ਸਾਲੋ ਇਹ ਕੀ ਕੀਤਾ ਭਾਈ, ਬਈ ਇੰਨਾ ਸਸਤਾ ਕੰਮ ਕਿੱਥੋਂ ਦੇਵੇਂਗਾ? ਉਹ ਕਹਿੰਦਾ ਮਹਾਰਾਜ ਮੈਂ ਥੋੜ੍ਹਾ ਦੇਣੇ, ਇਹ ਕਾਰਜ ਤੁਹਾਡਾ ਤੁਸੀਂ ਦੇਣਾ, ਮੈਂ ਤਾਂ ਕਹਿ ਕੇ ਆਇਆ। ਮਾਲਕ ਤੁਸੀਂ ਆ ਤੇ ਤੁਹਾਡੇ ਘਰ ਘਾਟਾ ਕੋਈ ਨਹੀਂ ਹੈ ਮੈਨੂੰ ਪਤਾ, ਇਸ ਕਰਕੇ ਜਿਹੜਾ ਸਰਦਾ ਨਾਲ ਸੇਵਾ ਕਰਦਾ ਉਹਨੂੰ ਦੇਣਾ ਤੁਸੀਂ ਦੇਣਾ। ਬੜੇ ਖੁਸ਼ ਹੋਏ ਸੱਚੇ ਪਾਤਸ਼ਾਹ ਜੀ ਨੇ, ਉਦੋਂ ਖੁਸ਼ ਹੋ ਕੇ ਆਖਿਆ ਸੀ ਵੀ ਤੂੰ ਸਰੋਵਰ ਦੀ ਸੇਵਾ ਲਈ ਇਹ ਮਹਾਨ ਕਰਦਾ ਪਿਆ ਉੱਦਮ, ਤੇਰੇ ਨਾਂ ਦਾ ਵੀ ਸਰੋਵਰ ਬਣਾ ਦਈਏ। ਉਹਨੇ ਆਖਿਆ ਨਹੀਂ ਮਹਾਰਾਜ, ਸਿੱਖਾਂ ਦੇ ਤੇ ਟੋਭੇ ਹੀ ਹੁੰਦੇ, ਸਰੋਵਰ ਤੇ ਗੁਰੂ ਸਾਹਿਬਾਂ ਦੇ ਹੁੰਦੇ ਨੇ। ਤੇ ਮਹਾਰਾਜ ਨੇ ਖੁਸ਼ ਹੋ ਕੇ ਆਖਿਆ ਲੈ ਫਿਰ ਤੇਰੇ ਨਾਂ ਦਾ ਟੋਭਾ ਬਣਾ ਦੇਣੇ। ਭਾਈ ਸਾਲੋ ਦਾ ਟੋਭਾ ਗੁਰਦੁਆਰਾ ਹੈ ਅੰਮ੍ਰਿਤਸਰ ਦੇ ਵਿੱਚ, ਹਰਿਮੰਦਰ ਸਾਹਿਬ ਤੋਂ ਮੀਲਕ ਦੀ ਵਿੱਥ ਤੇ ਲਹਿੰਦੇ ਪਾਸੇ ਨੂੰ ਆਪਾਂ ਜਾਈਏ, ਗੁਰਦੁਆਰਾ ਗੁਰੂ ਕਾ ਮਹਿਲ ਲੰਘ ਕੇ ਜਾਈਏ ਤੇ ਅੱਗੇ ਬਹੁਤ ਸੁੰਦਰ ਗੁਰਦੁਆਰਾ ਬਣਿਆ, ਉਹਦਾ ਨਾਮ ਹੈ ਭਾਈ ਸਾਲੋ ਜੀ ਦਾ ਟੋਭਾ। ਤੇ ਵਾਕਈ ਉਹ ਦਰਬਾਰ ਸਾਹਿਬ ਜਿਹੜਾ ਬਣਿਆ ਉਹਦੇ ਪਿੱਛੇ ਛੋਟਾ ਜਿਹਾ ਟੋਭਾ ਬਣਿਆ, ਉੱਥੋਂ ਜਲ ਲੈ ਕੇ ਸੰਗਤਾਂ ਬਾਲਟੀਆਂ ਨਾਲ ਫਿਰ ਲਿਜਾ ਕੇ ਇਸ਼ਨਾਨ ਕਰਦੀਆਂ ਨੇ। ਸੋ ਹੁਣ ਭਾਈ ਮਾਨਕ ਨੂੰ ਮਹਾਰਾਜ ਨੇ ਬਖਸ਼ਿਸ਼ ਦਿੱਤੀ ਆ, ਲੋਕ ਤੇਰੇ ਕੋਲ ਆਉਣਗੇ, ਤੂੰ ਸਿੱਖੀ ਦਾ ਪ੍ਰਚਾਰ ਕਰੇਗਾ, ਬਹੁਤ ਲੋਕਾਂ ਤੋਂ ਲੋਕ ਤੇਰੇ ਤੋਂ ਵਰੋਸਾਏ ਜਾਣਗੇ। ਤੇ ਫਿਰ ਮਹਾਰਾਜ ਜੀ ਨੇ ਖਜ਼ਾਨਾ ਦੇਣਾ ਸੀ ਤੇ ਭਾਈ ਮਾਨਕ ਨੇ ਅੱਗੇ ਵੰਡਣਾ ਨਾ, ਇਸ ਲਈ ਸਤਿਗੁਰੂ ਜੀ ਨੇ ਕੋਈ ਕਮੀ ਨਹੀਂ ਰਹਿਣ ਦਿੱਤੀ, ਸਭ ਰਿਧੀਆਂ ਸਿੱਧੀਆਂ ਬਖਸ਼ ਦਿੱਤੀਆਂ ਜੀ।
ਗੁਰ ਘਰ ਮੈਂ ਵਰ ਦਿਓ ਸਭ ਭਾਂਤੀ,
ਕਹਿੰਦੇ ਗੁਰੂ ਘਰ ਵਿੱਚ ਸਾਧ ਸੰਗਤ ਜੀ ਸਭ ਤਰੀਕਿਆਂ ਨਾਲ ਭਾਈ ਮਾਨਕ ਜੀ ਦਾ ਅਦਬ ਵਧਿਆ ਹੈ।
ਨਾਮ ਜੀਵੜਾ ਭਇਆ ਬਖਿਆ ਤੇ,
ਕਹਿੰਦੇ ਬਾਅਦ ਵਿੱਚ ਉਹਨਾਂ ਦਾ ਉਹਨਾਂ ਦੀ ਕੁਲ ਦਾ ਨਾਮ ਜੀਵੜਾ ਪੈ ਗਿਆ, ਕਿਉਂਕਿ ਜਿਉਂਦਾ ਹੋਇਆ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਕਰਕੇ, ਇਸ ਕਰਕੇ ਉਹਨਾਂ ਦੀ ਕੁਲ ਨੂੰ ਉਹਨਾਂ ਦੇ ਖਾਨਦਾਨ ਨੂੰ ਜੀਵੜਿਆਂ ਦਾ ਖਾਨਦਾਨ ਕਹਿਣ ਲੱਗ ਪਏ।
ਜਿਸ ਕੇ ਘਰ ਸੰਤ ਜਪ ਹੋਈ,
ਕਹਿੰਦੇ ਉਹਦੇ ਘਰ ਜਦੋਂ ਸੰਤਾਨ ਹੋਈ ਤਾਂ
ਨਾਮ ਜੀਵੜੇ ਕਹੇ ਸਭ ਕੋਈ,
ਉਹਨਾਂ ਨੂੰ ਵੀ ਸਾਰੇ ਜੀਵੜੇ ਕਹਿਣ ਲੱਗ ਪਏ ਸੀ ਜੀ।
ਜੋ ਤੇ ਸੰਤਤ ਕੇ ਸਮਦਾ,
ਕਹਿੰਦੇ ਨੇ ਜਿਹੜਾ ਉਹਨਾਂ ਦੀ ਸੰਤਾਨ ਦਾ ਅੱਗਿਓ ਪਰਿਵਾਰ ਜਿਹੜਾ ਵਧਿਆ, ਸੰਦਾ ਵਧਿਆ,
ਅਬ ਲੋ ਨਾਮ ਆਹੈ ਤਿਸ ਪਾਏ,
ਕਹਿੰਦੇ ਹੁਣ ਤੱਕ ਉਹਨਾਂ ਦੇ ਖਾਨਦਾਨ ਵਿੱਚ ਉਹਨਾਂ ਨੂੰ ਜੀਵੜਿਆਂ ਦਾ ਖਾਨਦਾਨ ਹੀ ਕਹਿੰਦੇ ਹਨ ਜੀ।
ਨਵੀ ਸਿੰਧ ਭਾਕੇ ਤਿਸ ਠੋਰ,
ਇਹ ਸਾਰੀ ਗੱਲਬਾਤ ਜਿਹੜੀ ਨਾ ਇਹ ਉਹ ਜਿਹੜਾ ਅਕਬਰ ਦਾ ਨਵੀ ਸਿੰਧ ਸੀ, ਮਨੀਮ ਸੀ, ਉਹਦਾ ਭੇਜਿਆ ਹੋਇਆ ਬੰਦਾ ਸੀ, ਇਹ ਸੁਣਾ ਰਿਹਾ ਸਾਰੇ ਕੌਤਕ ਅਕਬਰ ਬਾਦਸ਼ਾਹ ਨੂੰ।
ਸੁਣੋ ਸ਼ਾਹ ਜੀ ਅਚਰਜ ਔਰ,
ਕਹਿਣ ਲੱਗਾ ਭਈ ਸ਼ਾਨਸ਼ਾਹ ਇੱਥੇ ਗੱਲ ਨਹੀਂ ਮੁੱਕੀ, ਜੋ ਅਸੀਂ ਗੋਇੰਦਵਾਲ ਸਾਹਿਬ ਦੇਖਿਆ ਹੋਰ ਅਚਰਜ ਤੁਹਾਨੂੰ ਦੱਸਦੇ, ਮਹਾਰਾਜ ਜੀ ਦੇ ਕੌਤਕ ਸੁਣੋ।
ਬੈਠ ਬਾਪ ਕਾ ਤਬ ਤੇ ਤੀਰ,
ਕਹਿੰਦੇ ਇੱਕ ਦਿਨ ਬੌਲੀ ਸਾਹਿਬ ਦੇ ਕਿਨਾਰੇ ਤੇ ਬੈਠ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ,
ਸ੍ਰੀ ਗੁਰ ਅਮਰਦਾਸ ਗੰਭੀਰ,
ਕਹਿੰਦੇ ਬਹੁਤ ਗੰਭੀਰ ਅਵਸਥਾ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਬੌਲੀ ਦੇ ਕਿਨਾਰੇ ਤੇ ਬੈਠੇ ਸਨ।
ਕਹਿਓ ਸਭਨ ਮਹਿਮ ਬਾਪੀ ਸਰੋਤ,
ਸਾਰੀ ਸੰਗਤ ਨੂੰ ਸੁਣਾ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬੌਲੀ ਸਾਹਿਬ ਦੀ ਬਾਬਤ ਏਦਾਂ ਬਚਨ ਇੱਕ ਦਿਨ ਕੀਤਾ।
ਇਹ ਗੰਗਾ ਤੇ ਕੀਨ ਅਦੋਤ,
ਮਹਾਰਾਜ ਕਹਿਣ ਲੱਗੇ ਗੰਗਾ ਨਾਲੋਂ ਵੀ ਕਿਤੇ ਵੱਧ ਉੱਪਰ ਪਵਿੱਤਰ ਸਥਾਨ ਅਸੀਂ ਬਣਾ ਦਿੱਤਾ, ਪਵਿੱਤਰ ਤੀਰਥ ਬਣਾ ਦਿੱਤਾ ਹੈ।
ਇਹਾਂ ਜੋ ਕਰੇ ਆਏ ਇਸ਼ਨਾਨ,
ਮਹਾਰਾਜ ਕਹਿਣ ਲੱਗੇ ਜਿਹੜਾ ਵੀ ਇੱਥੇ ਆਣ ਕੇ ਇਸ਼ਨਾਨ ਕਰੇਗਾ,
ਫਲ ਪਾਵੇ ਸੁਰਸਰੀ ਸਮਾਨ,
ਸੁਰਸਰੀ ਗੰਗਾ ਨੂੰ ਕਹਿੰਦੇ, ਕਹਿੰਦੇ ਪਾਣੀ ਤੱਕ ਦਾ ਇਸ਼ਨਾਨ ਤੱਕ ਇੱਥੋਂ ਤੱਕ ਤੇ ਸਮਾਨ ਹੈ, ਕੋਈ ਉੱਥੇ ਵੀ ਪਵਿੱਤਰ ਤੀਰਥ ਜਾਣ ਕੇ ਇਸ਼ਨਾਨ ਕਰਦਾ, ਇੱਥੇ ਵੀ ਪਵਿੱਤਰ ਤੀਰਥ ਜਾਣ ਕੇ ਇਸ਼ਨਾਨ ਕਰੇਗਾ। ਪਰ ਮਹਾਰਾਜ ਕਹਿਣ ਲੱਗੇ ਗੁਰਮੁਖੋ ਬੌਲੀ ਸਾਹਿਬ ਦਾ ਇੱਕ ਵਾਅਦਾ ਹੈ, ਉਹ ਤੁਹਾਨੂੰ ਦੱਸਦੇ ਹਾਂ।
ਇਸ ਮੈਂ ਇੱਕ ਅਦਿੱਤ ਕਾ ਹੈ,
ਮਹਾਰਾਜ ਕਹਿਣ ਲੱਗੇ ਇਹਦੇ ਵਿੱਚ ਇੱਕ ਵਾਅਦਾ ਅਸੀਂ ਰੱਖਿਆ ਹੈ, ਉਵੇਂ ਤਾਂ ਕੋਈ ਗੰਗਾ ਦੇ ਇਸ਼ਨਾਨ ਕਰਕੇ ਕਹਿੰਦਾ ਮੈਂ ਪਵਿੱਤਰ ਇਸ਼ਨਾਨ ਕਰ ਲਿਆ, ਇੱਥੇ ਵੀ ਆਣ ਕੇ ਇਸ਼ਨਾਨ ਕਰੇਗਾ, ਉਹ ਤਾਂ ਹੋ ਗਈ ਬਰਾਬਰਤਾ, ਪਰ ਵਾਅਦਾ ਕੀ ਹੈ ਉਹ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ ਹਨ।
ਜੈਸੇ ਫਲ ਵਿਸਾਲ ਕੋਲ ਹੈ,
ਮਹਾਰਾਜ ਕਹਿਣਗੇ ਇੱਥੇ ਇਸ਼ਨਾਨ ਕੀਤੇ ਦਾ ਜਿਵੇਂ ਬਹੁਤ ਵੱਡਾ ਫਲ ਮਿਲੇਗਾ, ਉਹਦਾ ਕੀ ਕਾਰਨ ਹੈ ਉਹ ਦੱਸਦੇ ਹਾਂ।
ਰਚੇ 84 ਰੁਚਿਰ ਸੋਪਾਨ,
ਸੋਪਾਨ ਪੌੜੀਆਂ ਨੂੰ ਕਹਿੰਦੇ, ਮਹਾਰਾਜ ਕਹਿਣ ਲੱਗੇ ਅਸੀਂ ਇਸ ਬੌਲੀ ਸਾਹਿਬ ਦੀਆਂ 84 ਪੌੜੀਆਂ ਰਚੀਆਂ ਹਨ।
ਇਸ ਜਲ ਮੈਂ ਕਰ ਕਰ ਇਸ਼ਨਾਨ,
ਜਿਹੜਾ ਇਸ ਜਲ ਵਿੱਚ ਇਸ਼ਨਾਨ ਕਰਕੇ ਹਰੇਕ ਪੌੜੀ ਤੇ,
ਜਪ ਜੀ ਪੜੇ 84 ਵਾਰ,
ਮਹਾਰਾਜ ਕਹਿੰਦੇ 84 ਵਾਰ ਜਪ ਜੀ ਸਾਹਿਬ ਦਾ ਪਾਠ ਹਰੇਕ ਪੌੜੀ ਤੇ ਇਸ਼ਨਾਨ ਕਰਕੇ ਜੇ ਕੋਈ ਇੱਥੇ ਕਰੇਗਾ ਤਾਂ,
ਸੋ ਨਾ 84 ਲਾਹੇ ਸੰਸਾਰ,
ਕਹਿੰਦੇ ਉਹ ਸੰਸਾਰ ਤੇ 84 ਦੇ ਗੇੜੇ ਚ ਨਹੀਂ ਪਵੇਗਾ, ਉਸਦੀ 84 ਕੱਟੀ ਜਾਵੇਗੀ। ਇਹ ਬਚਨ ਕਰ ਦਿੱਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ। ਤਾਂ ਕੱਲ ਵੀ ਬੇਨਤੀ ਕੀਤੀ ਸੀ ਗੁਰਮੁਖੋ, ਗੁਰੂ ਸਾਹਿਬ ਜੀ ਦੇ ਬਚਨ ਦੀ ਕੋਈ ਘਾਟ ਨਹੀਂ ਹੁੰਦੀ, ਮਹਾਰਾਜ ਨੇ ਬਚਨ ਕਰ ਦਿੱਤਾ ਤੇ ਕਰ ਦਿੱਤਾ, ਦੁਨੀਆਂ ਦੀ ਕੋਈ ਤਾਕਤ ਉਸ ਬਚਨ ਨੂੰ ਰੋਕ ਨਹੀਂ ਸਕਦੀ।
ਜਨਮ ਮਰਨ ਤੇ ਮੁਕਤਾ ਹੋਏ,
ਮਹਾਰਾਜ ਜੀ ਨੇ ਆਖਿਆ ਉਹ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਵੇਗਾ ਜਿਹੜਾ ਇਹਨਾਂ 84 ਪੌੜੀਆਂ ਤੇ ਇਸ਼ਨਾਨ ਕਰਕੇ 84 ਜਪਜੀ ਸਾਹਿਬ ਦੇ ਪਾਠ ਕਰੇਗਾ।
ਸਤਿਗੁਰ ਚਰਨ ਪ੍ਰੇਮ ਮਨ ਪੋਏ,
ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਇਹ ਬਚਨ ਸੁਣ ਕੇ ਸੰਗਤਾਂ ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੇਮ ਵਿੱਚ ਭੇਜੀ ਗਈਆਂ, ਐਸੀ ਕਿਰਪਾ ਸੱਚੇ ਪਾਤਸ਼ਾਹ ਜੀ ਨੇ ਕੀਤੀ ਜੀ।
ਨਵੀਂ ਸਿੰਧ ਨੇ ਸਗਲ ਸੁਣਾਵਾ,
ਇਹ ਸਾਰਾ ਪ੍ਰਸੰਗ ਜਦੋਂ ਉਸ ਮਨੀਮ ਨੇ ਅਕਬਰ ਨੂੰ ਸੁਣਾਇਆ ਤਾਂ
ਅਕਬਰ ਸ਼ਾਹ ਮਹਾ ਬਿਸਮਾਵਾ,
ਕਹਿੰਦੇ ਬਹੁਤ ਹੈਰਾਨ ਹੋਇਆ ਅਕਬਰ ਬਾਦਸ਼ਾਹ ਸੁਣ ਕੇ, ਅੱਛਾ ਮਹਾਰਾਜ ਜੀ ਨੇ ਏਡੀ ਵੱਡੀ ਕਿਰਪਾ ਕਰ ਦਿੱਤੀ, ਇਹ ਤੀਰਥ ਰਚ ਦਿੱਤਾ ਔਰ ਸੁਖਾਲਾ ਰਸਤਾ ਬੰਧਨਾਂ ਤੋਂ ਖਲਾਸੀ ਦਾ ਬਖਸ਼ ਦਿੱਤਾ ਜੀ।
ਸ਼ਰਧਾ ਵਧੀ ਪ੍ਰੇਮ ਗੁਰ ਕੇਰਾ,
ਬਹੁਤ ਜ਼ਿਆਦਾ ਸ਼ਰਧਾ ਅਕਬਰ ਦੇ ਮਨ ਵਿੱਚ ਵਧੀ ਇਹ ਸੁਣ ਕੇ। ਹੁਣ ਵੀ ਆਪਾਂ ਦਰਸ਼ਨ ਕਰਨ ਵਾਸਤੇ ਜਾਈਏ ਤੇ 10-20 ਪ੍ਰਾਣੀ ਉੱਥੇ ਸਾਧ ਸੰਗਤ ਜੀ ਕਰਦੇ ਹੀ ਪਏ ਹੁੰਦੇ ਨੇ, ਵਾਹਵਾ ਸਾਰਾ ਜੇ ਜੇ ਚਲੰਤ ਪਾਠ ਹੋਵੇ ਤਾਂ 14 ਕੁ ਘੰਟਿਆਂ ਵਿੱਚ ਉੱਦਾਂ ਇਹ ਸਾਰਾ ਕਾਰਜ ਹੋ ਜਾਂਦਾ, ਪਰ ਜਿਹਨਾਂ ਦੇ ਪਾਠ ਦੀ ਚਾਲ ਘੱਟ ਹੋਵੇ ਉਹਨਾਂ ਨੂੰ ਸਮਾਂ ਜ਼ਿਆਦਾ ਵੀ ਲੱਗ ਜਾਂਦਾ ਹੈ। ਪਰ ਹੁੰਦੇ ਨੇ ਉੱਥੇ 25-30 ਪ੍ਰਾਣੀ ਇਸ ਕਾਰਜ ਵਿੱਚ ਲੱਗੇ ਹੁੰਦੇ, ਜਿਹਨਾਂ ਦੇ ਮਨ ਦੀ ਭਾਵਨਾ ਹੁੰਦੀ, ਜਿਹਨਾਂ ਦਾ ਮਨ ਖੁਸ਼ਕ ਹੈ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਕੋਲ ਆਣ ਕੇ ਵੀ ਕੁਝ ਨਹੀਂ ਮਿਲਣਾ ਹੁੰਦਾ, ਇਹ ਵੀ ਸੱਚੀ ਗੱਲ ਹੈ। ਜੇ ਭਾਵਨਾ ਨਹੀਂ ਹੈਗੀ ਤਾਂ ਫਿਰ ਉਹ ਦੁਨੀ ਚੰਦ ਤਾਂ ਮਹਾਰਾਜ ਜੀ ਦੇ ਕੋਲੋਂ ਕਿਲ੍ਹੇ ਤੋਂ ਛਾਲ ਮਾਰ ਕੇ ਨੱਠ ਗਿਆ ਸੀ, ਰਹਿੰਦਾ 10ਵੇਂ ਪਾਤਸ਼ਾਹ ਜੀ ਦੇ ਨਾਲ ਸੀ। ਜਦੋਂ ਵਿਸ਼ਵਾਸ ਨਹੀਂ ਮਹਾਰਾਜ 'ਤੇ ਤਾਂ ਫਿਰ ਕੋਲ ਰਹਿ ਕੇ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ, ਪਰ ਜਿਹਨਾਂ ਦੇ ਮਨ 'ਚ ਭਰੋਸਾ ਹੁੰਦਾ ਦੂਰ ਬੈਠੇ ਵੀ ਗੁਰੂ ਦੀ ਹਜ਼ੂਰੀ ਵਿੱਚ ਹੀ ਹੁੰਦੇ ਨੇ। ਇਸ ਕਰਕੇ ਜਿਹਨਾਂ ਨੂੰ ਭਰੋਸਾ ਗੁਰੂ ਸਾਹਿਬ ਜੀ ਦੇ ਬਚਨ 'ਤੇ ਉਹ ਹੁੰਦੇ ਨੇ ਉੱਥੇ, ਅੱਜ ਵੀ ਉੱਥੇ ਹੁੰਦੇ ਹਨ ਜੀ।
ਮਿਲਣ ਲਾਲਸਾ ਵਧੀ ਵਧੇਰਾ,
ਇਹ ਸਾਰੇ ਕੌਤਕ ਸੁਣ ਕੇ ਅਕਬਰ ਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਬੜੀ ਲਾਲਸਾ ਵੱਧ ਗਈ, ਉਹਦੇ ਮਨ ਦੀ ਇੱਛਾ ਹੋਈ ਛੇਤੀ ਤੋਂ ਛੇਤੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ।
ਦੋਹਰਾ ਸੁਣ ਕੇ ਅਕਬਰ ਕਥਾ ਕੋ ਰਹਿਓ ਹਿਰਦੈ ਬਿਸਮਾਏ,
ਅਕਬਰ ਬਾਦਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੀ ਕਥਾ ਸੁਣ ਕੇ ਕੌਤਕ ਸੁਣ ਕੇ ਬਹੁਤ ਬਿਸਮਾਦ ਵਿੱਚ ਆਇਆ, ਬੜਾ ਹੈਰਾਨ ਹੋਇਆ।
ਨਵੀਂ ਸਿੰਧ ਸੋ ਕਹਿਤ ਪਾ ਗੁਰਪੂਰਨ ਸੁਖਦਾਏ,
ਉਸ ਕਥਾ ਸੁਣਾਉਣ ਵਾਲੇ ਗੁਰਮੁਖ ਨੂੰ ਅਕਬਰ ਕਹਿਣ ਲੱਗਾ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਸੁੱਖਾਂ ਦੇ ਸਮੁੰਦਰ ਹਨ, ਇਹ ਮੈਨੂੰ ਪਤਾ ਲੱਗ ਗਿਆ ਹੈ।
ਕੇਤਕ ਦਿਨ ਮਹਿਣ ਲਾਹੌਰ ਚੱਲ ਹੈ,
ਕਹਿਣ ਲੱਗਾ ਵੀ ਕੁਝ ਦਿਨਾਂ ਤੱਕ ਹੁਣ ਆਪਾਂ ਲਾਹੌਰ ਜਾਣਾ ਹੈ।
ਪਹਾ ਜਾਏ ਸਤਿਗੁਰ ਕੋ ਮਿਲ ਹੈ,
ਤੇ ਲਾਹੌਰ ਨੂੰ ਜਾਂਦਿਆਂ ਜਾਂਦਿਆਂ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਂਗੇ।
ਮਗ ਮਹਿ ਆਵਹਿ ਜਬ ਅਸਥਾਨ,
ਉਹ ਕਹਿਣ ਲੱਗਾ ਵੀ ਜਦੋਂ ਉਹ ਸਥਾਨ ਆਵੇਗਾ ਰਸਤੇ ਵਿੱਚ ਗੋਇੰਦਵਾਲ ਸਾਹਿਬ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੁਭਾਏਮਾਨ ਹਨ,
ਤਹਿ ਮੁਝ ਕੋ ਕਰਦੇ ਹੋ ਬਖਾਨ,
ਕਹਿਣ ਲੱਗਾ ਅਕਬਰ ਵੀ ਮੈਨੂੰ ਉੱਥੇ ਚੇਤਾ ਕਰਾ ਦਿਓ ਕਿਉਂਕਿ ਮੈਂ ਦੇਖਿਆ ਨਹੀਂ ਅਜੇ ਤੱਕ ਮਹਾਰਾਜ ਜੀ ਦਾ ਪਵਿੱਤਰ ਸਥਾਨ। ਜਦੋਂ ਲਾਹੌਰ ਨੂੰ ਜਾਵਾਂਗੇ ਤੇ ਤੇਰੀ ਡਿਊਟੀ ਹੈ, ਤੂੰ ਮੈਨੂੰ ਦੱਸਣਾ ਵੀ ਆ ਗਿਆ ਮਹਾਰਾਜ ਜੀ ਦਾ ਸਥਾਨ।
ਐਮ ਕਹੇ ਅਕਬਰ ਰਹਿ ਦਿਨ ਕੋਏ,
ਕਹਿੰਦੇ ਇਉਂ ਕਹਿ ਕੇ ਤੇ ਕੁਝ ਕੁ ਦਿਨ ਦਿੱਲੀ ਵਿੱਚ ਹੋ ਰਿਹਾ ਜੀ।
ਲਾਹੌਰ ਦੇਸ਼ ਗਮਨੋ ਸੁਖ ਜੋਏ,
ਫਿਰ ਉਹਨੇ ਤਿਆਰੀ ਕੀਤੀ ਬੜੇ ਸੁਖ ਨਾਲ, ਲਾਹੌਰ ਨੂੰ ਚਾਲੇ ਪਾ ਦਿੱਤੇ ਦਿੱਲੀ ਤੋਂ।
ਸਨੇ ਸਨੇ ਡੇਰੇ ਕਰ ਕੂਚ,
ਕਹਿੰਦੇ ਹੌਲੀ ਹੌਲੀ ਡੇਰਾ ਕਰਦਾ ਕਰਦਾ ਉਹ ਕੂਚ ਕਰਦਾ ਆ ਰਿਹਾ ਲਾਹੌਰ, ਕਿਉਂਕਿ ਉਹਦੇ ਨਾਲ ਉਹਦੀ ਸਾਰੀ ਫੌਜ ਅਹਿਲਕਾਰ ਵੱਡਾ ਲਾਮ ਲਸ਼ਕਰ ਹੁੰਦਾ ਬਾਦਸ਼ਾਹ ਦੇ ਨਾਲ, ਇਸ ਲਈ ਦਿਨੇ ਜਿੰਨਾ ਕੁ ਪੈਂਡਾ ਹੁੰਦਾ ਕਰ ਲੈਂਦੇ, ਜਿੱਥੇ ਰਾਤ ਪੈਂਦੀ ਉੱਥੇ ਡੇਰਾ ਲਾ ਲੈਂਦੇ, ਰਾਤ ਕੱਟ ਲੈਂਦੇ, ਏਦਾਂ ਪੜਾਅ ਦਰ ਪੜਾਅ ਉਹ ਦਿੱਲੀ ਤੋਂ ਲਾਹੌਰ ਵੱਲ ਨੂੰ ਆ ਰਿਹਾ ਜੀ।
ਤੀਰ ਬਿਪਾਸਾ ਆਣ ਪਹੁੰਚ,
ਬਿਆਸ ਦਰਿਆ ਦੇ ਕਿਨਾਰੇ ਤੇ ਆ ਗਏ ਹਨ ਜੀ, ਪਹੁੰਚ ਗਿਆ ਅਕਬਰ ਬਾਦਸ਼ਾਹ।
ਉਹ ਲੰਘ ਪਾਰ ਜਬ ਸ਼ਿਵਰ ਕਰਾਇਓ,
ਕਹਿੰਦੇ ਜਦੋਂ ਸਾਰੀ ਫੌਜ ਸਮੇਤ ਆਪਣੇ ਅਹਿਲਕਾਰਾਂ ਸਮੇਤ ਦਰਿਆ ਪਾਸ ਪਾਰ ਕਰਕੇ ਤੇ ਅਗਲੇ ਬੰਨੇ ਉਹਨਾਂ ਤੰਬੂ ਲਾਏ ਤਾਂ
ਸ਼ਾਹ ਆਏ ਬੈਠੋ ਹੁਲਸਾਇਓ,
ਕਹਿੰਦੇ ਨੇ ਅਕਬਰ ਬਾਦਸ਼ਾਹ ਜਦੋਂ ਆਇਆ ਆਣ ਕੇ ਬੈਠਾ ਆਪਣੇ ਤੰਬੂ ਵਿੱਚ।
ਨਵੀਂ ਸਿੰਧ ਸਭ ਕਥਾ ਸਿਮਰ ਕੇ,
ਉਸ ਨਵੀਂ ਸਿੰਧ ਨੇ ਆਣ ਕੇ ਚੇਤੇ ਕਰਾਇਆ ਅਕਬਰ ਬਾਦਸ਼ਾਹ ਨੂੰ, ਕਿਉਂਕਿ ਉਹਨੇ ਆਖਿਆ ਸੀ ਵੀ ਜਦੋਂ ਮਹਾਰਾਜ ਦੇ ਸਥਾਨ ਕੋਲ ਪਹੁੰਚ ਜਾਵਾਂਗੇ ਤੂੰ ਮੈਨੂੰ ਦੱਸ ਦੇਵੀਂ।
ਕਰੀ ਜਨਾਮਣ ਸਗਲ ਉਚਾਰ ਕੇ,
ਕਹਿੰਦੇ ਉਹਨੇ ਬੇਨਤੀ ਕਰ ਦਿੱਤੀ, ਆਖਿਆ ਵੀ ਬਾਦਸ਼ਾਹ ਸਲਾਮਤ ਆ ਗਿਆ ਮਹਾਰਾਜ ਜੀ ਦਾ ਪਵਿੱਤਰ ਸਥਾਨ।
ਸੁਣਤ ਸ਼ਾਹੋ ਹਰਖਿਓ ਔਰ ਮਾਹੀ,
ਕਹਿੰਦੇ ਸੁਣ ਕੇ ਅਕਬਰ ਬਹੁਤ ਖੁਸ਼ ਹੋਇਆ ਮਨ ਵਿੱਚ।
ਚਲਨ ਤਿਆਰ ਭਇਆ ਸਤਿਗੁਰ ਪਾਹੀ,
ਉਸੇ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਤਿਆਰ ਹੋ ਗਿਆ ਅਕਬਰ।
ਲਈ ਉਹ ਪਾਇਨ ਹੀਰਾ ਮੋਤੀ,
ਕਹਿੰਦੇ ਹੀਰਿਆਂ ਦਾ ਥਾਲ ਭਰ ਲਿਆ, ਮੋਤੀਆਂ ਦੀ ਇੱਕ ਪਰਾਤ ਭਰ ਲਈ, ਬਹੁਤ ਸਾਰੀਆਂ ਕੀਮਤੀ ਭੇਟਾਵਾਂ, ਕਿਉਂਕਿ ਉਸ ਵੇਲੇ ਦੇ ਵੱਡੇ ਹਿੰਦੁਸਤਾਨ ਦਾ ਬਾਦਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮਸਕਾਰ ਕਰਨ ਚੱਲਿਆ, ਉਹਨੂੰ ਕੋਈ ਕਮੀ ਨਹੀਂ ਸੀ, ਇਸ ਕਰਕੇ ਬਹੁਤ ਕੀਮਤੀ ਭੇਟਾ ਉਹਨੇ ਨਾਲ ਲਈਆਂ ਜੀ।
ਵਸਤਰ ਬੇਭੂਖਨ ਜੋਤ ਅਦੋਤੀ,
ਕਹਿੰਦੇ ਬਹੁਤ ਸਾਰੇ ਕੀਮਤੀ ਵਸਤਰ, ਬਹੁਤ ਸਾਰੇ ਸੋਨੇ ਦੇ ਗਹਿਣੇ ਆਦਿ ਉਹਨੇ ਰੱਖ ਲਏ ਮਹਾਰਾਜ ਜੀ ਨੂੰ ਮੱਥਾ ਟੇਕਣ ਵਾਸਤੇ।
ਨਿਜ ਡੇਰੇ ਤੇ ਪਾਇਨ ਚੱਲਿਓ,
ਕਹਿੰਦੇ ਪੈਦਲ ਚੱਲਿਆ, ਪਾਇਨ ਦਾ ਅਰਥ ਹੁੰਦਾ ਪੈਦਲ, ਆਪਣੇ ਤੰਬੂ ਤੋਂ ਆਪਣੇ ਡੇਰੇ ਤੋਂ ਜਿੱਥੇ ਉਹਨਾਂ ਸ਼ਿਵਰ ਲਗਾਇਆ ਸੀ ਸਾਰੀ ਫੌਜ ਦਾ, ਉੱਥੋਂ ਪੈਦਲ ਚੱਲ ਪਿਆ ਸਾਰੀਆਂ ਭੇਟਾਵਾਂ ਆਪਣੇ ਸੇਵਾਦਾਰਾਂ ਨੂੰ ਚੁਕਾ ਕੇ।
ਸਤਿਗੁਰ ਕੀ ਮਹਿਮਾ ਮਨ ਮਿਲਿਓ,
ਸਤਿਗੁਰੂ ਜੀ ਦੀ ਮਹਿਮਾ ਵਿੱਚ ਉਹਦਾ ਮਨ ਇਸ ਵੇਲੇ ਮਿਲਿਆ ਹੋਇਆ ਸੀ, ਬੜੀ ਭਾਵਨਾ ਸੀ ਉਸਦੇ ਮਨ ਵਿੱਚ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ।
ਸੰਗ ਪਠਾਨ ਮੁਗਲ ਸਮਦਾਇ,
ਕਹਿੰਦੇ ਕੁਝ ਪਠਾਨ ਨਾਲ ਸਨ, ਕੁਝ ਮੁਗਲ ਨਾਲ ਸਨ ਉਹਦੇ ਜੀ।
ਵਸਤਰ ਬੇਭੂਖਨ ਬ੍ਰਿੰਦ ਸੁਹਾਇਆ,
ਕਹਿੰਦੇ ਸੋਹਣੇ ਸੋਹਣੇ ਵਸਤਰ ਸਾਰਿਆਂ ਨੇ ਪਾਏ ਹੋਏ ਸਨ, ਤੇ ਉਸ ਵੇਲੇ ਸੂਰਮਿਆਂ ਵਾਲੀ ਜਿਹੜੀ ਉਹਨਾਂ ਦੀ ਯੂਨੀਫਾਰਮ ਹੁੰਦੀ ਉਹਦੇ ਅਨੁਸਾਰ ਉਹਨਾਂ ਸਜਾਇਆ ਸੀ ਆਪਣੇ ਸਰੀਰਾਂ ਨੂੰ।
ਗੋਇੰਦਵਾਲ ਬਰਿਓ ਜਬ ਆਏ,
ਜਿਸ ਵੇਲੇ ਗੋਇੰਦਵਾਲ ਪਿੰਡ ਵਿੱਚ ਪ੍ਰਵੇਸ਼ ਕੀਤਾ ਉਹਨਾਂ ਨੇ ਚਲਦੇ ਚਲਦੇ ਅਕਬਰ ਬਾਦਸ਼ਾਹ ਨੇ ਔਰ ਉਹਦੇ ਸਾਰੇ ਬੰਦਿਆਂ ਨੇ, ਤਾਂ
ਕਜੇ ਉਪਾਇਨ ਨੰਗੇ ਪਾਏ,
ਉਪਾਇਨ ਦਾ ਅਰਥ ਹੁੰਦਾ ਜੋੜਾ, ਉਹਨੇ ਆਪਣਾ ਅਕਬਰ ਨੇ ਜੋੜਾ ਲਾ ਦਿੱਤਾ ਤੇ ਸਾਰਿਆਂ ਨੂੰ ਕਹਿੰਦਾ ਵੀ ਸਾਰੇ ਜਾਣੇ ਆਪਣੇ ਜੋੜੇ ਇੱਥੇ ਲਾ ਦਿਓ ਤੇ ਇੱਥੋਂ ਆਪਾਂ ਨੰਗੇ ਪੈਰੀਂ ਚੱਲਾਂਗੇ ਮਹਾਰਾਜ ਦੇ ਦਰਸ਼ਨ ਕਰਨ। ਇਹ ਭਾਵਨਾ ਦੀ ਗੱਲ ਹੁੰਦੀ ਸਾਧ ਸੰਗਤ ਜੀ, ਉਵੇਂ ਆਪਾਂ ਖੁਸ਼ਕੀ ਵਿਖਾਉਣੀ ਹੋਵੇ ਤਾਂ ਜਿੰਨੀ ਮਰਜ਼ੀ ਵਿਖਾਲ ਸਕਦੇ ਹਾਂ, ਪਰ ਜੇ ਭਾਵਨਾ ਹੋਵੇ ਤਾਂ ਗੁਰੂ ਸਾਹਿਬ ਜੀ ਦੇ ਉਹ ਬਾਦਸ਼ਾਹ ਵੀ ਉੱਥੋਂ ਉਹਨੇ ਜੋੜਾ ਲਾ ਤਾ, ਜਿਉਂ ਹੀ ਗੋਇੰਦਵਾਲ ਦੀ ਹੱਦ ਆਈ ਉਹਨੇ ਆਪਣਾ ਜੋੜਾ ਲਾ ਤਾ, ਕਹਿੰਦਾ ਸਾਰੇ ਜਾਣੇ ਜੋੜੇ ਲਾ ਦਿਓ ਵੀ ਇੱਥੋਂ ਆਪਾਂ ਨੰਗੇ ਪੈਰੀਂ ਜਾਣਾ ਦਰਸ਼ਨ ਕਰਨ ਵਾਸਤੇ, ਅਤੇ ਜੇ ਆਪਣੇ ਮਨ 'ਚ ਕੋਈ ਅਦਬ ਸਤਿਕਾਰ ਨਾ ਹੋਵੇ ਬਹਾਨੇ ਆਪਾਂ ਜਿੰਨੇ ਮਰਜ਼ੀ ਬਣਾ ਸਕਦੇ। ਮੈਂ ਨੌਰਵੇ ਗਿਆ ਸੀ ਇੱਕ ਵਾਰੀ, ਅਤੇ ਜਾਂਦਿਆਂ ਸਾਰ ਹੀ ਇੱਕ ਗੱਲ ਸੁਣਨ ਵਾਸਤੇ ਮਿਲੀ, ਕਹਿੰਦੇ ਗਿਆਨੀ ਜੀ ਇੱਥੇ ਇੱਕ ਗੁਰਮੁਖ ਪਿਆਰੇ ਆਏ ਸੀ ਕਿਸੇ ਦੇ ਘਰੇ, ਮਹਾਰਾਜ ਸਾਹਿਬ ਜੀ ਦਾ ਸਰੂਪ ਲੈ ਕੇ ਜਾਣਾ ਸੀ, ਉਹਨਾਂ ਆਪਣੇ ਸਿਰ 'ਤੇ ਸਰੂਪ ਰੱਖਿਆ ਅਤੇ ਉਹ ਕਹਿੰਦੇ ਲਿਆਓ ਮੇਰੇ ਪੈਰਾਂ 'ਚ ਚੱਪਲਾਂ ਪਾ ਦਿਓ। ਕਹਿੰਦੇ ਅਸੀਂ ਬੇਨਤੀ ਕੀਤੀ ਜੀ ਤੁਹਾਡੇ ਸਿਰ ਸੀਸ 'ਤੇ ਮਹਾਰਾਜ ਦਾ ਸਰੂਪ ਹੈ, ਮਰਿਆਦਾ 'ਤੇ ਕਹਿੰਦੀ ਆ ਵੀ ਤੁਸੀਂ ਪਾ ਨਹੀਂ ਸਕਦੇ ਜੋੜਾ। ਉਹ ਕਹਿੰਦੇ ਐਵੇਂ ਵਹਿਮ ਹੁੰਦੇ ਆ, ਸਰੂਪ ਅਤੇ ਸੀਸ 'ਤੇ ਆ ਅਤੇ ਜੋੜਾ 'ਤੇ ਪੈਰੀਂ ਪਾਉਣਾ, ਕਹਿੰਦੇ ਜੀ ਅਸੀਂ ਕੀ ਕਰ ਸਕਦੇ ਸੀ। ਫਿਰ ਉਹਨਾਂ ਨੂੰ ਦੱਸਿਆ ਸਮਝਾਇਆ, ਨਹੀਂ ਗੁਰਮੁਖੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਾਂ ਗੋਇੰਦਵਾਲ ਸਾਹਿਬ ਤੋਂ ਨੰਗੇ ਚਰਨੀ ਹਰਿਮੰਦਰ ਸਾਹਿਬ ਤੱਕ ਚੱਲ ਕੇ ਆਏ ਸੀ, ਕਿੰਨੇ ਮੀਲ ਦਾ ਪੈਂਡਾ, ਔਰ ਉਹ ਸਤਿਗੁਰੂ ਨੇ ਸਮਰੱਥ ਸਤਿਗੁਰੂ, ਔਰ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਹਲੇ ਤਿਆਰ ਨਹੀਂ ਸੀ ਹੋਇਆ, ਸਿਰਫ ਬਾਣੀ ਦੀਆਂ ਪੋਥੀਆਂ ਪਾਲਕੀ 'ਚ ਰੱਖੀਆਂ ਸੀ। ਅਤੇ ਆਪਾਂ ਉਹਨਾਂ ਨਾਲੋਂ ਵੱਡੇ ਨਹੀਂ ਹੈਗੇ, ਜਿੰਨੇ ਮਰਜ਼ੀ ਚਾਤਰ ਬਣ ਜਾਈਏ, ਜਿੰਨੇ ਮਰਜ਼ੀ ਬਹਾਨੇ ਬਣਾ ਲਈਏ, ਗੁਰੂ ਸਾਹਿਬ ਜੀ ਦਾ ਸਤਿਕਾਰ ਨਾ ਕਰਾਂਗੇ ਕੁਝ ਲੈ ਨਾ ਸਕਾਂਗੇ। ਪੁੱਤਰ ਆਪਣੇ ਪਿਤਾ ਦਾ ਸਤਿਕਾਰ ਨਾ ਕਰੇ, ਅਗਲੇ ਬੇਦਖਲ ਕਰ ਦਿੰਦੇ ਸਕੇ ਪੁੱਤਰ ਨੂੰ, ਉਹ ਕਹਿੰਦੇ ਤੂੰ ਕੀ ਲੈ ਲੈਣਾ ਮੇਰੇ ਤੋਂ। ਤਾਂ ਗੁਰੂ ਸਾਹਿਬ ਜੀ ਤਾਂ ਦੀਨ ਦੁਨੀਆਂ ਦੇ ਵਾਲੀ ਨੇ, ਉਹਨੂੰ ਅਕਲ ਸੀ ਅਕਬਰ ਨੂੰ, ਉਹ ਕਹਿੰਦਾ ਵੀ ਇੱਥੇ ਜੋੜੇ ਉਤਾਰੋ ਸਾਰੇ ਜਾਣੇ, ਸਾਰੇ ਆਪਣੇ ਬੰਦਿਆਂ ਨੂੰ, ਔਰ ਆਪਣਾ ਖੁਦ ਦਾ ਜੋੜਾ ਉਹਨੇ ਉੱਥੇ ਉਤਾਰ ਦਿੱਤਾ ਅਤੇ ਅੱਗਿਓਂ ਨੰਗੇ ਪੈਰੀਂ ਤੁਰ ਕੇ ਗਏ ਜੀ।
ਸ਼ਰਧਾ ਕੋ ਵਧਾਏ ਔਰ ਮਾਹੀ,
ਕਿਉਂ? ਕਿਉਂਕਿ ਸ਼ਰਧਾ ਬਹੁਤ ਸੀ ਉਹਦੇ ਮਨ ਵਿੱਚ, ਸੱਚੇ ਪਾਤਸ਼ਾਹ ਜੀ ਦਾ ਬਹੁਤ ਅਦਬ ਸਤਿਕਾਰ ਸੀ।
ਜਿਸ ਤੇ ਗੁਰਮੋਹ ਪਰ ਹਰ ਖਾਹੀ,
ਉਹਨੇ ਉਹ ਸਾਰਾ ਕੁਝ ਕੀਤਾ, ਕਹਿੰਦਾ ਜਿਸ ਤੇ ਗੁਰਮੋਹ ਪਰ ਹਰ ਖਾਏ, ਜਿਸ ਕਰਕੇ ਗੁਰੂ ਸਾਹਿਬ ਜੀ ਦੀ ਮੇਰੇ ਤੇ ਖੁਸ਼ੀ ਹੋ ਜਾਵੇ, ਮਹਾਰਾਜ ਮੇਰੇ ਤੇ ਪ੍ਰਸੰਨ ਹੋ ਜਾਣ, ਮੈਨੂੰ ਅਸੀਸ ਦੇ ਦੇਣ। ਐਸੀ ਕਾਰਵਾਈ ਉਹਨੇ ਆਖਿਆ, ਆਪਾਂ ਬਿਲਕੁਲ ਨਿਮਰਤਾ ਨਾਲ ਜਾਣਾ ਮਹਾਰਾਜ ਦੇ ਦਰਸ਼ਨ ਕਰਨ।
ਦਿਪਤ ਰਾਜ ਲੱਛਣ ਸਭ ਅੰਗ,
ਸਾਰੇ ਰਾਜਿਆਂ ਵਾਲੇ ਸਾਧ ਜੀ ਉਹਦੇ ਲੱਛਣ ਦਿਸਦੇ ਸੀ, ਕਿਉਂਕਿ ਉਹ ਬਾਦਸ਼ਾਹ ਸੀ, ਬਾਦਸ਼ਾਹ ਵਰਗੇ ਸੁੰਦਰ ਕੱਪੜੇ ਪਹਿਨੇ ਸਨ, ਸੁੰਦਰ ਸ਼ਾਸਤਰ ਉਹਦੇ ਗਲ ਵਿੱਚ ਸੀ, ਸਾਰਾ ਰਾਜ ਭਾਗ ਜਿਵੇਂ ਹੁੰਦੇ ਨਾ, ਉਹ ਸਾਰੀਆਂ ਨਿਸ਼ਾਨੀਆਂ ਸਨ।
ਰਾਜ ਸਮਾਜ ਬਿਰਾਜਤ ਸੰਗ,
ਫਿਰ ਰਾਜ ਸਮਾਜ ਸਾਰਾ ਨਾਲ ਸੀ, ਅਹਿਲਕਾਰ ਨਾਲ ਸਨ, ਮੰਤਰੀ ਨਾਲ ਸਨ, ਉਹਦੇ ਬਾਡੀਗਾਰਡ ਨਾਲ ਸਨ, ਸੁੰਦਰ ਵਸਤਰ, ਕੀਮਤੀ ਗਹਿਣੇ, ਸੁੱਚੇ ਮੋਤੀਆਂ ਦੀ ਮਾਲਾ ਆਦਿਕ ਉਹਦੇ ਗਲ ਵਿੱਚ ਸਾਰਾ ਕੁਝ ਸੀ, ਜਿਵੇਂ ਬਾਦਸ਼ਾਹਾਂ ਦੇ ਹੁੰਦਾ ਹੈ।
ਮੁਕਤਾ ਬਜਰ ਜਵਾਹਰ ਜਰੇ,
ਕਹਿੰਦੇ ਨੇ ਮੋਤੀ ਹੀਰੇ ਬਜਰ ਹੀਰਿਆਂ ਨੂੰ ਕਹਿੰਦੇ ਨੇ, ਜਵਾਹਰਾਤ ਜੜੇ ਹੋਏ,
ਪਹਿਰੇ ਦਿਪਹੇ ਬਿਭੂਖਣ ਖਰੇ,
ਬਹੁਤ ਸੁੰਦਰ ਕੀਮਤੀ ਉਹਨੇ ਆਪਣੇ ਗਲ ਵਿੱਚ ਇਹ ਸਭ ਕੀਮਤੀ ਚੀਜ਼ਾਂ, ਕੁਝ ਬਾਦਸ਼ਾਹ ਨੇ ਡੌਲਿਆਂ ਉੱਤੇ ਬੱਧੇ ਹੁੰਦੇ ਜਿਹਨੂੰ ਬਹੱਟਾ ਕਹਿੰਦੇ ਨੇ, ਹੀਰਿਆਂ ਦੇ ਜੜ ਤੇ ਇਹ ਬੱਧੇ ਹੋਏ ਸਨ ਉਸਨੇ ਜੀ।
ਸ੍ਰੀ ਮੁਖ ਜਬ ਹੈ ਸ਼ਾਹ ਨੇ ਜੋਵਾ,
ਇਉਂ ਚੱਲਦਾ ਚੱਲਦਾ ਜਦੋਂ ਮਹਾਰਾਜ ਜੀ ਦੇ ਦਰਬਾਰ ਚ ਪਹੁੰਚਿਆ ਤੇ ਜਦੋਂ ਹੀ ਉਹਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋਏ,
ਹੱਥ ਜੋੜ ਨਿਮਰੀ ਸਿਰ ਹੋਵਾ,
ਕਹਿੰਦੇ ਉੱਥੋਂ ਹੀ ਉਹਨੇ ਹੱਥ ਜੋੜ ਲਿਆ ਤੇ ਆਪਣਾ ਸਿਰ ਨਵਾ ਲਿਆ, ਸੱਚੇ ਪਾਤਸ਼ਾਹ ਜੀ ਵੱਲ ਨੂੰ ਆਇਆ ਛੇਤੀ ਚੱਲ ਕੇ।
ਬਾਬਾ ਜੀ ਪਾਇਨ ਮੈਂ ਪਰਾਂ,
ਤੇ ਦੌੜ ਕੇ ਆਣ ਕੇ ਮਹਾਰਾਜ ਜੀ ਦੇ ਚਰਨਾਂ ਤੇ ਲਿਪਟ ਗਿਆ, ਕਹਿਣ ਲੱਗਾ ਬਾਬਾ ਜੀ ਮੈਂ ਚਰਨੀ ਪੈਣਾ ਜੀ, ਮੈਂ ਚਰਨੀ ਪੈਣਾ ਤੁਹਾਡੇ।
ਹਿਮ ਭਾਖਤ ਚਰਨਨ ਸਿਰ ਧਰ,
ਕਹਿੰਦੇ ਇਉਂ ਕਹਿ ਕੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਆਪਣਾ ਮੱਥਾ ਰੱਖ ਦਿੱਤਾ, ਕੁੱਟ ਕੇ ਚਰਨ ਫੜ ਲਏ ਤੀਸਰੇ ਪਾਤਸ਼ਾਹ ਜੀ ਦੇ।
ਆਗਿਆ ਕਰ ਬੈਠਾ ਮਨ ਕੀਨ,
ਮਹਾਰਾਜ ਜੀ ਨੇ ਫੜ ਕੇ ਉਠਾ ਲਿਆ ਤੇ ਆਗਿਆ ਕੀਤੀ, ਕਹਿਣ ਲੱਗੇ ਨਹੀਂ ਨਹੀਂ ਇੱਥੇ ਬੈਠ ਜਾ ਭਾਈ, ਤੂੰ ਕੋਲ ਬਿਠਾ ਲਿਆ ਸੱਚੇ ਪਾਤਸ਼ਾਹ ਜੀ।
ਸ਼ਾਹ ਕਰਿਓ ਬਚਨ ਸ਼ਰਧਾ ਭੀਨਸ,
ਕਹਿੰਦੇ ਬਹੁਤ ਸ਼ਰਧਾ ਵਿੱਚ ਭੇਜੇ ਹੋਏ ਬਚਨ ਬੇਨਤੀਆਂ ਸ਼ੁਰੂ ਕੀਤੀਆਂ ਅਕਬਰ ਬਾਦਸ਼ਾਹ ਨੇ, ਜਦੋਂ ਮਹਾਰਾਜ ਜੀ ਨੇ ਪਿਆਰ ਨਾਲ ਬਾਹਾਂ ਤੋਂ ਫੜ ਕੇ ਉਠਾਲ ਲਿਆ, ਫਿਰ ਉਹਨੂੰ ਆਖਿਆ ਇੱਥੇ ਬੈਠੋ ਕੋਈ ਨਹੀਂ, ਮਹਾਰਾਜ ਦਾ ਹੁਕਮ ਮੰਨ ਕੇ ਕੋਲ ਬਹਿ ਗਿਆ, ਹੱਥ ਜੋੜ ਕੇ ਤੇ ਬੇਨਤੀ ਸ਼ੁਰੂ ਕੀਤੀ ਜੀ।
ਤੁਮਰੇ ਸਾਹਮਣੇ ਹੈ ਦੂਸਰ ਕੋਈ,
ਕਹਿਣ ਲੱਗਾ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੈਂ ਦੇਖ ਲਿਆ, ਮੈਂ ਸਾਹਿਬ ਪੀਰ ਫਕੀਰ ਮਨਾ ਕੇ ਦੇਖ ਲਏ, ਤੁਹਾਡੇ ਬਰਾਬਰ ਦਾ ਕੋਈ ਹੈਗਾ ਨਹੀਂ ਜੀ।
ਜਿਮ ਖੁਦਾਏ ਸਮ ਅਪਰਨਾ ਕੋਈ,
ਜਿਮ ਖੁਦਾਏ ਸਮ ਅਪਰਨਾ ਕੋਈ, ਮਹਾਰਾਜ ਖੁਦਾ ਦਾ ਰੂਪ ਜੇ ਤੁਸੀਂ ਪ੍ਰਤੱਖ, ਤੁਹਾਡੇ ਬਰਾਬਰ ਕੋਈ ਨਹੀਂ ਹੈਗਾ ਦੁਨੀਆਂ ਤੇ।
ਸਤ ਹੋਤ ਹੈ ਵਾਕ ਤੁਮਾਰਾ,
ਮਹਾਰਾਜ ਤੁਹਾਡੇ ਸਾਰੇ ਵਾਕ ਸਤ ਹੁੰਦੇ ਹਨ, ਸੱਚੇ ਹੁੰਦੇ ਹਨ।
ਸੁਣੀ ਤਾਰੀਫ ਕਹਿਤ ਜਗ ਸਰ,
ਮਹਾਰਾਜ ਮੈਂ ਤਾਰੀਫ ਸੁਣੀ ਜਦੋਂ ਤੁਹਾਡੀ, ਤੇ ਹੌਲੀ ਹੌਲੀ ਮੈਨੂੰ ਪਤਾ ਲੱਗਾ ਤੁਹਾਡੀ ਤਾਂ ਤਾਰੀਫ ਸਾਰਾ ਜਗਤ ਹੀ ਕਰਦਾ ਪਿਆ ਹੈ।
ਸ੍ਰੀ ਨਾਨਕ ਦੀ ਕੀਰਤ ਸਾਰੇ,
ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਜਿਵੇਂ ਸਾਰੇ ਜਗਤ ਵਿੱਚ ਹੋ ਰਹੀ ਹੈ।
ਹਿੰਦੂ ਤੁਰਕ ਸਮਾਨ ਉਚਾਰੇ,
ਕਹਿੰਦੇ ਭਾਵੇਂ ਹਿੰਦੂ ਨੇ ਭਾਵੇਂ ਤੁਰਕ ਨੇ ਕਿਸੇ ਮਜ਼ਹਬ ਦਾ ਵੀ ਬੰਦਾ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਾਰੇ ਕਰਦੇ ਹਨ।
ਕਹੇ ਤੁਰਕ ਹਮ ਪੀਰ ਮਹਾਨ,
ਤੁਰਕ ਕਿਵੇਂ ਕਰਦੇ, ਤੁਰਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਾਡਾ ਪੀਰ, ਸਾਡਾ ਪੀਰ ਕਹਿ ਕੇ, ਮਹਾਨ ਪੀਰ ਕਹਿ ਕੇ ਅਦਬ ਕਰਦੇ ਹਨ।
ਹਿੰਦੁਨ ਸਭਨ ਗੁਰੂ ਕਰ ਮਨ,
ਜਿਹੜੇ ਹਿੰਦੂ ਸਿੱਖ ਨੇ ਉਹ ਗੁਰੂ ਕਰਕੇ ਮੰਨਦੇ, ਗੁਰੂ ਸਾਹਿਬ ਕਹਿ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ।
ਜਿਨ ਕੀ ਅਜਮਤ ਸਭ ਜਗਤ ਮਜਾਰੇ,
ਕਹਿੰਦੇ ਜਿਨ੍ਹਾਂ ਦੀ ਕਲਾ ਸਾਰੇ ਜਗਤ ਵਿੱਚ ਪ੍ਰਗਟ ਪ੍ਰਗਟ ਹੈ, ਅਜਮਤ ਹੁੰਦੀ ਕਰਾਮਾਤ ਸ਼ਕਤੀ। ਕਹਿੰਦੇ ਜਿਨ੍ਹਾਂ ਦੀ ਆਤਮਕ ਸ਼ਕਤੀ ਲੁਕੀ ਹੋਈ ਨਹੀਂ, ਐਸੇ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ।
ਅਬਲਵ ਥਾਨ ਅਨੇਕ ਨਿਹਾਰੇ,
ਕਹਿਣ ਲੱਗੇ ਹੁਣ ਤੱਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਨੇਕ ਅਸਥਾਨ ਐਸੇ ਪ੍ਰਗਟ ਨੇ ਜਿਨ੍ਹਾਂ ਦੇ ਜਾ ਕੇ ਦਰਸ਼ਨ ਕਰੀਏ ਤੇ ਠੰਡ ਪੈ ਜਾਂਦੀ। ਮੈਂ ਇਹ ਸਾਰੀ ਵਡਿਆਈ ਸੁਣੀ ਮਹਾਰਾਜ ਜੀ।
ਸੋਈ ਰੂਪ ਆਪ ਤੁਮ ਭਏ,
ਹੱਥ ਜੋੜ ਕੇ ਅਕਬਰ ਮਹਾਰਾਜ ਜੀ ਦੀ ਵਡਿਆਈ ਕਰਦਾ ਵਾ, ਕਹਿੰਦਾ ਸੋਈ ਰੂਪ ਅਬ ਤੁਮ ਭਏ। ਮਹਾਰਾਜ ਉਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਤੁਸੀਂ ਜੇ ਤੀਸਰੇ ਪਾਤਸ਼ਾਹ ਜੀ।
ਅਦਕ ਸਭਨ ਤੇ ਅਜਮਤ ਛੀਏ,
ਮਹਾਰਾਜ ਸਾਰਿਆਂ ਤੋਂ ਵੱਧ ਕਲਾਵਾਨ ਹੋ ਤੁਸੀਂ, ਇਹ ਮੈਂ ਦੇਖ ਲਿਆ ਹੈ ਜੀ।
ਬੜੋ ਲਾਭ ਮੁਝ ਦਰਸ ਤੁਮਾਰਾ,
ਬਹੁਤ ਵੱਡਾ ਲਾਭ ਹੈ ਮੈਨੂੰ ਤੁਹਾਡੇ ਦਰਸ਼ਨ ਕਰਨ ਦਾ, ਮੈਂ ਧੰਨ ਹੋ ਗਿਆ ਅੱਜ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ।
ਕਾਰਜ ਮੇਰੋ ਸਗਲ ਸੁਧਾਰ,
ਮੇਰਾ ਸਾਰਾ ਕਾਰਜ ਤੁਸੀਂ ਸਵਾਰ ਦਿੱਤਾ ਜੀ। ਮੇਰਾ ਫਸਿਆ ਹੋਇਆ ਕੰਮ, ਕਈ ਚਿਰ ਦੀ ਲਮਕੀ ਹੋਈ ਜਿਹੜੀ ਇਹ ਲੜਾਈ ਸੀ, ਤੁਹਾਡੀ ਕਿਰਪਾ ਕਰਕੇ ਫਤਿਹ ਹੋ ਗਈ।
ਕਰਿਓ ਭਾਇਨ ਅੰਗੀਕਾਰ,
ਮਹਾਰਾਜ ਆ ਮੈਂ ਜਿਹੜੀਆਂ ਭੇਟਾਵਾਂ ਪ੍ਰੇਮ ਨਾਲ ਲੈ ਕੇ ਆਇਆ, ਅੰਗੀਕਾਰ ਕਰੋ, ਆਪ ਜੀ ਪ੍ਰਵਾਨ ਕਰ ਲਵੋ।
ਗੁਰ ਘਰ ਕੋ ਮੁਝ ਦਾਸ ਨਿਹਾਰ,
ਮਹਾਰਾਜ ਗੁਰੂ ਘਰ ਦਾ ਮੈਨੂੰ ਦਾਸ ਹੀ ਸਮਝੋ, ਜਿਵੇਂ ਆ ਬਾਕੀ ਸਾਰੇ ਤੁਹਾਡੇ ਸੇਵਕ ਨੇ, ਮੈਨੂੰ ਇਸ ਵੇਲੇ ਬਾਦਸ਼ਾਹ ਨਾ ਮੰਨੋ, ਮੈਂ ਇਸ ਵੇਲੇ ਤੁਹਾਡਾ ਦਾਸ ਹਾਂ ਜੀ।
ਮੈਂ ਚਾਰੇ ਕੁੰਡਾਂ ਪਾਲੀਆਂ, ਤੁਝ ਜੇ ਵੜਨਾ ਸਾਈਆਂ।
ਗੁਰੂ ਸਾਹਿਬ ਜੀ ਦੇ ਸਤਸੰਗ ਜੀ ਬਚਨ ਨੇ ਵੀ ਚਾਰੇ ਕੁੰਡਾਂ ਉੱਤਰ ਦੱਖਣ ਪੂਰਬ ਪੱਛਮ ਭਾਲ ਕੇ ਦੇਖ ਲਓ, ਇਹਦੇ ਵਿੱਚ ਕੋਈ ਅਤ ਕਥਨੀ ਨਹੀਂ, ਦਸਾਂ ਸਰੂਪਾਂ ਵਰਗਾ ਕੋਈ ਵੀ ਨਹੀਂ, ਸਭ ਸਤਿਕਾਰ ਯੋਗ ਨੇ, ਕਿਸੇ ਨੂੰ ਛੋਟਾ ਨਹੀਂ ਆਪਾਂ ਕਹਿੰਦੇ, ਪਰ ਆਪਣੇ ਨੂੰ ਵੱਡਾ ਕਹਿਣ ਦਾ ਸਾਨੂੰ ਅਧਿਕਾਰ ਹੈ। ਉਹ ਵੀ ਇਸ ਕਰਕੇ ਨਹੀਂ ਵੀ ਕੋਈ ਖੁਸ਼ਾਮਦ ਦੇ ਬਚਨ ਜਾਂ ਅਸੀਂ ਸਿੱਖਾਂ ਦੇ ਘਰ ਜਾ ਪਏ ਤਾਂ ਨਹੀਂ, ਗੁਰੂ ਸਾਹਿਬ ਦੇ ਬਚਨ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਦ ਰਾਖੀ ਮੇਰੀ, ਕਹਿੰਦੇ ਸਭ ਤੋਂ ਵੱਡੇ ਨੇ, ਸਭ ਤੋਂ ਪੂਜਨੀਕ ਨੇ, ਸਤਿਕਾਰਯੋਗ ਨੇ, ਵੱਡੇ ਵੱਡੇ ਜਿਹੜੇ ਆਪਣੇ ਆਪ 'ਚ ਕਲਾਵਾਨ ਸਨ, ਗੋਰਖ ਵਰਗੇ ਸਿੱਧ ਜੋਗੀ ਤੇ ਫਿਰ ਇਸੇ ਤਰ੍ਹਾਂ ਵਲੀ ਕੰਧਾਰੀ ਵਰਗੇ ਸਭ ਨਿਉਏ ਨੇ ਮਹਾਰਾਜ ਜੀ ਦੇ ਚਰਨਾਂ ਤੇ, ਸਭ ਨੇ ਝੁੱਕ ਕੇ ਨਮਸਕਾਰਾਂ ਕੀਤੀਆਂ। ਇਸ ਕਰਕੇ ਆਖਿਆ ਮਹਾਰਾਜ ਆਪ ਜੀ ਸਭ ਤੋਂ ਵੱਡੇ ਹੋ ਜੀ।
ਗੁਰ ਘਰ ਕੋ ਮੁਝ ਦਾਸ ਨਿਹਾਰ,
ਮਹਾਰਾਜ ਗੁਰੂ ਘਰ ਦਾ ਮੈਨੂੰ ਦਾਸ ਹੀ ਸਮਝੋ, ਸੇਵਕ ਹੀ ਸਮਝੋ ਜੀ।
ਬ੍ਰਿੰਦ ਗ੍ਰਾਮ ਲਿਹੋ ਜਹਾਂ ਬਤਾਵੋ,
ਮਹਾਰਾਜ ਮੈਂ ਬਹੁਤ ਸਾਰੇ ਪਿੰਡ ਦੇ ਕੇ ਜਾਣਾ ਚਾਹੁੰਦਾ ਗੁਰੂ ਘਰ ਨੂੰ, ਮੈਂ ਇਹ ਭੇਟਾ ਦੇਣੀ ਚਾਹੁੰਦਾ ਜਿੱਥੇ ਤੁਸੀਂ ਆਖੋ, ਪੂਰੇ ਦੇਸ਼ ਵਿੱਚ ਜਿੱਥੇ ਤੁਸੀਂ ਆਖੋ ਉੱਥੇ ਪੂਰੇ ਦਾ ਪੂਰਾ ਪਰਗਣਾ ਮੈਂ ਦੇ ਦਿਆਂਗਾ।
ਨਾਮ ਕਹਾਂ ਕੋ ਪਟਾ ਲਿਖਾਵੋ,
ਮਹਾਰਾਜ ਮੈਨੂੰ ਨਾਮ ਦੱਸੋ ਤੁਸੀਂ ਕਿਸ ਨਾਮ ਤੇ ਮੈਂ ਪਟਾ ਲਿਖ ਦਿਆਂ ਸਾਰੇ ਪਿੰਡਾਂ ਦਾ।
ਮੁਝ ਲਗ ਕਾਜ ਪਰਹਿ ਜੇ ਆਈ,
ਤੇ ਮਹਾਰਾਜ ਮੇਰੇ ਤੱਕ ਕੋਈ ਵੀ ਕੰਮ ਪੈ ਜਾਵੇ ਆਪ ਜੀ ਦੇ ਕਿਸੇ ਸਿੱਖ ਨੂੰ।
ਮਨ ਜਪਠ ਹੋ ਸੁਧ ਦਿਹੋ ਜਨਾਈ,
ਮਹਾਰਾਜ ਕੋਈ ਵੀ ਸੇਵਕ ਤੁਸੀਂ ਭੇਜ ਦਿਓ, ਮਾੜੀ ਜੀ ਮੈਨੂੰ ਖਬਰ ਦੇ ਦੇਣੀ ਭਈ ਆਹ ਗੁਰੂ ਘਰ ਦਾ ਕੰਮ ਹੈ।
ਸੁਣ ਕੇ ਸ੍ਰੀ ਗੁਰ ਅਮਰ ਬਖਾਨਾ,
ਕਹਿੰਦੇ ਉਹਦੀਆਂ ਪ੍ਰੇਮ ਵਿੱਚ ਭਿਜੀਆਂ ਹੋਈਆਂ ਬੇਨਤੀਆਂ ਸੁਣ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪਵਿੱਤਰ ਮੁਖ ਤੋਂ ਏਦਾਂ ਕਹਿਣ ਲੱਗੇ,
ਧਰੀ ਉਪਾਇਨ ਜੋ ਤੁਮ ਨਾਨਾ,
ਮਹਾਰਾਜ ਕਹਿਣ ਲੱਗੇ ਪਿਆ ਜਿਹੜੀਆਂ ਇੰਨੀ ਕੀਮਤੀਆਂ ਭਿਟਾਵਾਂ ਲੈ ਕੇ ਆਇਆ ਅਕਬਰ ਤੂੰ ਸਾਰੀਆਂ,
ਗ੍ਰਾਮ ਆਦਿ ਇਹ ਤੁਮ ਕੋ ਬਣੇ,
ਤੇ ਜਿਹੜੇ ਤੂੰ ਗ੍ਰਾਮ ਆਦਿ ਕਹਿੰਦਾ ਵੀ ਪਿੰਡ ਦੇਣੇ ਆ, ਮੈਂ ਪਰਗਣਾ ਦੇਣਾ, ਮੈਂ ਬਹੁਤ ਸਾਰੇ ਪਿੰਡ ਨਾਲ ਲਵਾਉਣੇ ਗੁਰੂ ਘਰ ਦੇ, ਇਹ ਜਿਹੀਆਂ ਚੀਜ਼ਾਂ ਆ ਹੀਰੇ ਜਵਾਹਰਾਤ ਮੋਤੀ, ਇਹ ਪਿੰਡਾਂ ਦੀਆਂ ਜਗੀਰਾਂ, ਇਹ ਤੁਹਾਡੇ ਵਰਗੇ ਬੰਦਿਆਂ ਨੂੰ ਬਾਦਸ਼ਾਹਾਂ ਨੂੰ ਸੋਭਦੀਆਂ ਹਨ।
ਸਭ ਹਰਖ ਸੋਗ ਕੋ ਸਨ,
ਮਹਾਰਾਜ ਕਹਿਣ ਲੱਗੇ ਇਹਨਾਂ ਦੇ ਵਿੱਚ ਖੁਸ਼ੀ ਗਮੀ ਹੁੰਦੀ ਹੈ, ਪਦਾਰਥ ਆਉਂਦੇ ਨੇ ਬੰਦਾ ਖੁਸ਼ ਹੁੰਦਾ, ਚਲੇ ਜਾਂਦੇ ਨੇ ਨਾਰਾਜ਼ ਹੁੰਦਾ, ਤੇ ਅਸੀਂ ਇਸ ਖੁਸ਼ੀ ਗਮੀ ਤੋਂ ਉੱਪਰ ਹਾਂ, ਸਾਨੂੰ ਇਹ ਤੇਰੀਆਂ ਕੀਮਤੀ ਭਟਾਵਾਂ, ਇਹ ਹੀਰੇ ਜਵਾਹਰਾਤ, ਇਹ ਪਿੰਡ, ਇਹ ਜਗੀਰਾਂ ਬਿਲਕੁਲ ਨਹੀਂ ਚਾਹੀਦੀਆਂ। ਮਹਾਰਾਜ ਜੀ ਨੇ ਨਾ ਕਰ ਦਿੱਤੀ ਜੀ।
ਹਮ ਸਾਧੂ ਬ੍ਰਿਤ ਕਰਨ ਸਮਾਨ,
ਮਹਾਰਾਜ ਕਹਿਣ ਲੱਗੇ ਸਾਡੀ ਸਾਧੂ ਬਿਰਤੀ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੈ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਅਸੀਂ ਤੇਰੇ ਕੋਲੋਂ ਕੁਝ ਨਹੀਂ ਲੈਣਾ ਹੈ।
ਕੌਣ ਸੰਭਾਲੇ ਕਾਜ ਮਹਾਨ,
ਮਹਾਰਾਜ ਨੇ ਆਖਿਆ ਇਹ ਪਿੰਡਾਂ ਦੀਆਂ ਜਗੀਰਾਂ ਕੌਣ ਸੰਭਾਲਦਾ ਫਿਰੇਗਾ, ਇਹੋ ਜਿਹੇ ਕੰਮ ਅਸੀਂ ਨਹੀਂ ਕਰਦੇ।
ਜੇ ਤੋ ਆਹਾਰ ਇੱਕ ਦਿਨ ਹੋਏ,
ਮਹਾਰਾਜ ਕਹਿੰਦੇ ਇੱਕ ਦਿਨ ਵਿੱਚ ਜਿੰਨਾ ਲੰਗਰ ਸਾਡੀਆਂ ਸੰਗਤਾਂ ਵਾਸਤੇ ਚਾਹੀਦਾ ਹੈ,
ਧਰੇ ਆਨ ਪੂਜਾ ਜੇ ਕੋਈ,
ਬਸ ਓਨੀ ਭੇਟਾ ਸਿੱਖ ਆਣ ਕੇ ਸਾਡੇ ਅੱਗੇ ਰੱਖ ਦਿੰਦੇ ਨੇ, ਤੇ ਓਨੀ ਹੀ ਅਸੀਂ ਪ੍ਰਵਾਨ ਕਰਦੇ ਹਾਂ ਜਿੰਨੀ ਮਾਇਆ ਨਾਲ ਇੱਕ ਦਿਨ ਦਾ ਲੰਗਰ ਪੱਕ ਜਾਵੇ ਸਾਰੀਆਂ ਸੰਗਤਾਂ ਦਾ।
ਤੇ ਤੋ ਲੈ ਤਨਾ ਵਾਧੋ ਲੈ,
ਮਹਾਰਾਜ ਕਹਿੰਦੇ ਓਨਾ ਹੀ ਲੈਂਦੇ ਅਸੀਂ ਭਾਈ, ਅਸੀਂ ਵੱਧ ਨਹੀਂ ਕਦੇ ਲਿਆ, ਦੂਸਰੇ ਦਿਨ ਦੇ ਲੰਗਰ ਵਾਸਤੇ ਵੀ ਅਸੀਂ ਕਦੀ ਮਾਇਆ ਨਹੀਂ ਲਈ, ਤੇ ਆ ਤੇਰੀ ਇੰਨੀ ਭੇਟਾ, ਹੀਰੇ ਆ, ਜਵਾਹਰਾਤ ਆ, ਮੋਤੀ ਆ, ਪਸ਼ਮੀਨੇ ਦੇ ਬਸਤਰ ਆ, ਪਿੰਡਾਂ ਦੀਆਂ ਜਗੀਰਾਂ ਜਿਹੜੀਆਂ ਤੂੰ ਕਹਿੰਦਾ ਇਹ ਸਾਨੂੰ ਨਹੀਂ ਚਾਹੀਦੀਆਂ ਹਨ।
ਸੰਗਤ ਭੋਜਨ ਸਰਬ ਅਚੇਹੇ,
ਮਹਾਰਾਜ ਕਹਿੰਦੇ ਸੰਗਤ ਭੋਜਨ ਛਕਦੀ ਹੈ, ਔਰ ਸੰਗਤ ਦੇ ਭੋਜਨ ਜੋਗਾ ਰੋਜ਼ ਸਿੱਖਾਂ ਵੱਲੋਂ ਆ ਜਾਂਦੀ ਹੈ ਮਾਇਆ, ਬਸ ਅਸੀਂ ਇੱਕ ਦਿਨ ਦੀ ਓਨੀ ਕੀ ਪ੍ਰਵਾਨ ਕਰਦੇ ਹਾਂ।
ਸੁਣ ਪੁਨ ਸ਼ਾਹ ਅਪਰ ਨਰ ਸਾਰੇ,
ਜਦੋਂ ਮਹਾਰਾਜ ਸਾਹਿਬ ਜੀ ਨੇ ਏਦਾਂ ਆਖਿਆ, ਬਾਦਸ਼ਾਹ ਨੇ ਵੀ ਸੁਣਿਆ ਤੇ ਜਿਹੜੇ ਉਹਦੇ ਨਾਲ ਆਏ ਸਨ, ਜਿਹੜਾ ਸਿਆਣਾ ਗੁਰਮੁਖ ਇੱਥੋਂ ਹੋ ਕੇ ਗਿਆ ਸੀ ਉਹ ਏਦਾਂ ਬੋਲਿਆ ਜੀ,
ਹੱਥ ਬੰਦ ਕਰ ਬਿਨੈ ਉਚਾਰੇ,
ਹੱਥ ਬੰਨ ਕੇ ਉਹਨੇ ਫਿਰ ਬੇਨਤੀ ਕੀਤੀ। ਜਦੋਂ ਮਹਾਰਾਜ ਜੀ ਨੇ ਨਾ ਕਰ ਦਿੱਤੀ, ਅਕਬਰ ਨੇ ਵੀ ਸੁਣਿਆ, ਚੁੱਪ ਕਰ ਗਿਆ, ਉਹ ਥੋੜਾ ਜਿਹਾ ਉਦਾਸ ਵੀ ਹੋ ਗਿਆ। ਫਿਰ ਜਿਹੜੇ ਉਹਦੇ ਨਾਲ ਗੁਰਮੁਖ ਆਏ ਸੀ ਉਹਨਾਂ ਵਿੱਚੋਂ ਉਸ ਬੰਦੇ ਨੇ ਇੱਕ ਨੇ ਬੇਨਤੀ ਕੀਤੀ ਜੀ,
ਤੁਮਕੋ ਨਹਿ ਪਰਵਾਹ ਕਿਸੂ ਕੀ।
ਉਹ ਕਹਿਣ ਲੱਗਾ, ਮਹਾਰਾਜ ਸਾਨੂੰ ਪਤਾ ਤੁਹਾਨੂੰ ਕੋਈ ਪਰਵਾਹ ਨਹੀਂ, ਤੁਹਾਨੂੰ ਕੀ ਇਹਨਾਂ ਚੀਜ਼ਾਂ ਦੀ ਪਰਵਾਹ ਹੈ, ਤੁਹਾਨੂੰ ਕੀ ਕਮੀ ਹੈ, ਸਾਨੂੰ ਤਾਂ ਪਤਾ ਇਸ ਗੱਲ ਦਾ।
ਪੁਰਹ ਕਾਮਨਾ ਮਤ ਦਾਸ ਜਿਸੂ ਕੀ।
ਪਰ ਮਹਾਰਾਜ ਜਿਹੜਾ ਦਾਸ ਕਾਮਨਾ ਨਾਲ ਭਾਵਨਾ ਨਾਲ ਲੈ ਕੇ ਆਇਆ ਉਹਦੀ ਤੇ ਮਨੋ ਕਾਮਨਾ ਪੂਰੀ ਕਰੋ ਨਾ, ਉਹਦੇ ਮਨ ਦੀ ਇੱਛਾ ਵੀ ਤੁਹਾਨੂੰ ਇਹ ਭੇਟਾ ਦੇਣੀ ਹੈ, ਤੁਹਾਨੂੰ ਕੋਈ ਪਰਵਾਹ ਨਹੀਂ, ਸਾਨੂੰ ਪਤਾ ਤੁਹਾਨੂੰ ਕਮੀ ਵੀ ਕੋਈ ਨਹੀਂ, ਠੀਕ ਹੈ ਤੁਸੀਂ ਇੱਕ ਦਿਨ ਦੀ ਮਾਇਆ ਪ੍ਰਵਾਨ ਕਰਦੇ। ਪਰ ਜਿਹੜਾ ਦਾਸ ਪ੍ਰੇਮ ਨਾਲ ਲੈ ਕੇ ਆਇਆ ਸੱਚੇ ਪਾਤਸ਼ਾਹ, ਆਪ ਜੀ ਦਾ ਬਿਰਦ ਹੈ ਵੀ ਦਾਸ ਦੀ ਇਹ ਮਨੋਕਾਮਨਾ ਪੂਰੀ ਕਰੋ।
ਸਭ ਜਗ ਜਾਚਕ ਤੁਮ ਇੱਕ ਦਾਤ।
ਮਹਾਰਾਜ ਸਾਰਾ ਜਗਤ ਤੁਹਾਡੇ ਦਰ ਦਾ ਮੰਗਤਾ ਹੈ ਤੇ ਤੁਸੀਂ ਦਾਤੇ ਹੋ, ਇਸ ਗੱਲ ਦਾ ਸਾਨੂੰ ਪਤਾ ਹੈ।
ਕਰੇ ਬਾਕ ਹੋਏ ਸੋਮ ਬਖਿਆਤ।
ਮਹਾਰਾਜ ਜੋ ਵੀ ਬਚਨ ਤੁਸੀਂ ਕਰ ਦੋ ਇਹ ਪ੍ਰਗਟ ਹੈ, ਉਸੇ ਵੇਲੇ ਪੂਰਾ ਹੋ ਜਾਂਦਾ। ਫਿਰ ਜੇ ਤੁਹਾਡੀ ਰਸਨਾ ਤੇ ਪ੍ਰਮਾਤਮਾ ਪ੍ਰਤੱਖ ਵਰਤ ਰਿਹਾ ਤੁਹਾਨੂੰ ਕੀ ਕਮੀ ਹੈ, ਪਰ ਫਿਰ ਵੀ ਮਹਾਰਾਜ ਜਿਹੜਾ ਭਾਵਨਾ ਨਾਲ ਲੈ ਕੇ ਆਵੇ ਉਹਦਾ ਤੇ ਮਾਣ ਰੱਖਣਾ ਹੁੰਦਾ ਨਾ। ਤੁਸੀਂ
ਪਉ ਯੋਗਤਾ ਐਸੀ ਹੈ,
ਆਖਿਆ ਮਹਾਰਾਜ ਫਿਰ ਵੀ ਸਮਰੱਥ ਗੁਰੂ ਨੂੰ ਏਦਾਂ ਚਾਹੀਦਾ ਹੈ।
ਅੰਗੀਕਾਰ ਕਰੋ ਸਭ ਕਹੇ।
ਮਹਾਰਾਜ ਅੰਗੀਕਾਰ ਕਰਨਾ ਚਾਹੀਦਾ, ਗੁਰੂ ਸਾਹਿਬ ਜੀ ਤੁਸੀਂ ਸਮਰੱਥ ਜੇ, ਪਰ ਜੇ ਤੁਹਾਡੇ ਦਰ ਤੇ ਆਈ ਹੋਈ ਭੇਟਾ ਤੁਸੀਂ ਲਓਗੇ ਨਾ ਤੇ ਜਿਹੜਾ ਲੈ ਕੇ ਆਇਆ ਉਹਦਾ ਜਿਹੜਾ ਮਨ ਹੈ ਉਹ ਰੰਜ ਹੋਵੇਗਾ।
ਜਾਂਤੇ ਹੋਏ ਸ਼ਾਹ ਸਨਮਾਨ।
ਮਹਾਰਾਜ ਹੁਣੇ ਬਾਦਸ਼ਾਹ ਲੈ ਕੇ ਆਇਆ ਤੇ ਇਹਦਾ ਸਨਮਾਨ ਤਾਂ ਹੀ ਰਹੇਗਾ ਨਾ ਜੇ ਆਪ ਜੀ ਇਹ ਭੇਟਾ ਪ੍ਰਵਾਨ ਕਰ ਲੋਗੇ ਤਾਂ।
ਹਰ ਸ਼ਰਧਾ ਹਰ ਖਾਏ ਮਹਾਨ।
ਇਹਨੇ ਸ਼ਰਧਾ ਦੇ ਨਾਲ ਸਾਰਾ ਕੁਝ ਲਿਆਂਦਾ ਹੈ, ਬੜਾ ਖੁਸ਼ ਹੋ ਕੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ। ਇਸ ਕਰਕੇ ਸਾਡੀ ਬੇਨਤੀ ਹੈ, ਤੁਹਾਨੂੰ ਕੁਝ ਨਹੀਂ ਚਾਹੀਦਾ, ਤੁਹਾਨੂੰ ਕੋਈ ਪ੍ਰਵਾਹ ਨਹੀਂ, ਪਰ ਇਹਦੀ ਸ਼ਰਧਾ ਦੀ ਪੂਰਤੀ ਵਾਸਤੇ ਤੁਸੀਂ ਲੈ ਲਓ ਇਹ ਸਾਰਾ ਕੁਝ।
ਜੋ ਨਾ ਲਿਹੋ ਹੋਏ ਮਨ ਭੰਗ।
ਮਹਾਰਾਜ ਜੇ ਤੁਸੀਂ ਨਾ ਲਓਗੇ ਇਹ ਸਾਰੀਆਂ ਇਹਦੀਆਂ ਪਟਾਵਾਂ ਇੰਨੇ ਪ੍ਰੇਮ ਨਾਲ ਲੈ ਕੇ ਇਹਦਾ ਮਨ ਭੰਗ ਹੋ ਜਾਵੇਗਾ।
ਸਭ ਰਿਧ ਕੀ ਜਾਣੋ ਸਭ ਸੰਗ।
ਮਹਾਰਾਜ ਤੁਸੀਂ ਤਾਂ ਸਾਰਿਆਂ ਦੇ ਹਿਰਦੇ ਦੀ ਜਾਣਦੇ ਆ, ਤੁਹਾਡੇ ਕੋਲੋਂ ਤਾਂ ਕੁਝ ਛੁਪਿਆ ਨਹੀਂ, ਤੁਹਾਨੂੰ ਪਤਾ ਕਿਹੜਾ ਕਿਸ ਭਾਵਨਾ ਨਾਲ ਆਇਆ। ਇਸ ਕਰਕੇ ਆਪ ਜੀ ਇਹਦੀ ਭਾਵਨਾ ਪੂਰੀ ਕਰੋ।
ਸਤ ਸੰਗਤ ਵਰਤ ਹੈ ਜੋ ਆਵੇ।
ਮਹਾਰਾਜ ਤੁਹਾਨੂੰ ਤਾਂ ਨਹੀਂ ਕੁਝ ਵੀ ਚਾਹੀਦਾ, ਪਰ ਚਲੋ ਜੋ ਕਿ ਜੇ ਲੈ ਕੇ ਆਇਆ ਇਹ ਬਾਦਸ਼ਾਹ ਸੰਗਤ ਵਿੱਚ ਵਰਤੇਗਾ, ਇੰਨੀ ਸੰਗਤ ਇੱਥੇ ਸ਼ਕਤੀ ਛਕਾਉਂਦੀ ਹੈ।
ਤੁਮਰੋ ਇਹ ਉਪਕਾਰ ਰਹਾਵੇ।
ਮਹਾਰਾਜ ਤੁਹਾਡਾ ਬਹੁਤ ਵੱਡਾ ਪਰਉਪਕਾਰ ਹੋਵੇਗਾ, ਆਪ ਜੀ ਕਿਰਪਾ ਕਰਕੇ ਲੈ ਲਓ ਜੀ ਇਹ ਪ੍ਰਵਾਨ ਕਰ ਲਓ ਸਾਰਾ।
ਆਪ ਕਰੋ ਫੁਰਮਾਵਣ ਤਹਾਂ।
ਮਹਾਰਾਜ ਆਪ ਜੀ ਪਵਿੱਤਰ ਮੁਖ ਤੋਂ ਇੱਕ ਵਾਰੀ ਫਰਮਾਨ ਕਰ ਦਿਓ।
ਲੈਣ ਗ੍ਰਾਮ ਕੋ ਉਚਿਤ ਹੈ ਜਹਾਂ।
ਮਹਾਰਾਜ ਜਿੱਥੇ ਵੀ ਤੁਸੀਂ ਕਹਿੰਦੇ ਜੀ ਉੱਥੇ ਸਾਰੇ ਪਿੰਡ ਜਗੀਰ ਇਹ ਦੇਣੀ ਚਾਹੁੰਦਾ ਹੈ ਲੰਗਰ ਦੀ ਭੇਟਾ, ਇੱਕ ਵਾਰੀ ਪਵਿੱਤਰ ਮੁਖ ਤੋਂ ਦੱਸ ਦਿਓ ਵੀ ਕਿਹੜਾ ਪਰਗਣਾ ਇਹ ਲਿਖ ਦੇਵੇ, ਆਹ ਸਾਰੀ ਭੇਟਾ ਵੀ ਤੁਸੀਂ ਜ਼ਰੂਰ ਪ੍ਰਵਾਨ ਕਰ ਲਓ ਜੀ।
ਦਰਸ਼ਨ ਪਰਸੇ ਇਹ ਫਲ ਹੋਏ।
ਮਹਾਰਾਜ ਘੱਟੋ ਘੱਟ ਤੁਹਾਡੇ ਦਰਸ਼ਨਾਂ ਦਾ ਇਹ ਫਲ ਤਾਂ ਮਿਲੇ, ਮਨ ਤਾਂ ਖੁਸ਼ ਹੋਵੇ, ਇੰਨੀ ਭਾਵਨਾ ਨਾਲ ਇਹ ਲੈ ਕੇ ਆਇਆ ਹੈ।
ਪਾਏ ਆਨੰਦ ਜਾਏ ਸਭ ਕੋਏ।
ਮਹਾਰਾਜ ਮੈਂ ਤਾਂ ਇੱਥੇ ਰਹਿ ਕੇ ਦੇਖ ਲਿਆ, ਤੁਹਾਡੇ ਦਰ ਤੇ ਕੋਈ ਆਉਂਦਾ ਅਮੀਰ ਗਰੀਬ ਉਹ ਇੱਥੋਂ ਖੁਸ਼ੀ ਤੇ ਆਨੰਦ ਹੀ ਲੈ ਕੇ ਜਾਂਦਾ, ਤੇ ਫਿਰ ਹੁਣ ਇਹਦਾ ਮਨ ਕਾਹਨੂੰ ਭੰਗ ਕਰਨਾ, ਇਹ ਬੜੀ ਖੁਸ਼ੀ ਨਾਲ ਆਇਆ, ਬੜੀ ਸ਼ਰਧਾ ਨਾਲ, ਇਹਦੀ ਵੀ ਭੇਟਾ ਪ੍ਰਵਾਨ ਕਰੋ, ਪ੍ਰਸੰਨ ਹੋਵੇ ਇਹ ਵੀ।
ਰਾ ਵਰਸੋਂ ਮਿਲ ਕਰ ਖਾ ਸ਼ਾਹੂ।
ਮਹਾਰਾਜ ਆਪ ਜੀ ਨੂੰ ਮਿਲਣ ਵਾਸਤੇ ਇਹ ਬਾਦਸ਼ਾਹ ਬਹੁਤ ਸ਼ਰਧਾ ਨਾਲ ਆਇਆ ਹੈ।
ਅਰਖ ਸਭਨ ਕਹਿ ਹੋਏ ਮਨ ਮਾਹੂ।
ਮਹਾਰਾਜ ਸਾਰਿਆਂ ਦੇ ਮਨ ਦੀ ਇਹ ਭਾਵਨਾ ਤੁਸੀਂ ਜ਼ਰੂਰ ਪੂਰੀ ਕਰੋ।
ਬਹੁਤੋ ਬੋਲਣ ਆਪ ਅਗਾਰੀ।
ਤੇ ਮਹਾਰਾਜ ਬਹੁਤਾ ਬੋਲਣਾ ਆਪ ਜੀ ਦੀ ਅੱਗੇ ਸੁਭਦਾ ਨਹੀਂ, ਇਸ ਕਰਕੇ ਇੰਨੀ ਕਿ ਸਾਡੀ ਬੇਨਤੀ ਨੂੰ ਤੁਸੀਂ ਪ੍ਰਵਾਨ ਕਰ ਲਓ, ਸਮਝ ਲਓ ਭਈ ਇਹ ਤੁਹਾਨੂੰ ਕਮੀ ਨਹੀਂ ਕਿਸੇ ਚੀਜ਼ ਦੀ, ਪਰ ਇਹਦੀ ਭਾਵਨਾ ਵੀ ਤੁਸੀਂ ਇਹ ਭੇਟਾ ਜ਼ਰੂਰ, ਕਿਉਂਕਿ ਬਾਦਸ਼ਾਹ ਦਰਸ਼ਨ ਕਰਨ ਵਾਸਤੇ ਆਇਆ ਤੇ ਇੰਨੀ ਕੁ ਭੇਟਾ ਤੇ ਉਹਦਾ ਫਰਜ਼ ਹੀ ਬਣਦਾ ਰੱਖਣੀ, ਆਪ ਜੀ ਲੈ ਲਓ ਚੁੱਪ ਕਰਕੇ।
ਨਹਿਨੇ ਕੀ ਇਹ ਰੀਤ ਵਿਚਾਰੀ।
ਮਹਾਰਾਜ ਅਸੀਂ ਇਹ ਵਿਚਾਰਿਆ ਵੀ ਆਪ ਜੀ ਦੇ ਅੱਗੇ ਬਹੁਤਾ ਬੋਲਣਾ ਚੰਗਾ ਨਹੀਂ, ਆਪ ਜੀ ਸਾਡੀ ਇੰਨੀ ਕੀ ਬੇਨਤੀ ਪ੍ਰਵਾਨ ਕਰੋ।
ਇਹ ਸੁਣ ਕੇ ਸਭ ਹਨ ਕੀ ਬਾਣੀ।
ਕਹਿੰਦੇ ਸਾਰਿਆਂ ਦੀ ਬੇਨਤੀ ਜਦੋਂ ਏਦਾਂ ਸੁਣੀ, ਉਹਨੇ ਵੀ ਆਖਿਆ ਜਿਹੜਾ ਗੋਇੰਦਵਾਲ ਨੂੰ ਰਹਿ ਕੇ ਗਿਆ ਸੀ, ਦੂਜਿਆਂ ਨੇ ਵੀ ਬੇਨਤੀ ਕਰ ਦਿੱਤੀ, ਅਕਬਰ ਵੀ ਹੱਥ ਜੋੜ ਕੇ ਦੇਖੀ ਜਾਂਦਾ, ਮਹਾਰਾਜ ਕਰ ਲਓ ਪ੍ਰਵਾਨ, ਤੇ ਸਤਿਗੁਰੂ ਜੀ ਨੇ ਏਦਾਂ ਵਿਚਾਰ ਕੀਤੀ।
ਸ੍ਰੀ ਗੁਰਬਾਤ ਭਵਿਖਤ ਜਾਣੀ।
ਮਹਾਰਾਜ ਜੀ ਨੇ ਆਉਣ ਵਾਲੇ ਸਮੇਂ ਨੂੰ ਫਿਰ ਮਨ ਚ ਵਿਚਾਰਿਆ ਜੀ।
ਤੀਰਥ ਉੱਤਮ ਉਦੈ ਸੋ ਕਰਨਾ।
ਮਹਾਰਾਜ ਨੇ ਵਿਚਾਰਿਆ ਵੀ ਬਹੁਤ ਵੱਡਾ ਤੀਰਥ ਅਸੀਂ ਰਚਨਾ ਹੈ।
ਜੇ ਇਸ਼ਨਾਨ ਕਲ ਕਲ ਮਲ ਹਰਨਾ।
ਜਿਸ ਤੀਰਥ ਤੇ ਇਸ਼ਨਾਨ ਕਰਨ ਕਰਕੇ ਬਹੁਤ ਲੋਕਾਂ ਦੇ ਪਾਪ ਉਤਰਨਗੇ।
ਹੋਣ ਹਾਰ ਸਭ ਕਰੀ ਵਿਚਾਰਨ।
ਮਹਾਰਾਜ ਜੀ ਨੇ ਹੋਣ ਹਾਰ ਦੀ ਵਿਚਾਰ ਕੀਤੀ ਵੀ ਆਉਣ ਵਾਲੇ ਸਮੇਂ ਤੇ ਅਸੀਂ ਤੀਰਥ ਰਚਨਾ, ਕਿਉਂਕਿ ਹੁਣ ਅੰਮ੍ਰਿਤਸਰ ਦੀ ਰਚਨਾ ਦੀ ਕਥਾ ਸ਼ੁਰੂ ਹੋਈ ਹੈ,
ਇਹ ਮਹਾਰਾਜ ਜੀ ਨੇ ਵੇਖਿਆ ਵੀ ਅਸੀਂ ਏਡਾ ਵੱਡਾ ਤੀਰਥ ਰਚਣਾ, ਉਹਦੇ ਉੱਤੇ ਖਰਚ ਵੀ ਬਹੁਤ ਜ਼ਿਆਦਾ ਹੋਣਾ, ਇਹ ਜ਼ਿਆਦੀ ਵਾਰ ਕਹਿੰਦੇ ਆ, ਤੇ ਚਲੋ ਫਿਰ ਇਹਨਾਂ ਦੀ ਭੇਟਾ ਲੈ ਲਈ ਜਾਵੇ, ਕਿਉਂਕਿ ਉਹ ਵੱਡਾ ਤੀਰਥ ਰਚਿਆ ਜਾਣਾ ਵੱਡਾ ਕਾਰਜ ਹੈ।
ਸ਼੍ਰੀ ਮੁਖ ਤੇ ਕੀਆ ਬਾਕ ਉਚਾਰਣ,
ਮਹਾਰਾਜ ਜੀ ਨੇ ਫਿਰ ਸਤਸੰਗ ਜੀ ਪਵਿੱਤਰ ਮੁਖ ਤੋਂ ਏਦਾਂ ਬਚਨ ਕੀਤਾ,
ਜਥਾ ਪਾਵਨੀ ਤਥਾ ਕਰੀ ਜੈ।
ਮਹਾਰਾਜ ਕਹਿਣ ਲੱਗੇ ਚਲੋ ਠੀਕ ਹੈ ਭਾਈ, ਜੇ ਤੁਸੀਂ ਵਾਰ ਵਾਰ ਕਹਿੰਦੇ ਆ ਤਾਂ ਜਿੱਦਾਂ ਤੁਹਾਡੇ ਮਨ ਦੀ ਭਾਵਨਾ ਉਦਾਂ ਹੀ ਕਰ ਲੈਂਦੇ ਹਾਂ।
ਸਤ ਸੰਗਤ ਕੋ ਮਾਣ ਰੱਖੀ ਜੈ,
ਮਹਾਰਾਜ ਜੀ ਨੇ ਆਖਿਆ ਸੰਗਤ ਦਾ ਮਾਣ ਰੱਖਣਾ ਸਾਡਾ ਫਰਜ਼ ਹੈ, ਤੇ ਤੁਸੀਂ ਸੰਗਤ ਰੂਪ ਵਿੱਚ ਆਏ ਜੇ, ਸੰਗਤ ਰੂਪ ਵਿੱਚ ਬੇਨਤੀ ਕਰਦੇ, ਅਸੀਂ ਅੱਜ ਤੱਕ ਤਾਂ ਇੱਕ ਦਿਨ ਦੇ ਲੰਗਰ ਤੋਂ ਵੱਧ ਕੁਝ ਨਹੀਂ ਕਦੀ ਕਿਸੇ ਤੋਂ ਲਿਆ, ਪਰ ਹੁਣ ਤੁਸੀਂ ਬਹੁਤੀ ਵਾਰ ਕਹਿੰਦੇ ਆ ਤੇ ਠੀਕ ਹੈ ਤੁਹਾਡੀ ਭੇਟਾ ਲੈ ਲੈਂਦੇ ਹਾਂ।
ਸਿਮ ਰਹੇ ਹਰ ਹਰ ਸੁਖ ਸੋ ਬਸ ਹੈ,
ਮਹਾਰਾਜ ਕਹਿੰਦੇ ਅਸੀਂ ਹਰੀ ਦਾ ਸਿਮਰਨ ਕਰਦੇ ਹਾਂ, ਸੁਖ ਨਾਲ ਵਸ ਰਹੇ ਹਾਂ, ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ, ਕੋਈ ਚਾਹਨਾ ਨਹੀਂ, ਕੋਈ ਕਮੀ ਨਹੀਂ ਹੈ।
ਭੋਜਨ ਅਚਹਿ ਪ੍ਰੇਮ ਪ੍ਰਭ ਰਸ ਹੈ,
ਮਹਾਰਾਜ ਕਹਿਣ ਲੱਗੇ ਠੀਕ ਹੈ ਅਸੀਂ ਤੁਹਾਡਾ ਤਾਂ ਸਾਰਾ ਕੁਝ ਪ੍ਰਵਾਨ ਕਰਾਂਗੇ, ਪਹਿਲਾਂ ਜਾ ਕੇ ਪੰਗਤ ਵਿੱਚ ਬੈਠ ਕੇ ਇਹਨੂੰ ਨਾਲ ਲੈ ਜਾਓ, ਬਾਦਸ਼ਾਹ ਵੀ ਜਾਵੇ ਤੇ ਪ੍ਰੇਮ ਨਾਲ ਜਾ ਕੇ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ।
ਸੁਣਤ ਸ਼ਾਹ ਅਮਰਾਵਣ ਸਹਿਤ,
ਕਹਿੰਦੇ ਸੁਣ ਕੇ ਖੁਸ਼ ਹੀ ਹੋ ਗਿਆ ਅਕਬਰ ਬਾਦਸ਼ਾਹ ਨੇ, ਸਾਰੇ ਮੰਤਰੀਆਂ ਸੰਤਰੀਆਂ ਨੂੰ ਆਖਿਆ ਚਲੋ ਉੱਠੋ ਭਾਈ, ਛੇਤੀ ਪਹਿਲਾਂ ਜਾ ਕੇ ਲੰਗਰ ਛਕ ਕੇ ਆਈਏ, ਮਹਾਰਾਜ ਜੀ ਨੇ ਹਾਂ ਕਰ ਦਿੱਤੀ ਹੈ।
ਹਰ ਕਿਓ ਪੁਨ ਸ਼ਰਧਾ ਧਰ ਮਹਤ,
ਕਹਿੰਦੇ ਬਹੁਤ ਹੀ ਸ਼ਰਧਾ ਰੱਖ ਕੇ ਬਹੁਤ ਖੁਸ਼ ਹੋਇਆ ਅਕਬਰ ਜੀ।
ਭਟਾ ਪਰਗਣੇ ਕੋ ਲਿਖ ਦੀਨ,
ਫਿਰ ਪ੍ਰਸ਼ਾਦਾ ਪਾਣੀ ਛਕ ਕੇ ਆਣ ਕੇ ਉਹ ਪ੍ਰਸ਼ਾਦਾ ਛਕ ਕੇ ਹੋਰ ਵੀ ਖੁਸ਼ ਹੋਇਆ, ਕਹਿੰਦਾ ਵੀ ਕਮਾਲ ਦੀ ਗੱਲ ਹੈ, ਇੱਥੇ ਸਾਰੇ ਇੱਕੋ ਪੰਗਤ 'ਚ ਬੈਠ ਕੇ ਛਕੀ ਜਾਂਦੇ ਆ, ਕੋਈ ਅਮੀਰ ਗਰੀਬ ਦਾ ਫਰਕ ਨਹੀਂ ਹੈਗਾ, ਬਹੁਤ ਖੁਸ਼ ਹੋਇਆ। ਤੇ ਫਿਰ ਉਹਨੇ ਆਣ ਕੇ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਪੂਰੇ ਪਰਗਣੇ ਦਾ ਪਟਾ ਲਿਖ ਕੇ ਦਿੱਤਾ ਲੰਗਰ ਦੇ ਨਾਂ।
ਰਹੇ ਗ੍ਰਾਮ ਸਭ ਗੁਰੂ ਅਧੀਨ,
ਲਿਖ ਦਿੱਤਾ ਵੀ ਮਹਾਰਾਜ ਇਹ ਪਿੰਡ ਅੱਜ ਤੋਂ ਤੁਹਾਡੇ ਹੋਏ, ਇਹਨਾਂ ਦਾ ਮਾਮਲਾ, ਇਹਨਾਂ ਦੀ ਜਗੀਰਦਾਰੀ ਸਾਰੀ ਆਪ ਜੀ ਦੀ ਹੈ।
ਆਦਿ ਚਬਾਲ ਬੀੜ ਜਹਿ ਕਰਿਓ,
ਜਿਹੜੇ ਨਗਰ ਸੀ ਉਹ ਸਾਰਾ ਪਰਗਣਾ ਚਬਾਲ ਦਾ, ਆਦਿ ਚਬਾਲ ਬੀੜ, ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਹੈ ਚਬਾਲ ਦੇ ਕੋਲੇ, ਉਹ ਸਾਰੇ, ਵੈਸੇ ਕਹਿੰਦੇ ਨੇ ਵੀ ਉਹ 84 ਸੀ ਗਿਣਤੀ ਉਹਨਾਂ ਪਿੰਡਾਂ ਦੀ, ਜਿਹੜੇ ਉਹ ਅਕਬਰ ਫਿਰ ਪਟਾ ਲਿਖ ਕੇ ਦੇ ਗਿਆ, ਮਹਾਰਾਜ ਇਹ ਸਾਰੀ ਜਗੀਰ ਆਪ ਜੀ ਦੀ ਹੈ।
ਬਹੁਤੇ ਗ੍ਰਾਮ ਅਰਪ ਮੁਦ ਭਰਿਓ,
ਬਹੁਤ ਸਾਰੇ ਪਿੰਡ ਮਹਾਰਾਜ ਜੀ ਨੂੰ ਅਰਪਣ ਭੇਟਾ ਕਰਕੇ ਪਟਾ ਲਿਖ ਕੇ, ਤੇ ਬਹੁਤ ਪ੍ਰਸੰਨ ਹੋਇਆ ਅਕਬਰ ਕੇ ਗੁਰੂ ਸਾਹਿਬ ਜੀ ਨੇ ਪ੍ਰਵਾਨ ਕਰ ਲਿਆ ਹੈ।
ਆਪਣੋ ਜਨਮ ਸਕਾਰਥ ਜਨ,
ਉਹਨੇ ਜਾਣ ਲਿਆ ਮੇਰਾ ਜਨਮ ਸਫਲਾ ਹੋ ਗਿਆ, ਮੇਰੇ ਦਰਸ਼ਨ ਕੀਤੇ ਸਫਲੇ ਹੋ ਗਏ, ਧੰਨ ਹੋ ਗਿਆ ਮੈਂ।
ਗੁਰ ਘਰ ਕੀ ਸੇਵ ਮਹਾਨ,
ਕਿਉਂ? ਕਿਉਂਕਿ ਉਹਨੇ ਆਖਿਆ ਮੈਂ ਗੁਰੂ ਘਰ ਦੀ ਵੱਡੀ ਸੇਵਾ ਕਰ ਸਕਿਆ, ਮਹਾਰਾਜ ਜੀ ਜੇ ਨਾ ਪ੍ਰਵਾਨ ਕਰਦੇ ਫਿਰ ਕੀ ਕਰਨਾ ਸੀ, ਪਰ ਮਹਾਰਾਜ ਨੇ ਮੰਨ ਲਿਆ, ਜਿਹਨਾਂ ਨੇ ਕਦੀ ਦੂਸਰੇ ਦਿਨ ਦੀ ਮਾਇਆ ਨਹੀਂ ਲਈ, ਇੱਕ ਦਿਨ ਦੇ ਲੰਗਰ ਤੋਂ ਬਾਅਦ ਉਹਨਾਂ ਨੇ ਮੇਰੀ ਬੇਨਤੀ ਮੰਨ ਕੇ ਮੇਰੀ ਭੇਟਾ ਪ੍ਰਵਾਨ ਕਰ ਲਈ, ਇਸ ਕਰਕੇ ਅਕਬਰ ਨੇ ਆਖਿਆ ਮੇਰਾ ਤੇ ਜਨਮ ਹੀ ਸਫਲਾ ਹੋ ਗਿਆ ਹੈ।
ਆਪਣੇ ਪਰ ਕਰਣਾ ਗੁਰ ਜਾਨੀ,
ਉਹਨੇ ਜਾਣਿਆ ਵੀ ਮੇਰੇ ਉੱਤੇ ਬਹੁਤ ਕਿਰਪਾ ਕੀਤੀ, ਆਪਣੇ ਕਰ ਪਰ ਕਰਣਾ ਕਰ ਜਾਨੀ, ਉਹਨੇ ਕਰਣਾ ਕਿਰਪਾ ਨੂੰ ਕਹਿੰਦੇ ਨੇ, ਸਮਝ ਲਿਆ ਵੀ ਮਹਾਰਾਜ ਨੇ ਮੇਰੇ ਤੇ ਕਿਰਪਾ ਕੀਤੀ ਹੈ।
ਭਲੋ ਹੋਏ ਮੇਰੋ ਚਿਤ ਠਾਨੀ,
ਉਹਨੇ ਜਾਣ ਲਿਆ ਵੀ ਹੁਣ ਮੇਰਾ ਭਲਾ ਜ਼ਰੂਰ ਹੋ ਜਾਏਗਾ, ਗੁਰੂ ਸਾਹਿਬ ਜੀ ਨੇ ਮੇਰਾ ਭਲਾ ਕਰ ਦਿੱਤਾ ਹੈ।
ਜਿਮ ਉਰ ਚਾਹਿਓ ਮਾਨ ਸੋ ਲੀਨ,
ਕਹਿੰਦੇ ਨੇ ਜੋ ਮਹਾਰਾਜ ਜੀ ਨੂੰ ਬੇਨਤੀ ਕੀਤੀ ਉਹ ਮੰਨ ਲਈ ਸੱਚੇ ਪਾਤਸ਼ਾਹ ਜੀ ਨੇ, ਇਸ ਕਰਕੇ ਅਕਬਰ ਬਹੁਤ ਖੁਸ਼ ਹੋਇਆ।
ਸਫਲ ਕਰਿਓ ਨਿਜ ਦਰਸ਼ਨ ਦੀਨ,
ਕਹਿਣ ਲੱਗਾ ਮੇਰਾ ਦਰਸ਼ਨ ਕਰਨਾ ਸਫਲਾ ਹੀ ਕਰ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ।
ਗੁਰ ਕੀ ਖੁਸ਼ੀ ਲੀਨ ਇਸ ਰੀਤ,
ਇਸ ਤਰੀਕੇ ਨਾਲ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਹੁਤ ਖੁਸ਼ੀ ਲਈ ਜੀ।
ਸ਼ਰਧਾ ਅਧਿਕ ਵਧਾਏ ਵਚੀਤ,
ਬਹੁਤ ਜ਼ਿਆਦਾ ਸ਼ਰਧਾ ਵਧੀ ਉਸਦੇ ਮਨ ਵਿੱਚ, ਉਸਦੇ ਚਿੱਤ ਵਿੱਚ ਬਹੁਤ ਪ੍ਰੇਮ ਵਧਿਆ ਹੈ।
ਹੁਣ ਕਰ ਬਿਨੈ ਹੱਥ ਕੋ ਬੰਦ,
ਕਹਿੰਦੇ ਫਿਰ ਉਹਨੇ ਹੱਥ ਦੋਵੇਂ ਜੋੜ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੱਗੇ ਇੱਦਾਂ ਬੇਨਤੀ ਕੀਤੀ,
ਕਰੇ ਬੰਦਨਾ ਪਦ ਅਰਬਿੰਦ,
ਸੱਚੇ ਪਾਤਸ਼ਾਹ ਜੀ ਦੇ ਦੋਨਾਂ ਚਰਨਾਂ ਤੇ ਹੱਥ ਲਾ ਕੇ ਵੰਦਨਾ ਕੀਤੀ ਬਾਦਸ਼ਾਹ ਨੇ।
ਆਏ ਸਪਾਏ ਗੁਰੂ ਮੁਖ ਕੇਰੀ,
ਕਹਿੰਦੇ ਨੇ ਫਿਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੋਂ ਆਗਿਆ ਮੰਗੀ, ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ ਮੈਨੂੰ ਹੁਣ ਜਾਣ ਦੀ ਆਗਿਆ ਦਿਓ ਜੀ।
ਉੱਠਿਓ ਸ਼ਾਹ ਕਰ ਖੁਸ਼ੀ ਕਨੇਰੀ,
ਬਹੁਤ ਖੁਸ਼ ਹੋ ਕੇ ਬਾਦਸ਼ਾਹ ਮਹਾਰਾਜ ਜੀ ਤੋਂ ਆਗਿਆ ਲੈ ਕੇ ਤੇ ਮੱਥਾ ਟੇਕ ਕੇ ਸੱਚੇ ਪਾਤਸ਼ਾਹ ਜੀ ਨੂੰ ਉੱਠ ਪਿਆ।
ਲੈ ਕਰ ਗੁਰ ਘਰ ਕੋ ਸਿਰੋਪਾਓ,
ਕਹਿੰਦੇ ਫਿਰ ਜਦੋਂ ਜਾਣ ਲੱਗਾ ਤੇ ਮਹਾਰਾਜ ਜੀ ਨੇ ਉਹਨੂੰ ਸਰਾਪਾ ਉਹ ਦਿੱਤਾ ਜਿਹੜੇ ਗੁਰੂ ਘਰ ਦੀ ਬਖਸ਼ਿਸ਼ ਹੁੰਦੀ ਹੈ।
ਕਰਿਓ ਸੀਸ ਪਰ ਆਨੰਦ ਉਪਾਓ,
ਇੰਨਾ ਸ਼ਰਧਾਵਾਨ ਸੀ ਕਹਿੰਦੇ ਬਾਦਸ਼ਾਹ ਨੇ ਸਰੋਪਾ ਲੈ ਕੇ ਆਪਣੇ ਸਿਰ ਤੇ ਰੱਖ ਲਿਆ, ਮੱਥੇ ਤੇ ਲਾਇਆ, ਅੱਖਾਂ ਤੇ ਲਾਇਆ, ਬਹੁਤ ਖੁਸ਼ ਹੋਇਆ। ਉਹਨੇ ਕਿਹਾ ਮਹਾਰਾਜ ਆ ਤੁਹਾਡੀ ਕਿਰਪਾ ਹੈ ਸਰੋਪੇ ਦੇ ਰੂਪ ਵਿੱਚ।
ਨਿਕਸ਼ਪੁਰ ਤੇ ਆਇਓ ਡੇਰੇ,
ਕਹਿੰਦੇ ਫਿਰ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਗੋਇੰਦਵਾਲ ਚੋਂ ਨਿਕਲ ਆਇਆ ਤੇ ਆਪਣੇ ਡੇਰੇ ਆ ਗਿਆ ਜਿੱਥੇ ਤੰਬੂ ਲਗਾਏ ਹੋਏ ਸਨ।
ਲੋਕਨ ਸੋ ਗੁਣ ਭਣਤ ਬਡੇਰੇ,
ਕਹਿੰਦੇ ਤੁਰਿਆ ਆਉਂਦਾ ਜਿਹੜੇ ਉਹਦੇ ਨਾਲ ਦੇ ਲੋਕ ਸਨ ਨਾ, ਉਹਨਾਂ ਦੇ ਕੋਲ ਹੁਣ ਮਹਾਰਾਜ ਜੀ ਦੀਆਂ ਸਿਫਤਾਂ ਕਰਦਾ ਆਉਂਦਾ ਅਕਬਰ।
ਪੂਰਨ ਪੁਰਖ ਬਾਕ ਜਨ ਪੂਰਨ,
ਕਹਿੰਦਾ ਵੀ ਦਰਸ਼ਨ ਕੀਤੇ ਅੱਜ ਦੇਖ ਲਓ, ਅੱਖਾਂ ਨਾਲ ਦੇਖ ਲਿਆ, ਪੂਰਨ ਪੁਰਖ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿਹਨਾਂ ਦੇ ਬਚਨ ਪੂਰੇ ਹੁੰਦੇ ਹਨ।
ਦਰਸੇ ਲਹੇ ਕਾਮਨਾ ਤੂਰਨ,
ਜਿਹਨਾਂ ਦੇ ਦਰਸ਼ਨ ਕੀਤਿਆਂ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ, ਮਨੋਕਾਮਨਾ ਦੀ ਪੂਰਤੀ ਤਾਂ ਹੀ ਦੂਰੋਂ ਦੂਰੋਂ सिख आते मैं पता लग गया महाराज जी आन के दर्शन करके भावना नाल ते सारी इच्छा पूरी हो जाती है।
बैस बिसाल महा बिरध होए,
बहुत बिरध शरीर है सचे पातशाह जी का, पर फिर भी बैठ के उपदेश देंदे हन, दर्शन बख्शदे हन।
ਭਲੀ ਭਾਈ ਹਮ ਦਰਸ਼ਨ ਜੋ,
ਕਹਿਣ ਲੱਗਾ ਭਲਾ ਹੋਇਆ ਚੰਗਾ ਹੋਇਆ ਮਹਾਰਾਜ ਜੀ ਦੇ ਦਰਸ਼ਨ ਕਰ ਲਏ, ਆਪਾਂ ਦਰਸ਼ਨ ਕਰ ਲਏ ਹਨ।
ਬਦਨ ਅਧੀਨ ਸੋ ਦੀਰਘ ਅੱਛੇ,
ਕਹਿੰਦੇ ਮਹਾਰਾਜ ਜੀ ਦਾ ਬਦਨ ਮੁੱਖ ਨੂੰ ਕਹਿੰਦੇ ਕਿ ਇਹਨੇ ਇੰਨੇ ਤੇਜ ਪ੍ਰਤਾਪ ਵਾਲਾ ਮੁੱਖ ਹੈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਇੰਨਾ ਤੇਜ ਪ੍ਰਕਾਸ਼ ਦਾ ਹੈ।
ਬੈਠੇ ਸ਼ੁਭ ਗੁਣ ਮਨੋ ਪ੍ਰਕਾਸ਼ੇ,
ਐਂ ਲੱਗਦਾ ਵੀ ਜਿਵੇਂ ਸ਼ੁਭ ਗੁਣਾਂ ਦਾ ਸਮੁੰਦਰ ਬੈਠਾ ਹੋਵੇ ਤੀਸਰੇ ਪਾਤਸ਼ਾਹ ਜੀ ਦੇ ਰੂਪ ਵਿੱਚ, ਇੰਨਾ ਤੇਜ ਹੈ ਉਹਨਾਂ ਦੇ ਮੱਥੇ ਦਾ, ਇੰਨੀ ਕਿਰਪਾ ਉਹਨਾਂ ਦੇ ਨੇਤਰਾਂ ਵਿੱਚ।
ਲੋਭ ਆਦਿ ਜੇ ਮਹਿਦ ਵਿਕਾਰ,
ਤੇ ਕਹਿ ਰਿਹਾ ਆਪਣੇ ਬੰਦੇ ਨੂੰ ਕਹਿੰਦਾ ਵੇਖੋ ਲੋਭ ਇੱਕ ਲੇਸ ਮਾਤਰ ਵੀ ਨੀ ਮਹਾਰਾਜ ਜੀ ਦੇ ਕੋਲੇ, ਮੈਂ ਤਰਲੇ ਲੈ ਰਿਹਾ ਮਹਾਰਾਜ ਆ ਭੇਟਾਵਾਂ ਲੈ ਲਓ, ਮੈਂ ਪਿੰਡ ਦਾਨ ਕਰਨੇ ਚਾਹੁੰਦਾ ਭੇਟਾ ਦੇਣੀ ਚਾਹੁੰਦਾ, ਤੇ ਸੱਚੇ ਪਾਤਸ਼ਾਹ ਲੈ ਨੀ ਰਹੇ, ਲੇਸ ਮਾਤਰ ਵੀ ਲੋਭ ਨੀ ਹੈਗਾ।
ਲੇਸ ਨਹੀਂ ਨੀਕੇ ਨਿਰਧਾਰ,
ਕਹਿੰਦੇ ਲੇਸ ਵੀ ਨਹੀਂ, ਇੱਕ ਲੇਸ ਮਾਤਰ ਵੀ ਲੋਭ ਨੀ ਹੈ ਮਹਾਰਾਜ ਜੀ ਦੇ ਮਨ ਚ।
ਨਹੀਂ ਵਿਖੇ ਪਰਸੋਵ,
ਨਹੀਂ ਤੇ ਆਈ ਹੋਈ ਭੇਟਾ ਜਿਹੜੀ ਹੱਥ ਜੋੜ ਜੋੜ ਕੇ ਅਗਲਾ ਦੇ ਰਿਹਾ, ਕੌਣ ਨਾ ਕਰਦਾ। ਇਉਂ ਕਹਿ ਕਹਿ ਕੇ ਅਕਬਰ ਆਪਣੇ ਬੰਦਿਆਂ ਕੋਲ ਮਹਾਰਾਜ ਜੀ ਦੇ ਗੁਣ ਗਾ ਰਿਹਾ ਜੀ।
ਇਮ ਕਹਿ ਰਹਿਣ ਵਿਖੇ ਪਰਸੋਵ,
ਇਉਂ ਕਹਿ ਕੇ ਤੇ ਉਹ ਰਾਤ ਉਹਨੇ ਆਪਣੇ ਡੇਰੇ ਵਿੱਚ ਜਿਹੜਾ ਗੋਇੰਦਵਾਲ ਦੇ ਕੋਲ ਕਰਕੇ ਲਾਇਆ ਸੀ ਉੱਥੇ ਬਤੀਤ ਕੀਤੀ ਸੌਂ ਕੇ।
ਹੋਰ ਭਏ ਲਾਹੌਰ ਮਗ ਜੋਬ,
ਅਗਲੇ ਦਿਨ ਦਾ ਸਵੇਰਾ ਹੋਇਆ ਤੇ ਸਮੇਤ ਆਪਣੀ ਫੌਜ ਦੇ ਲਾਹੌਰ ਨੂੰ ਤੁਰ ਪਿਆ। ਹੋ
ਸ੍ਰੀ ਅੰਮ੍ਰਿਤਸਰ ਕੇ ਚਹੋਂ ਪਾਸੇ,
ਕਹਿੰਦੇ ਧੰਨ ਗੁਰੂ ਅਮਰ ਸ੍ਰੀ ਗੁਰੂ ਅੰਮ੍ਰਿਤਸਰ ਸ਼ਹਿਰ ਜੀ ਦੇ ਚਾਰ ਚ ਫੇਰੇ ਜੀ।
ਸੁਣ ਗ੍ਰਾਮਣ ਕੇ ਲੋਕ ਹੋਲਾਸੇ,
ਕਹਿੰਦੇ ਉਹ ਜਿਹੜੇ ਪਿੰਡ ਸੀ ਜਿਨ੍ਹਾਂ ਦਾ ਪ੍ਰਗਣਾ ਲਿਖ ਕੇ ਦੇ ਗਿਆ ਸੀ, ਜਿਹੜੇ ਅੱਜ ਕੱਲ ਅੰਮ੍ਰਿਤਸਰ ਦੇ ਚਾਰ ਚ ਫੇਰੇ ਪੈਂਦੇ ਨੇ, ਉਦੋਂ ਹਾਲੇ ਅੰਮ੍ਰਿਤਸਰ ਨਹੀਂ ਸੀ ਵਸਿਆ, ਪਰ ਹੁਣ ਅੰਮ੍ਰਿਤਸਰ ਦਾ ਚਾਰ ਚ ਫੇਰਾ ਬਣਦਾ, ਉਹ ਸਾਰਾ ਪ੍ਰਗਣਾ। ਉਹਨਾਂ ਪਿੰਡਾਂ ਵਾਲੇ ਲੋਕਾਂ ਨੂੰ ਜਦੋਂ ਪਤਾ ਲੱਗਾ ਵੀ ਹੁਣ ਅਸੀਂ ਬਾਦਸ਼ਾਹ ਦੇ ਅਧੀਨ ਨਹੀਂ ਰਹਿ ਗਏ, ਸੱਚੇ ਪਾਤਸ਼ਾਹ ਨੂੰ ਦੇ ਗਏ ਨੇ ਸਾਡੇ ਪਿੰਡ, ਉਹ ਦੇ ਗਿਆ ਸਾਡੇ ਸਾਰੇ ਪਿੰਡ।
ਲੇ ਲੇ ਭੇਟਾ ਆਏ ਸਮੁਦਾਏ,
ਕਹਿੰਦੇ ਉਹਨਾਂ ਪਿੰਡਾਂ ਵਾਲੇ ਲੋਕ ਖੁਸ਼ ਹੋ ਕੇ ਭੇਟਾ ਲੈ ਕੇ ਭੱਜੇ ਆਏ ਗੋਇੰਦਵਾਲ ਸਾਹਿਬ ਨੂੰ।
ਸਤਿਗੁਰ ਕੇ ਗ੍ਰਹਿ ਹੋਤ ਵਧਾਏ,
ਬਹੁਤ ਵਧਾਈਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਤੇ ਆਣ ਕੇ। ਉਹਨਾਂ ਆਖਿਆ ਮਹਾਰਾਜ ਚੰਗਾ ਹੋ ਗਿਆ ਭਲਾ ਹੋ ਗਿਆ, ਹੁਣ ਅਸੀਂ ਤੁਹਾਡੇ ਕੋਲ ਆ ਗਏ ਹਾਂ, ਤੁਸੀਂ ਮਾਲਕ ਜੇ ਸਾਡੇ, ਇਸ ਵੇਲੇ ਬਾਦਸ਼ਾਹ ਸਾਡਾ ਮਾਲਕ ਨਹੀਂ ਹੈ।
ਸ੍ਰੀ ਗੁਰ ਸਗਰੀ ਸਭਾ ਲਗਾਏ,
ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨਾਂ ਸਾਰੇ ਪਿੰਡਾਂ ਵਾਲਿਆਂ ਨੂੰ ਬਿਠਾਲ ਲਿਆ, ਉਹਨਾਂ ਦੀ ਸਭਾ ਲਾ ਲਈ ਜੀ।
ਰਾਮਦਾਸ ਨਿਜ ਪਾਸ ਬੁਲਾਏ,
ਉਸ ਵੇਲੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪਣੇ ਕੋਲ ਬੁਲਾਇਆ ਗੁਰੂ ਅਮਰਦਾਸ ਮਹਾਰਾਜ ਜੀ ਨੇ।
ਇਨਕੋ ਸਭ ਹੀ ਭੇਟ ਦਵਾਈ,
ਤੇ ਜਿੰਨੀ ਭੇਟਾ ਸੀ ਉਹ ਸਾਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਹਵਾਲੇ ਉਹਨਾਂ ਦੇ ਸਪੁਰਦ ਕਰ ਦਿੱਤੀ। ਉਹ ਪਿੰਡਾਂ ਵਾਲਾ ਪਟਾ ਵੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਫੜਾ ਦਿੱਤਾ ਤੀਸਰੇ ਪਾਤਸ਼ਾਹ ਜੀ ਨੇ।
ਨਰ ਗ੍ਰਾਮਣ ਕੀ ਬਾਹੋਂ ਗਹਾਈ,
ਕਹਿੰਦੇ ਨਰ ਗ੍ਰਾਮਣ ਕੀ ਬਾਹਾਂ ਗਹਾਈ, ਉਹਨਾਂ ਸਾਰੇ ਪਿੰਡਾਂ ਵਾਲਿਆਂ ਦੀ ਬਾਂਹ ਚੌਥੇ ਪਾਤਸ਼ਾਹ ਜੀ ਨੂੰ ਫੜਾ ਦਿੱਤੀ। ਤੀਸਰੇ ਪਾਤਸ਼ਾਹ ਜੀ ਨੇ ਇੱਦਾਂ ਆਖਿਆ ਜੀ,
ਸੁਣ ਸਭਨ ਕੇ ਬਾਕ ਬਖਾਨਾ,
ਸਾਰਿਆਂ ਨੂੰ ਸੁਣਾ ਕੇ ਪਵਿੱਤਰ ਮੁਖ ਤੋਂ ਇੱਦਾਂ ਬਚਨ ਕੀਤਾ ਤੀਸਰੇ ਪਾਤਸ਼ਾਹ ਜੀ ਨੇ।
ਮਾਲਕ ਤੁਮਰੋ ਇਹੀ ਮਹਾਨਾ,
ਆਖਿਆ ਭਈ ਗੁਰਮੁਖੋ ਮੈਂ ਮਾਲਕ ਨਹੀਂ ਤੁਹਾਡੇ ਪਿੰਡਾਂ ਦਾ, ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਮਾਲਕ ਤੁਹਾਡੇ।
ਕਹਿ ਇਸ ਕੀ ਸੰਤਤ ਸ਼ੁਭ ਹੋਏ,
ਕਹਿੰਦੇ ਇਹ ਮਾਲਕ ਹੋਣ ਤੇ ਭਾਵੇਂ ਇਹਨਾਂ ਦੀ ਸੰਤਾਨ ਹੋਵੇ ਅੱਗਿਓਂ, ਇਹ ਜਿਹਨੂੰ ਮਰਜ਼ੀ ਦੇ ਦੇਣ, ਅਸੀਂ ਜੋ ਕੁਝ ਵੀ ਹੈ ਇਹ ਇਹਨਾਂ ਨੂੰ ਦੇ ਦਿੱਤਾ ਹੈ।
ਕਹਿ ਇਸ ਕੇ ਸਿੱਖ ਤੁਮ ਪਤ ਜੋਏ,
ਕਹਿ ਦਾ ਅਰਥ ਹੁੰਦਾ ਜਾਂ, ਕਹਿੰਦੇ ਇਹ ਮਾਲਕ ਨੇ ਜਾਂ ਇਹ ਆਪਣੀ ਸੰਤਾਨ ਨੂੰ ਦੇ ਦੇਣ ਜਾਂ ਇਹ ਕਿਸੇ ਸਿੱਖ ਨੂੰ ਦੇ ਦੇਣ, ਇਹਨਾਂ ਦੀ ਮਰਜ਼ੀ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ।
ਇਮ ਕਹਿ ਸਭ ਕੋ ਦੇ ਦਸਤਾਰ,
ਕਹਿੰਦੇ ਇਉਂ ਕਹਿ ਕੇ ਤੇ ਜਿੰਨੇ ਉਹ ਪਿੰਡਾਂ ਵਾਲੇ ਆਏ ਸਨ ਉਹਨਾਂ ਦੇ ਮੁਖੀਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਦਸਤਾਰਾਂ ਦਿੱਤੀਆਂ, ਸਰੋਪੇ ਦਿੱਤੇ।
ਵਿਦਾ ਕਰੇ ਨਰ ਗ੍ਰਾਮ ਉਦਾਰ,
ਕਹਿੰਦੇ ਉਹ ਪਿੰਡਾਂ ਵਾਲੇ ਲੋਕ ਵਿਦਾ ਕਰ ਦਿੱਤੇ ਸੱਚੇ ਪਾਤਸ਼ਾਹ ਜੀ ਨੇ, ਆਖ ਦਿੱਤਾ ਭਈ ਤੁਹਾਡੇ ਪਿੰਡਾਂ ਦੀ ਮਾਲਕੀ ਜਿਹੜੀ ਇਹ ਚੌਥੇ ਪਾਤਸ਼ਾਹ ਜੀ ਕੋਲੇ ਹੈ।
ਭਾਈ ਬੁੱਢਾ ਸਭ ਪਰ ਸ਼ੋਰ,
ਕਹਿੰਦੇ ਬਾਬਾ ਬੁੱਢਾ ਜੀ ਦੀ ਡਿਊਟੀ ਲਾ ਦਿੱਤੀ, ਆਖਿਆ ਬਾਬਾ ਬੁੱਢਾ ਜੀ ਇਹਨਾਂ ਸਾਰੇ ਪਿੰਡਾਂ ਦਾ ਮਾਮਲਾ ਦੇਖ ਰੇਖ, ਇਹਨਾਂ ਲੋਕਾਂ ਦਾ ਖਿਆਲ ਤੁਸੀਂ ਰੱਖੋਗੇ।
ਕਰੇ ਮਾਮਲਾ ਗ੍ਰਾਮ ਬਟੋਰਾ,
ਮਹਾਰਾਜ ਜਿਹੜਾ ਮਾਮਲਾ, ਮਹਾਰਾਜ ਨੇ ਆਖਿਆ ਬਾਬਾ ਬੁੱਢਾ ਜਿਹੜਾ ਮਾਮਲਾ ਇਕੱਠਾ ਕਰਨਾ ਉਹ ਵੀ ਆਪ ਜੀ ਨੇ ਕਰਨਾ, ਔਰ ਇਹਨਾਂ ਪਿੰਡਾਂ ਵਾਲਿਆਂ ਦਾ ਜੋ ਜ਼ਰੂਰਤ ਕੋਈ ਦੁੱਖ ਤਕਲੀਫ ਸਾਰਾ ਖਿਆਲ ਤੁਸੀਂ ਰੱਖੋਗੇ।
ਦੇਖ ਗੁਰੂ ਕੀ ਚੱਲੇ ਅਪਾਰ,
ਬਹੁਤ ਵੱਡਾ ਲੰਗਰ ਚੱਲਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ।
ਰਹਿਣ ਦੇਣ ਨਰ ਅਚੇ ਹਜ਼ਾਰ,
ਜਿਹਨੇ ਰਾਤ ਚੌਵੀ ਘੰਟੇ ਲੰਗਰ ਚੱਲਦਾ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਲੰਗਰ ਛਕਦੀਆਂ। ਹੁੰਦੀਆਂ ਹਨ।
ਅੰਨ ਫਸਲ ਦਰ ਫਸਲ ਮਹਾਨ,
ਕਹਿੰਦੇ ਫਿਰ ਉਹਨਾਂ ਪਿੰਡਾਂ ਦੀਆਂ ਜਿੰਨੀਆਂ ਫਸਲਾਂ ਹੁੰਦੀਆਂ ਅਨਾਜ ਹੁੰਦਾ ਹੈ।
ਲੰਗਰ ਪਰਹੇ ਸੇਵਾ ਨਰ ਠਾਨ,
ਉਹ ਆਪਣੀ ਮਰਜ਼ੀ ਨਾਲ ਜਿੰਨਾ ਉਹਨਾਂ ਦਾ ਮਨ ਕਰਦਾ ਪਿੰਡਾਂ ਵਾਲੇ ਲਿਆ ਕੇ ਤੇ ਲੰਗਰ ਵਿੱਚ ਸੇਵਾ ਵਿੱਚ ਅਨਾਜ ਪਾਉਣ ਲੱਗ ਪਏ ਜੀ।
ਸਿੱਖ ਸੈਂਕੜੇ ਕਾਰ ਸੰਭਾਰ,
ਕਹਿੰਦੇ ਸੈਂਕੜਿਆਂ ਦੀ ਗਿਣਤੀ ਵਿੱਚ ਸਿੱਖ ਨੇ ਜਿਨ੍ਹਾਂ ਨੇ ਕਾਰਜ ਸੰਭਾਲਿਆ ਹੋਇਆ ਲੰਗਰਾਂ ਦਾ।
ਸ੍ਰੀ ਗੁਰੂ ਰਾਮਦਾਸ ਅਨੁਸਾਰ,
ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਪੁੱਛ ਕੇ ਸਾਰਾ ਕੁਝ ਕਰਦੇ ਹਨ, ਕਿਉਂਕਿ ਡਿਊਟੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਗਾ ਦਿੱਤੀ ਹੈ।
ਇਨਕੀ ਆਸ ਲੇਤ ਸਮਾਜਾ,
ਕਹਿੰਦੇ ਇਹਨਾਂ ਦੀ ਆਗਿਆ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਉਹ ਜਿੰਨੇ ਪਿੰਡ ਸਨ ਸਾਰੇ ਪਿੰਡਾਂ ਵਾਲੇ ਲੋਕ
ਆਪ ਆਪਣੇ ਸਾਰੇ ਕਾਰਜ,
ਆਪੋ ਆਪਣੇ ਕਾਰਜ ਸਵਾਰਦੇ ਨੇ, ਪਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੀ ਆਗਿਆ ਲੈ ਕੇ ਸਾਰੇ ਕਾਰਜ ਕਰਦੇ, ਸਮਝਦੇ ਕਿ ਸਾਡੇ ਮਾਲਕ ਚੌਥੇ ਪਾਤਸ਼ਾਹ ਜੀ ਹਨ।
ਸਿੱਖ ਅਨੇਕ ਦਾਸ ਸਭ ਗ੍ਰਾਮ,
ਕਹਿੰਦੇ ਅਨੇਕਾਂ ਸਿੱਖ ਦਾਸ ਉਹਨਾਂ ਪਿੰਡਾਂ ਦੇ ਵਿੱਚ,
ਕਰੇ ਮਾਮਲੇ ਕੋ ਸਭ ਕਾਮ,
ਕਹਿੰਦੇ ਮਾਮਲੇ ਦਾ ਸਾਰੀ ਦੇਖ ਰੇਖ ਦਾ ਸਾਰੀ ਜ਼ਿੰਮੇਵਾਰੀ ਦਾ ਕੰਮ ਸੈਂਕੜੇ ਸਿੱਖ ਕਰਦੇ ਨੇ, ਉਹਨਾਂ ਦੇ ਉੱਪਰ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਦੀ ਹੈ ਤੇ ਉਹਨਾਂ ਦੇ ਉੱਪਰ ਜ਼ਿੰਮੇਵਾਰੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਹੈ।
ਭਾਈ ਬੁੱਢਾ ਕਹਿੰਦੇ ਹੈ,
ਕਹਿੰਦੇ ਜਿਵੇਂ ਬਾਬਾ ਬੁੱਢਾ ਜੀ ਕਹਿ ਦਿੰਦੇ ਹਨ,
ਇਸੀ ਪ੍ਰਕਾਰ ਸਰਬ ਕੋਲੇ ਹੈ,
ਕਹਿੰਦੇ ਸਾਰੇ ਲੋਕ ਉਸੇ ਪ੍ਰਕਾਰ ਹੀ ਕਰਦੇ ਨੇ ਜਿਵੇਂ ਬਾਬਾ ਬੁੱਢਾ ਜੀ ਕਹਿ ਦਿੰਦੇ, ਕਿਉਂ ਗੁਰੂ ਰਾਮਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਜੀ ਦੀ ਸੇਵਾ ਚ ਰਹਿੰਦੇ ਨੇ ਹਰ ਵੇਲੇ, ਉਹਨਾਂ ਪਿੰਡਾਂ ਵਾਲਿਆਂ ਦੀ ਜ਼ਿੰਮੇਵਾਰੀ ਬਾਬਾ ਬੁੱਢਾ ਜੀ ਕੋਲੇ ਆ ਤੇ ਸਾਰੇ ਕਾਰਜ ਉਹ ਫਿਰ ਬਾਬਾ ਬੁੱਢਾ ਜੀ ਨੂੰ ਪੁੱਛਣ ਲੱਗ ਪਏ ਜੀ।
ਦੋਹਰ ਅਮਰਦਾਸ ਸ੍ਰੀ ਸਤਿਗੁਰੂ ਗਿਆਨ ਸਗਲ ਗਤ ਲੀਨ,
ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਰੀ ਗਤੀ ਨੂੰ ਜਾਣ ਲਿਆ ਜੋ ਜਾਣੀ ਜਾਣ ਹਨ ਜੀ।
ਸੋਢੀ ਕੁਲ ਭੂਖਣ ਤਬ ਨਿਕਟ ਬੁਲਾਵਣ ਕੀਨ,
ਇੱਕ ਦਿਨ ਸੋਢੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ ਜੀ।
ਸੁਣ ਹੇ ਸੋਮ ਬਸਨ ਹਿਤ ਥਾਨ,
ਮਹਾਰਾਜ ਜੀ ਕਹਿਣ ਲੱਗੇ ਸੁਣ ਭਾਈ ਪੁਰਖਾ, ਆ ਇੱਕ ਜ਼ਰੂਰੀ ਤੇਰੇ ਨਾਲ ਕੰਮ ਹੈ।
ਗ੍ਰਾਮ ਬਸਾਵ ਪਿਖ ਕਰ ਆਨ,
ਮਹਾਰਾਜ ਕਹਿਣ ਲੱਗੇ ਵੀ ਇਹ ਜਿਹੜਾ ਪਰਗਣਾ ਤੈਨੂੰ ਅਸੀਂ ਦਿੱਤਾ ਨਾ, ਇਹਦੇ ਵਿੱਚ ਇੱਕ ਵਧੀਆ ਜੀ ਜਗ੍ਹਾ ਦੇਖ ਕੇ ਤੇ ਇੱਕ ਸੁੰਦਰ ਪਿੰਡ ਵਸਾਉਣਾ ਹੈ।
ਸਨੇ ਸਨੇ ਨਿਜ ਪਾਏ ਟਿਕਾਵੋ,
ਕਹਿੰਦੇ ਹੌਲੀ ਹੌਲੀ ਜਾ ਕੇ ਤੇ ਤੁਸੀਂ ਆਪਣੇ ਚਰਨ ਨੂੰ ਉੱਥੇ ਟਿਕਾਓ ਜਿੱਥੇ ਇੱਕ ਤੁਸੀਂ ਇਹ ਨਗਰ ਵਸਾਉਣਾ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਕ ਨਗਰ ਵਸਾਓ, ਇਸ ਪਰਗਣੇ ਦੇ ਵਿੱਚ ਵੱਖਰਾ ਇੱਕ ਪਿੰਡ ਵਸਾਓ, ਉਹਨੂੰ ਤੀਰਥ ਵਜੋਂ ਆਪਾਂ ਪ੍ਰਗਟ ਕਰਨਾ ਤੇ ਤੁਸੀਂ ਦੇਖੋ ਕਿੱਥੇ ਤੁਹਾਨੂੰ ਚੰਗਾ ਲੱਗਦਾ ਹੈ।
ਬਾਹਰ ਕਰੋ ਪੁਰ ਮਹਾ ਵਸਾਵੋ,
ਮਹਾਰਾਜ ਜੀ ਨੇ ਆਖਿਆ ਫਿਰ ਜਿਹੜੀ ਜਗ੍ਹਾ ਪਸੰਦ ਆ ਜਾਏਗੀ ਉੱਥੇ ਤੁਸੀਂ ਇੱਕ ਨਗਰ ਵਸਾ ਦਿਓ।
ਜਿਵੇਂ ਖਡੂਰ ਗੁਰ ਸੇਵਾ ਕਰਕੇ,
ਮਹਾਰਾਜ ਕਹਿਣ ਲੱਗੇ ਜਿਵੇਂ ਅਸੀਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਖਡੂਰ ਸਾਹਿਬ ਵਿੱਚ ਸੇਵਾ ਕੀਤੀ,
ਪਾਛੇ ਆਣ ਬਸੇ ਹਮ ਟਰਕੇ,
ਤੇ ਫਿਰ ਅਸੀਂ ਖਡੂਰ ਸਾਹਿਬ ਤੋਂ ਪਾਸੇ ਆਣ ਕੇ ਵਸੇ ਗੋਇੰਦਵਾਲ ਵਿੱਚ, ਗੋਇੰਦਵਾਲ ਗੁਰੂ ਅਮਰਦਾਸ ਸਾਹਿਬ ਜੀ ਨੇ ਵਸਾਇਆ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹੁਕਮ ਨਾਲ।
ਇਮਨੀ ਕੀ ਨਜ਼ਰ ਦੇ ਵਿਚਾਰੋ,
ਇਸੇ ਤਰ੍ਹਾਂ ਮਹਾਰਾਜ ਤੀਸਰੇ ਪਾਤਸ਼ਾਹ ਕਹਿਣ ਲੱਗੇ ਅਸੀਂ ਚਾਹੁੰਦੇ ਹਾਂ ਤੁਸੀਂ ਵੀ ਕੋਈ ਨਗਰ ਇੱਕ ਵੱਖਰਾ ਵਸਾਓ ਤੇ ਜਦੋਂ ਜ਼ਿੰਮੇਵਾਰੀ ਤੁਹਾਨੂੰ ਦੇਵਾਂਗੇ ਉਦੋਂ ਤੁਸੀਂ ਉਸ ਨਗਰ ਵਿੱਚ ਜਾਣਾ ਹੈ।
ਵਸਣ ਹੇਤ ਥਲ ਜਾਏ ਨਿਹਾਰੋ,
ਕਹਿੰਦੇ ਆਪਣੇ ਵਸਣ ਵਾਸਤੇ ਵੀ ਸੁੰਦਰ ਜਗ੍ਹਾ ਦੇਖੋ ਤੁਸੀਂ, ਇਹ ਸਾਰੇ ਪਰਗਣੇ ਵਿੱਚ ਜਿਹੜੀ ਜਗ੍ਹਾ ਤੁਹਾਨੂੰ ਪਸੰਦ ਆਉਂਦੀ ਹੈ।
ਆਏ ਪਰਗਣਾ ਤੁਮਰੇ ਪਾਸ,
ਮਹਾਰਾਜ ਕਹਿਣ ਲੱਗੇ ਸਾਰਾ ਪਰਗਣਾ ਤੁਹਾਡੇ ਕੋਲ ਹੈ, ਜਿੱਥੇ ਮਰਜ਼ੀ ਤੁਸੀਂ ਨਗਰ ਵਸਾ ਸਕਦੇ ਜੀ।
ਫਲ ਆਛੋ ਪਿਖ ਕਰੋ ਨਵਾਸ,
ਕਹਿੰਦੇ ਨੇ ਬਹੁਤ ਅੱਛਾ ਫਲ ਮਿਲੇਗਾ, ਸਾਡੇ ਬਚਨ ਨੂੰ ਮੰਨੋ ਤੁਸੀਂ ਤੇ ਇਹ ਨਿਸ਼ਾਨੀ ਲਾਓ ਕਿੱਥੇ ਨਗਰ ਵਸਾਉਣਾ ਹੈ।
ਸੁਣ ਸ੍ਰੀ ਰਾਮਦਾਸ ਕਰ ਜੋਰੇ,
ਕਹਿੰਦੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਸੁਣ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਹੁਕਮ ਆਪ ਕੋ ਮੋਰ ਅਮੋਰੇ,
ਆਖਿਆ ਮਹਾਰਾਜ ਆਪ ਜੀ ਦਾ ਹੁਕਮ ਅਮੋੜ ਹੈ, ਕੌਣ ਮੋੜ ਸਕਦਾ, ਮੈਂ ਵੀ ਨਹੀਂ ਮੋੜ ਸਕਦਾ ਜੀ।
ਰਾਵਣ ਕੀ ਰਜਾਏ ਮਹਾਰਾਜੀ,
ਜਿਵੇਂ ਮਹਾਰਾਜ ਆਪ ਜੀ ਦੀ ਰਜਾ ਸੀ ਉਹਦੇ ਵਿੱਚ ਹੀ ਰਾਜੀ ਹਾਂ।
ਇਹੀ ਪ੍ਰਤੱਗਿਆ ਮੈਂ ਉਰਸਾ ਜੀ,
ਕਹਿਣ ਲੱਗਾ ਮਹਾਰਾਜ ਮੇਰੀ ਤੇ ਸਾਰੀ ਉਮਰ ਦੀ ਇਹ ਪ੍ਰਤੱਗਿਆ ਵੀ ਆਪ ਜੀ ਜੋ ਵੀ ਬਚਨ ਕਰਦੇ ਹੋ ਕਿ ਮੈਂ ਸੱਤ ਕਰਕੇ ਹੀ ਮੰਨਣਾ ਹੈ।
ਜੋ ਤੁਮ ਕਰੋ ਸੋ ਆਛੀ ਹੋਏ,
ਮਹਾਰਾਜ ਜੋ ਤੁਸੀਂ ਕਹਿੰਦੇ ਜੇ ਜੋ ਕਰਦੇ ਜੇ ਉਹ ਅੱਛਾ ਹੀ ਹੁੰਦਾ ਚੰਗਾ ਹੀ ਹੁੰਦਾ ਹੈ।
ਆਛੀ ਹੋਏ ਕਰੋ ਤੁਮ ਜੋਏ,
ਜੋ ਚੰਗਾ ਹੋਵੇ ਉਹ ਹੀ ਤੁਸੀਂ ਕਰਨਾ, ਜੋ ਤੁਸੀਂ ਕਰਦੇ ਜੇ ਉਹ ਹੀ ਚੰਗਾ। ਮਹਾਰਾਜ ਜੀ
ਹਮ ਪ੍ਰਾਣੀ ਕਿਆ ਸਕਾਂ ਵਿਚਾਰੇ,
ਇੰਨੀ ਨਿਮਰਤਾ ਨਾਲ ਮਹਾਰਾਜ ਬੇਨਤੀ ਕਰਦੇ ਪਏ ਚੌਥੇ ਪਾਤਸ਼ਾਹ ਤੀਸਰੇ ਪਾਤਸ਼ਾਹ ਜੀ ਨੂੰ, ਕਹਿਣ ਲੱਗੇ ਮਹਾਰਾਜ ਅਸੀਂ ਪ੍ਰਾਣੀ ਕੀ ਚੀਜ਼ਾਂ, ਤੁਸੀਂ ਸਮਰੱਥ ਹੋ।
ਸਭ ਗੁਣ ਸਾਗਰ ਮਹਿਦ ਅਪਾਰੇ,
ਮਹਾਰਾਜ ਸਾਰੇ ਗੁਣਾਂ ਦਾ ਸਾਗਰ ਤੇ ਆਪ ਜੀ ਜੇ, ਆਪ ਜੀ ਸਮੁੰਦਰ ਜੇ ਗੁਣਾਂ ਦਾ।
ਫਲਕੋ ਪਰਖਣ ਹੇਤ ਨਕੇਤ,
ਮਹਾਰਾਜ ਜਿਹੜਾ ਜਗ੍ਹਾ ਪਰਖਣੀ ਹੈ ਨਾ, ਤੁਸੀਂ ਆਖਿਆ ਵੀ ਚੰਗੀ ਜਗ੍ਹਾ ਦੇਖ ਕੇ ਉੱਥੇ ਨਗਰ ਵਸਾਓ, ਇਹ ਜਿਹੜਾ ਕੰਮ ਕਰਨਾ ਹੈ।
ਮੈਂ ਤੁਮੇ ਅੱਗੇ ਕਹਾਂ ਅਚੇਤ,
ਮਹਾਰਾਜ ਮੈਂ ਆਪ ਜੀ ਦੇ ਅੱਗੇ ਕੀ ਹਾਂ, ਮੈਂ ਨਹੀਂ ਪਰਖ ਸਕਦਾ ਵੀ ਮੈਂ ਕਿੱਥੇ ਨਗਰ ਵਸਾਉਣਾ, ਕਿਹੜੀ ਜਗ੍ਹਾ ਪਸੰਦ ਕਰਨੀ। ਮਹਾਰਾਜ ਮੈਂ ਤਾਂ ਆਪ ਜੀ ਦੇ ਹੁਕਮ ਦਾ ਬੱਧਾ ਹਾਂ।
ਅਰਜੀ ਸਿੱਖ ਕੀ ਰਾਵਰ ਮਰਜੀ,
ਮਹਾਰਾਜ ਸਿੱਖ ਦੀ ਅਰਜੀ ਹੈ ਤੇ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਸਿਰਫ ਅਰਜ ਕਰ ਸਕਦੇ ਹਾਂ, ਮਰਜ਼ੀ ਆਪ ਜੀ ਦੀ ਚੱਲਣੀ ਹੈ।
ਮੈਂ ਗੁਰ ਜੀ ਇੱਕ ਸੇਵਾ ਗਰਜੀ।
ਮਹਾਰਾਜ ਮੈਂ ਤਾਂ ਆਪ ਜੀ ਦੀ ਸੇਵਾ ਦੀ ਗਰਜ ਰੱਖਦਾ, ਇਹਦੋਂ ਵੱਧ ਮੈਂ ਕੁਝ ਨੀ, ਮੈਂ ਕੁਝ ਨੀ ਜਾਣਦਾ ਮਹਾਰਾਜ ਜੀ।
ਜਿਮ ਰਜਾਏ ਜਿਸ ਥਲ ਕੋ ਕਹ।
ਮਹਾਰਾਜ ਜਿਮ ਰਜਾਏ ਤਿਸ ਥਲ ਕੋ ਕਰ। ਕਹਿਣ ਲੱਗੇ ਵੀ ਜਗ੍ਹਾ ਤੁਸੀਂ ਦੱਸਣੀ ਤੀਸਰੇ ਪਾਤਸ਼ਾਹ ਜੀ, ਆਪ ਜੀ ਜਿੱਥੇ ਹੁਕਮ ਕਰ ਦਿਓ ਕਿ ਮੈਂ ਉੱਥੇ ਹੀ ਸੇਵਾ ਸ਼ੁਰੂ ਕਰਵਾ ਦਿੰਦਾ, ਪਰ ਮੈਂ ਜਗ੍ਹਾ ਦੇਖਾਂ, ਮੈਂ ਇੰਨਾ ਆਪਣੇ ਆਪ ਨੂੰ ਸਿਆਣਾ ਨਹੀਂ ਸਮਝਦਾ, ਇਹ ਤੁਸੀਂ ਹੁਕਮ ਕਰੋ ਕਿੱਥੇ ਨਗਰ ਵਸਾਵਾਂ ਮੈਂ।
ਸਗਲ ਰੀਤ ਨੀਕੇ ਜਿਸ ਲਹੋ।
ਮਹਾਰਾਜ ਸਾਰੀਆਂ ਰੀਤੀਆਂ ਨਾਲ ਜਿਹੜੀ ਚੰਗੀ ਜਗ੍ਹਾ ਤੁਸੀਂ ਕਿਰਪਾ ਕਰਕੇ ਦੱਸ ਦਿਓਗੇ ਉੱਥੇ ਅਸੀਂ ਜਾ ਕੇ ਸ਼ੁਰੂ ਕਰ ਦਿਆਂਗੇ।
ਜਹਾਂ ਬਤਾਵੋ ਕਰਨਾ ਤਾਰ।
ਮਹਾਰਾਜ ਕਿਰਪਾ ਕਰਕੇ ਤੁਸੀਂ ਬਤਾਵੋ ਜੀ ਕਿੱਥੇ ਨਗਰ ਵਸਾਈਏ।
ਸੇਵਕ ਜਾਏ ਕਰਹਿ ਤਹਿ ਕਾਰ।
ਮਹਾਰਾਜ ਇਹ ਤੇ ਸੇਵਕ ਆ, ਮੈਂ ਤਾਂ ਤੁਹਾਡਾ ਉੱਥੇ ਹੀ ਕਾਰ ਸ਼ੁਰੂ ਕਰ ਦਿਆਂਗੇ ਜਿੱਥੇ ਆਪ ਜੀ ਹੁਕਮ ਕਰੋਗੇ।
ਨਹਿ ਸੁਤੰਤਰ ਕੁਛ ਮੋਤੇ ਹੋਏ।
ਮਹਾਰਾਜ ਮੈਂ ਇੰਨਾ ਸੁਤੰਤਰ ਨਹੀਂ ਹੈਗਾ ਕਿ ਆਪਣੀ ਮਰਜ਼ੀ ਕਰ ਸਕਾਂ, ਤੁਸੀਂ ਦੱਸੋ ਆਪ ਜੀ ਜਿੱਥੇ ਬਚਨ ਕਰ ਦਿਓਗੇ ਉੱਥੇ ਅਸੀਂ ਕੱਲ ਤੋਂ ਹੀ ਸੇਵਾ ਸ਼ੁਰੂ ਕਰ ਦਿਆਂਗੇ।
ਸੋ ਸਭ ਕਰ ਹਾਂ ਪ੍ਰੇਰ ਹੋ ਜੋਏ।
ਜਿਵੇਂ ਆਪ ਜੀ ਪ੍ਰੇਰੋਗੇ ਮਹਾਰਾਜ, ਜਿਵੇਂ ਆਪ ਜੀ ਹੁਕਮ ਕਰੋਗੇ ਉਸੇ ਤਰ੍ਹਾਂ ਹੀ ਕਰਾਂਗੇ।
ਸੁਣ ਚਿਰੀ ਅਮਰਦਾਸ ਕਰ ਕਰਨ।
ਇੰਨੀ ਨਿਮਰਤਾ ਤੇ ਪ੍ਰੇਮ ਵਿੱਚ ਭਿੱਜੀ ਹੋਈ ਚੌਥੇ ਪਾਤਸ਼ਾਹ ਜੀ ਦੀ ਬੇਨਤੀ ਸੁਣ ਕੇ ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਮਹਾਰਾਜ ਏਦਾਂ ਅੱਗਿਓ ਕਹਿਣ ਲੱਗੇ।
ਸਰਬ ਪ੍ਰਸੰਗ ਭਲੇ ਕਰ ਵਰਣ।
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਮੁਖ ਤੋਂ ਸਾਰਾ ਪ੍ਰਸੰਗ ਏਦਾਂ ਆਖਿਆ ਜੀ।
ਗ੍ਰਾਮ ਤੁੰਗ ਤੇ ਆਹੇ ਉਰੇ ਰੇ।
ਹੁਣ ਤੀਸਰੇ ਪਾਤਸ਼ਾਹ ਜੀ ਨੇ ਦੱਸ ਦਿੱਤਾ ਵੀ ਇਹ ਅੰਮ੍ਰਿਤ ਸਰੋਵਰ, ਇਹ ਅੰਮ੍ਰਿਤਸਰ, ਇਹ ਹਰਿਮੰਦਰ ਸਾਹਿਬ, ਇਹ ਨਗਰ ਜਿਹੜਾ ਸ਼ਹਿਰ ਕਿੱਥੇ ਵਸੇਗਾ। ਮਹਾਰਾਜ ਕਹਿਣ ਲੱਗੇ ਵੀ ਤੁੰਗ ਪਿੰਡ ਤੋਂ ਥੋੜਾ ਜਿਹਾ ਉਰਲੇ ਪਾਸੇ।
ਗਿੱਲ ਵਾਲੀ ਤੇ ਲਖ ਹੋ ਪਰੇ ਰੇ।
ਮਹਾਰਾਜ ਨੇ ਆਖਿਆ ਗਿੱਲ ਵਾਲੀ ਤੋਂ ਪਰੇ, ਤੁੰਗ ਪਿੰਡ ਤੋਂ ਥੋੜਾ ਜਿਹਾ ਉਰੇ, ਜਿਹੜਾ ਦੋਵਾਂ ਦਾ ਸੈਂਟਰ ਬਣਦਾ ਹੈ।
ਹੈ ਸੁਲਤਾਨ ਪਿੰਡ ਜਿਸ ਨਾਮ।
ਇਹ ਤੀਸਰਾ ਪਿੰਡ ਜਿਹੜਾ ਸੁਲਤਾਨ ਪਿੰਡ ਹੈ, ਵੱਡਾ ਪਿੰਡ।
ਤਿਹ ਤੇ ਪਛਮ ਦਿਸ਼ ਅਬਰਾਮ।
ਮਹਾਰਾਜ ਜੀ ਕਹਿਣ ਲੱਗੇ ਵੀ ਗਿੱਲ ਵਾਲੀ ਤੋਂ ਪਰੇ ਤੇ ਤੁੰਗ ਪਿੰਡ ਤੋਂ ਉਰੇ ਤੇ ਸੁਲਤਾਨ ਪਿੰਡ ਤੋਂ ਪੱਛਮ ਵਾਲੇ ਪਾਸੇ ਕਰਕੇ
ਤਹਾਂ ਜਾਏ ਕਰ ਗ੍ਰਾਮ ਵਸਾਵੋ।
ਮਹਾਰਾਜ ਨੇ ਆਖਿਆ ਉੱਥੇ ਵਸਾਓ ਜਾ ਕੇ ਪਿੰਡ। ਬਸ ਹੁਣ ਇਹ ਗਿੱਲ ਵਾਲੀ ਵੀ ਪਿੰਡ ਹੈ ਸਾਧ ਸੰਗਤ ਜੀ, ਤਰਨ ਤਾਰਨ ਸਾਹਿਬ ਨੂੰ ਆਪਾਂ ਆਈਏ ਤੇ ਉਸ ਪਾਸੇ ਆ, ਤੁੰਗ ਦੂਜੇ ਪਾਸੇ ਆ ਜਦੋਂ ਆਪਾਂ ਮਜੀਠੇ ਵੱਲ ਨੂੰ ਜਾਂਦੇ। ਸੁਲਤਾਨ ਪਿੰਡ ਅੰਮ੍ਰਿਤਸਰ ਦੇ ਚੜ੍ਹਦੇ ਪਾਸੇ, ਮਹਾਰਾਜ ਜੀ ਨੇ ਆਪ ਹੀ ਦੱਸ ਦਿੱਤਾ, ਕਹਿੰਦੇ ਨੇ ਗਿੱਲ ਵਾਲੀ ਤੋਂ ਪਰੇ ਤੁੰਗ ਪਿੰਡ ਤੋਂ ਉਰਲੇ ਪਾਸੇ ਤੇ ਸੁਲਤਾਨ ਪਿੰਡ ਪਿੰਡ ਦੇ ਲਹਿੰਦੇ ਪਾਸੇ ਜਾ ਕੇ ਤੁਸੀਂ ਨਗਰ ਵਸਾਉਣਾ ਹੈ।
ਸੁੰਦਰ ਆਪਣੇ ਸਦਨ ਵਸਾਵੋ।
ਮਹਾਰਾਜ ਜੀ ਨੇ ਆਖਿਆ ਬਹੁਤ ਸੁੰਦਰ ਘਰ ਬਣਾਓ ਤੁਸੀਂ, ਆਪਣੇ ਰਹਿਣ ਲਈ ਵੀ ਔਰ ਲੋਕਾਂ ਦੇ ਰਹਿਣ ਲਈ ਵੀ।
ਜੇ ਤੱਕ ਦਰਬ ਲਾ ਕੇ ਤੇ ਸਥਾਨ।
ਮਹਾਰਾਜ ਜੀ ਨੇ ਆਖਿਆ ਜਿੰਨਾ ਵੀ ਧਨ ਲੱਗੇਗਾ ਇਸ ਕੰਮ ਤੇ,
ਸੋ ਸਭ ਲਿਹੋ ਬਿਰਗ ਤੇ ਪਾਨ।
ਸਤਿਗੁਰੂ ਤੀਸਰੇ ਪਾਸੇ ਨੇ ਆਖਿਆ ਉਹ ਸਾਰਾ ਬਾਬਾ ਬੁੱਢਾ ਜੀ ਤੋਂ ਲੈ ਲਓ, ਜਿੰਨਾ ਵੀ ਧਨ ਚਾਹੀਦਾ ਉੱਥੇ ਕੋਠੇ ਬਾਜ਼ਾਰ ਸਾਰਾ ਕੁਝ ਬਣਾਓ, ਨਗਰ ਵਸਾ ਦਿਓ ਜੀ।
ਜਬ ਇਹ ਸਵਾਗਨ ਤਹਿ ਲਿਹੋ ਚਨਾਏ।
ਮਹਾਰਾਜ ਜੀ ਨੇ ਆਖਿਆ ਜਦੋਂ ਘਰ ਬਣ ਜਾਣਗੇ ਉੱਥੇ ਤਾਂ
ਤਿਹ ਤੇ ਪੂਰਬ ਦਿਸ਼ ਪੁਣ ਜਾਏ।
ਕਹਿੰਦੇ ਫਿਰ ਜਦੋਂ ਨਗਰ, ਪਹਿਲਾਂ ਨਗਰ ਵਸਾਓ, ਜਦੋਂ ਕੁਝ ਸੰਗਤਾਂ ਦੇ ਰਹਿਣ ਲਈ ਉਹ ਘਰ ਬਣ ਜਾਣਗੇ ਤੇ ਫਿਰ ਤੁਸਾਂ ਉਹਦੇ ਚੜ੍ਹਦੇ ਪਾਸੇ ਪੂਰਬ ਵਾਲੇ ਪਾਸੇ ਜਾਣਾ ਹੈ।
ਤਹਾਂ ਬੈਠ ਤੀਰਥ ਖੁਨਵਾਵੋ।
ਮਹਾਰਾਜ ਜੀ ਨੇ ਆਖਿਆ ਉੱਥੇ ਫਿਰ ਤੁਸੀਂ ਤੀਰਥ ਦੀ ਰਚਨਾ ਰਚਨੀ ਹੈ। ਇਹ ਨਗਰ ਜਦੋਂ ਵਸ ਜਾਵੇਗਾ ਅੰਮ੍ਰਿਤਸਰ, ਇਹਦੇ ਪੂਰਬ ਵਾਲੇ ਪਾਸੇ ਕਰਕੇ
ਚਾਰੋਂ ਦਿਸ਼ਾ ਤੇ ਭਲੋ ਬਣਾਵੋ।
ਮਹਾਰਾਜ ਜੀ ਨੇ ਆਖਿਆ ਚਾਰਾਂ ਦਿਸ਼ਾਵਾਂ ਤੋਂ ਬਹੁਤ ਹੀ ਸੁੰਦਰ ਸਥਾਨ ਬਣਾਉਣਾ ਹੈ।
ਬਹੁਰ ਤੁਮਾਰੀ ਸੰਤਤ ਜੇਤੀ।
ਫਿਰ ਮਹਾਰਾਜ ਜੀ ਨੇ ਇਹ ਵੀ ਬਚਨ ਕਰ ਦਿੱਤਾ ਵੀ ਤੁਹਾਡੀ ਜਿਹੜੀ ਸੰਤਾਨ ਹੋਵੇਗੀ ਤੁਹਾਡੇ ਤੋਂ ਬਾਦਾਂ,
ਜਿਸ ਕੋ ਕਰਹਿ ਬਨਾਮਨ ਤੇਤੀ,
ਉਹ ਫਿਰ ਇਸ ਪਵਿੱਤਰ ਸਥਾਨ ਨੂੰ ਸੰਪੂਰਨ ਕਰੇਗੀ। ਇਹ ਵੀ ਬਚਨ ਕਰਤਾ, ਮਤਲਬ ਤੁਸੀਂ ਸ਼ੁਰੂ ਕਰੋ ਤੇ ਉਸ ਹਰਿਮੰਦਰ ਸਾਹਿਬ ਨੂੰ ਪੂਰਾ ਗੁਰੂ ਅਰਜਨ ਦੇਵ ਸਾਹਿਬ ਜੀ ਕਰਨਗੇ।
ਜਿਨ ਪ੍ਰਤਪੁਰ ਵਿਸਾਲ ਬਨ ਜਾਏ ਹੈ।
ਮਹਾਰਾਜ ਜੀ ਨੇ ਆਖਿਆ ਰੋਜ਼ ਜਿਆਦੀ ਵੱਡੀ ਸੇਵਾ ਕਰਨੀ ਤੇ ਜਦੋਂ ਨਗਰ ਵਸ ਜਾਵੇਗਾ।
ਕਿਉਂ ਦਿਸ਼ ਕੇ ਨਰ ਆਣ ਵਸੇ ਹੈ।
ਗੁਰੂ ਜੀ ਨੇ ਆਖਿਆ ਵੀ ਚਾਰਾਂ ਦਿਸ਼ਾਵਾਂ ਤੋਂ ਲੋਕਾਂ ਨੂੰ ਲਿਆ ਕੇ ਵਸਾਉਣਾ ਹੈ ਇਸ ਨਗਰ ਵਿੱਚ।
ਇਮ ਸਗਰੀ ਬਿਦ ਕਹਿ ਸਮਝਾਈ।
ਇਉਂ ਸਾਰਾ ਕੁਝ ਕਹਿ ਕੇ ਤੀਸਰੇ ਪਾਤਸ਼ਾਹ ਜੀ ਨੇ ਵਧੀਆ ਵਿਉਂਤ ਦੇ ਨਾਲ ਸਮਝਾ ਦਿੱਤਾ, ਜਗ੍ਹਾ ਦੱਸ ਦਿੱਤੀ ਚੌਥੇ ਪਾਤਸ਼ਾਹ ਜੀ ਨੂੰ।
ਅਪਰ ਸਰਬ ਤਿਆਰੀ ਕਰਵਾਈ।
ਹੋਰ ਵੀ ਸਾਰੀ ਨਗਰ ਵਸਾਉਣ ਦੀ ਜਿਹੜੀ ਤਿਆਰੀ ਸੀ ਕਹਿ ਕੇ ਕਰਵਾ ਦਿੱਤੀ ਜੀ।
ਪਾਰੋ ਕੀ ਸ਼ੁਭ ਬੜਵਾ ਜੋਏ।
ਜਿਹੜੀ ਭਾਈ ਪਾਰੋ ਨੇ ਸੱਚਖੰਡ ਜਾਣ ਲੱਗਿਆਂ ਘੋੜੀ ਮਹਾਰਾਜ ਜੀ ਨੂੰ ਭੇਟਾ ਦਿੱਤੀ ਸੀ, ਤਿੰਨ ਚੀਜ਼ਾਂ ਦਿੱਤੀਆਂ ਸੀ ਨਾ, ਕੁਝ ਮਾਇਆ, ਇੱਕ ਵਸਤਰ ਬਹੁਤ ਸੁੰਦਰ ਤੇ ਇੱਕ ਘੋੜੀ, ਉਹ ਘੋੜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਸਿੱਖ ਨੂੰ ਕਹਿ ਕੇ ਮੰਗਵਾਈ ਜੀ।
ਖੇਤ ਅਰੂਢਣ ਦੀਨੀ ਸੋਏ।
ਮਹਾਰਾਜ ਚੌਥੇ ਪਾਤਸ਼ਾਹ ਜੀ ਨੂੰ ਚੜ੍ਹਨ ਵਾਸਤੇ ਦੇ ਦਿੱਤੀ, ਕਿਉਂਕਿ ਹੁਣ ਜਾਣਾ ਸੀ ਅੰਮ੍ਰਿਤਸਰ ਨਗਰ ਵਸਾਉਣ ਵਾਸਤੇ। ਆਖਿਆ ਘੋੜੀ ਲੈ ਲਓ ਤੁਸੀਂ, ਉਹ ਘੋੜੀ ਉਦੋਂ ਵੀ ਦੇ ਦਿੱਤੀ ਸੀ ਜਦੋਂ ਭੇਟਾ ਪਹੁੰਚੀ ਸੀ, ਪਰ ਉਹ ਗੋਂਦਵਾਲੀ ਸੀ ਬੱਜੀ, ਕਿਉਂਕਿ ਮਹਾਰਾਜ ਵੀ ਗੋਂਦਵਾਲੀ ਸੀ। ਹੁਣ ਮਹਾਰਾਜ ਜੀ ਨੇ ਮੰਗਵਾ ਕੇ ਘੋੜੀ ਆਖਿਆ ਲੈ ਲਓ ਤੁਸੀਂ।
ਕਹਿਓ ਤਰੰਗਣ ਅਚਰਜ ਇਹੀ।
ਮਹਾਰਾਜ ਨੇ ਆਖਿਆ ਇਹ ਘੋੜੀ ਬਹੁਤ ਸੁੰਦਰ ਔਰ ਬਹੁਤ ਵਧੀਆ ਨਸਲ ਦੀ ਹੈ।
ਅਪਰ ਨਹੀਂ ਕਿਹ ਚੜ ਬੇ ਦੇਹੀ।
ਮਹਾਰਾਜ ਨੇ ਆਖਿਆ ਹੋਰ ਕਿਸੇ ਨੂੰ ਨੀ ਆਪਣੇ ਉੱਪਰ ਸਵਾਰੀ ਕਰਨ ਦਿੰਦੇ।
ਹਮ ਕਹਿ ਤੁਮ ਹੋ ਮੈਂ ਸਵਾਰੋ।
ਆਖਿਆ ਮਹਾਰਾਜ ਨੇ ਆਖਿਆ ਹਮ ਕਹਿ ਤੁਮ, ਤੁਸੀਂ ਚੜ ਸਕਦੇ ਜੇ ਇਹਦੇ ਉੱਪਰ ਜਾਂ ਅਸੀਂ ਚੜ ਸਕਦੇ ਹਾਂ।
ਚੜਿਓ ਪ੍ਰਥਮ ਕਹਿ ਭਾਈ ਪਾਰੋ
ਜਾਂ ਫਿਰ ਭਾਈ ਪਾਰੋ ਜੀ, ਇਹਨਾਂ ਤਿੰਨਾਂ ਤੋਂ ਬਿਨਾਂ ਇਹ ਘੋੜੀ ਕਿਸੇ ਨੂੰ ਸਵਾਰ ਹੋਣ ਹੀ ਨਹੀਂ ਦਿੰਦੀ ਆਪਣੇ ਉੱਪਰ।
ਨੀਕੇ ਰੱਖ ਹੋ ਸੇਵਕ ਰਾਵੋ,
ਮਹਾਰਾਜ ਜੀ ਨੇ ਆਖਿਆ ਇਹਨੂੰ ਚੰਗੇ ਤਰੀਕੇ ਨਾਲ ਆਪਣੇ ਕੋਲ ਰੱਖੋ ਇਸ ਘੋੜੀ ਨੂੰ।
ਬਿਰਧ ਸੁਮਤ ਕੋ ਸੰਗ ਮਿਲਾਵੋ,
ਬਾਬਾ ਬੁੱਢਾ ਜੀ ਦੀ ਸਲਾਹ ਲੈ ਲਓ, ਨਾਲ ਉਹਨਾਂ ਨੂੰ ਤੁਸੀਂ ਨਾਲ ਲੈ ਲਓ ਤੇ ਸੇਵਾ ਸ਼ੁਰੂ ਕਰਵਾ ਦਿਓ ਅੰਮ੍ਰਿਤਸਰ ਨੂੰ ਵਸਾਉਣ ਦੀ।
ਇਮ ਕਹਿ ਕਰੇ ਵਿਸਰਜਨ ਸੋਏ,
ਇਉਂ ਕਹਿ ਕੇ ਤੀਸਰੇ ਪਾਤਸ਼ਾਹ ਜੀ ਨੇ ਚੌਥੇ ਪਾਤਸ਼ਾਹ ਜੀ ਨੂੰ ਉਦੋਂ ਹੀ ਤੋਰ ਦਿੱਤਾ ਜੀ।
ਕੇਤਕ ਸੰਗ ਕਰੇ ਸਿੱਖ ਜੋਏ,
ਉਹ ਸਾਰੇ ਸਿੱਖ ਨਾਲ ਦੇ ਦਿੱਤੇ ਤੀਸਰੇ ਪਾਤਸ਼ਾਹ ਜੀ ਨੇ।
ਸਨੇ ਸਨੇ ਤਹਿ ਚੱਲ ਕਰ ਆਏ,
ਕਹਿੰਦੇ ਹੌਲੀ ਹੌਲੀ ਚੱਲ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆ ਗਏ ਹਨ।
ਜੋ ਥਲ ਸ੍ਰੀ ਗੁਰ ਅਮਰ ਬਤਾਏ,
ਉਸੇ ਦਿਨ ਹੀ ਬਾਬਾ ਬੁੱਢਾ ਜੀ, ਗੁਰੂ ਰਾਮਦਾਸ ਸਾਹਿਬ ਜੀ, ਹੋਰ ਸਿੱਖ ਚੱਲ ਕੇ ਆ ਗਏ ਜਿਹੜਾ ਸਥਾਨ ਨਿਸ਼ਾਨੀ ਦੱਸੀ ਸੀ ਤੀਸਰੇ ਪਾਤਸ਼ਾਹ ਜੀ ਨੇ।
ਸਭ ਗ੍ਰਾਮਨ ਕੀ ਸੀਮਨ ਸ਼ੋਰ,
ਕਹਿੰਦੇ ਤਿੰਨਾਂ ਪਿੰਡਾਂ ਦੀ ਸੀਮਾ ਛੱਡ ਕੇ, ਹੱਦ ਛੱਡ ਕੇ ਜਿਹੜਾ ਇਹਨਾਂ ਦੇ ਵਿਚਕਾਰਲਾ ਸੀ ਉਹ ਖਾਲੀ ਜਗ੍ਹਾ ਪਈ ਹੋਈ।
ਫਿਰ ਤਹਿਕਾਰ ਕਰੀ ਚਹੋਂ ਔਰ,
ਕਹਿੰਦੇ ਚਾਰਜ ਫੇਰੇ ਫਿਰ ਕੇ ਪਹਿਲਾਂ ਅੰਦਾਜ਼ਾ ਲਾਇਆ ਗੁਰੂ ਰਾਮਦਾਸ ਸਾਹਿਬ ਜੀ ਨੇ, ਬਾਬਾ ਬੁੱਢਾ ਜੀ ਨੇ, ਜਿਹੜੇ ਹੋਰ ਸਿੱਖ ਆਏ ਸਨ, ਚੰਗੀ ਤਰ੍ਹਾਂ ਨਿਸ਼ਾਨੀ ਉਹ ਵੇਖੀ ਵੀ ਆਹ ਹੀ ਦੱਸਿਆ ਮਹਾਰਾਜ ਜੀ ਨੇ। ਗਿੱਲ ਵਾਲੀ ਦੇ ਦੂਸਰੇ ਪਾਸੇ, ਤੁੰਗ ਦੇ ਹੇਠਲੇ ਪਾਸੇ, ਲਹਿੰਦਾ ਪਾਸਾ ਸੁਲਤਾਨ ਮਿੰਡ ਪਿੰਡ ਦਾ, ਜਿਹੜਾ ਇਹਨਾਂ ਪਿੰਡਾਂ ਦੀ ਜਿਹੜੀ ਹੱਦ ਜਿਹੜੀ ਸੀਮਾ ਜਿੱਥੇ ਆਣ ਕੇ ਰਲਦੀ ਹੈ।
ਜਿਮ ਜਿਮ ਬੁੱਢਾ ਬਿਉਂਤ ਬਤਾਵੇ,
ਜਿਵੇਂ ਜਿਵੇਂ ਬਾਬਾ ਬੁੱਢਾ ਜੀ ਬਿਉਂਤ ਦੱਸੀ ਜਾਂਦੇ ਹਨ,
ਤਿਮ ਸ਼੍ਰੀ ਰਾਮਦਾਸ ਕਰਵਾਵੇ,
ਜਿਵੇਂ ਤਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨਿਸ਼ਾਨੀਆਂ ਲਾਈ ਜਾਂਦੇ ਹਨ।
ਪ੍ਰਥਮ ਮੰਗਾਇਓ ਬਹੁ ਮਿਸ਼ਟਾਨ,
ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਕਹਿੰਦੇ ਬਹੁਤ ਸਾਰਾ ਮਿੱਠਾ ਮੰਗਾਇਆ ਗਿਆ ਜੀ।
ਵੜਿਆ ਗੇ ਅਰਦਾਸ ਬਖਾਨ,
ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕੀਤੀ ਗਈ।
ਭੀੜ ਸੈਂਕੜੇ ਲੋਕਨ ਹੋਏ,
ਕਹਿੰਦੇ ਸੈਂਕੜੇ ਲੋਕ ਉਸ ਵੇਲੇ ਉੱਥੇ ਇਕੱਠੇ ਸਨ ਜਦੋਂ ਇਹ ਅਰਦਾਸ ਕੀਤੀ ਗਈ ਅੰਮ੍ਰਿਤਸਰ ਨੂੰ ਵਸਾਉਣ ਦੀ ਜੀ।
ਕਰਿਓ ਵਰਤਾਵਨ ਸਭ ਮਹਿ ਜੋਈ,
ਉਹ ਫਿਰ ਮਿੱਠਾ ਸਾਰੇ ਸਿੱਖਾਂ ਵਿੱਚ ਅਰਦਾਸ ਕਰਕੇ ਵਰਤਾਇਆ ਗਿਆ ਜੀ।
ਗਾਡੋ ਮੋੜ ਗਾਡ ਖਰਿਓ ਹੈ,
ਫਿਰ ਮੋੜੀ ਗਾਡ ਦਿੱਤੀ ਜੀ ਅਰਦਾਸ ਕਰਕੇ, ਮਿੱਠਾ ਵੰਡ ਕੇ ਸਿੱਖਾਂ ਵਿੱਚ ਇਹ ਖੁਸ਼ੀ ਨਾਲ, ਫਿਰ ਉੱਥੇ ਇੱਕ ਮੋੜੀ ਗੱਡ ਦਿੱਤੀ ਵੀ ਆਹ ਨਗਰ ਵਸਾਉਣ ਦੀ ਪ੍ਰਾਰੰਭਤਾ ਕਰ ਦਿੱਤੀ ਹੈ।
ਨਾਮ ਗੁਰੂ ਕੋ ਚੱਕ ਤਰਿਓ ਹੈ,
ਉਸ ਵੇਲੇ ਉਸ ਪਿੰਡ ਦਾ ਨਾਮ ਰੱਖ ਦਿੱਤਾ ਗੁਰੂ ਕਾ ਚੱਕ। ਅੰਮ੍ਰਿਤਸਰ ਦਾ ਪਹਿਲਾ ਨਾਮ ਗੁਰੂ ਕਾ ਚੱਕ ਸੀ, ਮੋੜੀ ਗੱਡ ਦਿੱਤੀ, ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਪਿੰਡ ਦਾ ਨਾਮ ਰੱਖ ਦਿੱਤਾ ਗੁਰੂ ਕਾ ਚੱਕ।
ਇੱਟਾਂ ਕੇਤਕ ਤਹਾਂ ਪਕਾਏ,
ਕਹਿੰਦੇ ਆਵੇ ਲਾ ਦਿੱਤੇ ਤੇ ਬਹੁਤ ਸਾਰੀਆਂ ਇੱਟਾਂ ਪੱਕਣ ਲੱਗ ਪਈਆਂ।
ਸਦਨ ਚਨਾ ਮਨਕੀਨ ਬਣਾਏ,
ਸਭ ਤੋਂ ਪਹਿਲਾਂ ਲੋਕਾਂ ਦੇ ਰਹਿਣ ਵਾਸਤੇ ਸੰਗਤਾਂ ਦੇ ਘਰ ਬਣਾਉਣੇ ਸ਼ੁਰੂ ਕੀਤੇ ਜੀ।
ਪੁੰਨ ਸ਼੍ਰੀ ਅਮਰਦਾਸ ਜਿਮ ਕਹਿਓ,
ਕਹਿੰਦੇ ਫਿਰ ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ,
ਸੋ ਸਿਮਰਤ ਸਰ ਸਿਰਜਣ ਚਾਹਿਓ,
ਕਹਿੰਦੇ ਉਸੇ ਤਰ੍ਹਾਂ ਉਹ ਮਹਾਰਾਜ ਦਾ ਬਚਨ ਚੇਤੇ ਕਰ ਕਰਕੇ ਤੇ ਸਿਰਜਣਾ ਕਰੀ ਗਏ ਨੇ ਬਾਜ਼ਾਰਾਂ ਦੀ, ਮਕਾਨਾਂ ਦੀ, ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ।
ਲੈ ਬ੍ਰਿਧ ਸੰਗ ਆਪ ਚੱਲ ਗਏ,
ਕਹਿੰਦੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਆਪ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਪੂਰਬ ਦਿਸ਼ਾ ਗ੍ਰਾਮ ਤੇ ਆਏ,
ਤੇ ਫਿਰ ਉਸ ਪਿੰਡ ਦੇ ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਆਖਿਆ ਸੀ ਨਾ, ਜਦੋਂ ਘਰ ਬਣ ਜਾਣਗੇ ਤੇ ਪਿੰਡ ਦੇ ਚੜ੍ਹਦੇ ਪਾਸੇ ਤੁਸੀਂ ਆ ਜਾਣਾ, ਪੂਰਬ ਵਾਲੇ ਪਾਸੇ ਬਾਬਾ ਬੁੱਢਾ ਜੀ ਨੂੰ ਲੈ ਕੇ ਗੁਰੂ ਰਾਮਦਾਸ ਸਾਹਿਬ ਜੀ ਆ ਗਏ ਹਨ।
ਇੱਥੇ ਉੱਧਰ ਵਿਚਰਤ ਥਲ ਕੋ ਹੇਰੇ,
ਕਹਿੰਦੇ ਇੱਧਰ ਉੱਧਰ ਫਿਰ ਕੇ ਸਾਰੀ ਤੇ ਉਹ ਜਗ੍ਹਾ ਦੇਖ ਰਹੇ ਹਨ।
ਸ੍ਰੀ ਗੁਰੂ ਅਮਰ ਬਾਗ ਕੇ ਪ੍ਰੇਰੇ,
ਜਿਸ ਤਰ੍ਹਾਂ ਪ੍ਰੇਰਿਆ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਜੋ ਜੋ ਨਿਸ਼ਾਨੀਆਂ ਦੱਸੀਆਂ ਸਨ ਉਹ ਗੁਰੂ ਰਾਮਦਾਸ ਮਹਾਰਾਜ ਤੇ ਬਾਬਾ ਬੁੱਢਾ ਜੀ ਦੇਖ ਰਹੇ ਹਨ।
ਜਿਸ ਪ੍ਰਕਾਰ ਕੇ ਪਤੇ ਬਤਾਏ,
ਜਿਸ ਤਰ੍ਹਾਂ ਦਾ ਪਤਾ ਦੱਸਿਆ ਸੀ ਤੀਸਰੇ ਪਾਤਸ਼ਾਹ ਜੀ ਨੇ,
ਹੋ ਗਿਆ ਤਾਂ ਫਿਰ ਤਾਂ ਸਰਬਹੀ ਥਾਂ,
ਸਾਰੇ ਥਾਂ ਤੇ ਫਿਰ ਕੇ ਖੋਜ ਕਰ ਲਈ ਚੰਗੀ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ, ਬਾਬਾ ਬੁੱਢਾ ਜੀ ਨੇ।
ਹੁਣ ਉੱਤਰ ਦਿਸ਼ ਮੁਖ ਕਰ ਚਲੇ,
ਕਹਿੰਦੇ ਫਿਰ ਉੱਤਰ ਵਾਲੇ ਪਾਸੇ ਨੂੰ ਮੁਖ ਕਰਕੇ ਥੋੜਾ ਜਿਹਾ ਤੁਰੇ ਹਨ।
ਬਦਰੀ ਆਦ ਬ੍ਰਿੰਦ ਤਰਖ ਲੇ,
ਪਹਿਲਾਂ ਬੇਰੀਆਂ ਦੇ ਦਰਖਤ ਆਏ ਤੇ ਉਹ ਬੇਰੀਆਂ ਦੇ ਦਰਖਤ ਲੰਘੇ ਹਨ।
ਸਨੇ ਸਨੇ ਥਲ ਦੇਖਤ ਜਾਵੇ,
ਹੌਲੀ ਹੌਲੀ ਜਗ੍ਹਾ ਦੇਖਦੇ ਜਾਂਦੇ ਸਨ ਚੌਥੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ।
ਅਬਲਾਖਤ ਸੋ ਪਤੇ ਜੇ ਪਾਵੇ,
ਕਿਉਂ ਉਹ ਦੇਖਦੇ ਸੀ ਪਤਾ ਜੋ ਨਿਸ਼ਾਨੀ ਤੀਸਰੇ ਪਾਤਸ਼ਾਹ ਜੀ ਨੇ ਦੱਸੀ ਸੀ ਉਹ ਲੱਭਦੇ ਪਏ ਸਨ।
ਬ੍ਰਿਸ਼ ਸਿੰਸਪਾ ਜਬੇ ਨਿਹਾਰ,
ਬ੍ਰਿਸ਼ ਸਿੰਸਪਾ ਕਹਿੰਦੇ ਟਾਲੀ ਦੇ ਬ੍ਰਿਸ਼ ਨੂੰ, ਕਹਿੰਦੇ ਫਿਰ ਇੱਕ ਬਹੁਤ ਵੱਡਾ ਟਾਲੀ ਦਾ ਬ੍ਰਿਸ਼ ਦੇਖਿਆ ਜੀ।
ਲਖਿਓ ਪਤਾ ਜੋ ਗੁਰੂ ਚਰ,
ਗੁਰੂ ਸਾਹਿਬ ਜੀ ਨੇ ਜੋ ਪਤਾ ਦੱਸਿਆ ਸੀ ਉਹ ਉਹਨਾਂ ਨੇ ਵੇਖ ਲਿਆ ਜਗ੍ਹਾ ਪਛਾਣ ਲਈ।
ਕਿਸਕੇ ਤਰੇ ਬਿਰਾਜੇ ਜਾਏ,
ਕਹਿੰਦੇ ਉਸ ਟਾਲੀ ਦੇ ਦਰਖਤ ਥੱਲੇ ਜਾ ਕੇ ਚੌਥੇ ਪਾਤਸ਼ਾਹ ਜੀ ਤੇ ਬਾਬਾ ਬੁੱਢਾ ਜੀ ਬੈਠ ਗਏ ਹਨ।
ਇਸ ਅੱਗੇ ਸਰ ਕੋ ਪਿਖ ਥਾਏ,
ਕਹਿੰਦੇ ਫਿਰ ਉਸ ਟਾਲੀ ਦੇ ਅੱਗੇ ਬੈਠ ਕੇ ਫਿਰ ਅੰਦਾਜ਼ਾ ਲਾਇਆ ਵੀ ਇਹਦੇ ਸਾਹਮਣੇ ਸਰੋਵਰ ਦੀ ਖੁਦਾਈ ਕੀਤੀ ਜਾਵੇ।
ਬਿਰਧ ਕੇ ਸੰਮਤ ਹੋਏ ਥਲ ਜੋ,
ਬਿਰਧ ਕੇ ਸੰਮਤ, ਸੰਮਤ ਕਹਿੰਦੇ ਸਲਾਹ ਨੂੰ, ਕਹਿੰਦੇ ਬਾਬਾ ਬੁੱਢਾ ਜੀ ਨਾਲ ਸਲਾਹ ਕਰਕੇ ਚੌਥੇ ਪਾਤਸ਼ਾਹ ਜੀ
ਪਾਵਨ ਪਰਮ ਬ੍ਰਤ ਪ੍ਰਥਮ ਜੋ ਹੋਵਾ,
ਕਹਿੰਦੇ ਸਭ ਤੋਂ ਪਹਿਲਾਂ ਜੋ ਉਹ ਕੰਮ ਕਰਨਾ ਸੀ ਖੁਦਾਈ ਦਾ ਜੋ ਸ਼ੁਰੂ ਕਰਨਾ ਸੀ ਚੌਥੇ ਪਾਤਸ਼ਾਹ ਜੀ ਨੇ,
ਕਹੂੰ ਔਰ ਤੇ ਫਿਰ ਕਰ ਹੇਰਾ,
ਕਹਿੰਦੇ ਚਾਰ ਚ ਫੇਰੇ ਫਿਰ ਕੇ ਪਹਿਲਾਂ ਬਾਬਾ ਬੁੱਢਾ ਜੀ ਦੀ ਸਲਾਹ ਨਾਲ ਜਗ੍ਹਾ ਦੇਖੀ ਦੁਬਾਰਾ ਇੱਕ ਵਾਰੀ,
ਸਰਵ ਪ੍ਰਕਾਰ ਲਖੀ ਤਿਸ ਬੇਰਾ,
ਸਾਰੇ ਤਰੀਕਿਆਂ ਨਾਲ ਚੰਗੀ ਤਰ੍ਹਾਂ ਜਾਣ ਲਿਆ ਜੋ ਮਹਾਰਾਜ ਸਾਹਿਬ ਜੀ ਨੇ ਦੱਸਿਆ ਸੀ ਅਸਥਾਨ,
ਕਲਪਤ ਕਰੇ ਤਹਾਂ ਚਾਹੋ ਕੋਨਾ,
ਕਹਿੰਦੇ ਫਿਰ ਚਾਰ ਕੋਨੇ ਮਿਣ ਕੇ ਇੱਕੋ ਜਿਹੇ ਸਰੋਵਰ ਦੀਆਂ ਚਾਰ ਨੁੱਕਰਾਂ ਮਿਣ ਕੇ ਉਹਨਾਂ ਤੇ ਨਿਸ਼ਾਨੀਆਂ ਲਗਾ ਦਿੱਤੀਆਂ,
ਬਿਰਧ ਕੋ ਦਿਖਰ ਆਏ ਥਲ ਪਾਉਣ,
ਨਿਸ਼ਾਨੀਆਂ ਲਾ ਕੇ ਫਿਰ ਇੱਕ ਵਾਰ ਬਾਬਾ ਬੁੱਢਾ ਜੀ ਨੂੰ ਦਿਖਾਇਆ ਚੌਥੇ ਪਾਤਸ਼ਾਹ ਜੀ ਨੇ, ਬਾਬਾ ਜੀ ਦੇਖ ਲੋ ਠੀਕ ਹੈ ਇਹ ਸਾਰੀ ਜਿਹੜੀ ਆਪਾਂ ਮਿਣਤੀ ਕੀਤੀ ਹੈ,
ਇਸ ਦੇ ਨਿਸ਼ਚੈ ਕਰ ਬਿਦਨੀ ਕੇ,
ਕਹਿੰਦੇ ਚੰਗੀ ਤਰ੍ਹਾਂ ਨਿਸ਼ਚਾ ਕਰਕੇ ਬਾਬਾ ਬੁੱਢਾ ਜੀ ਨੇ ਚੌਥੇ ਪਾਤਸ਼ਾਹ ਜੀ ਨੇ,
ਪਰਖੇ ਪਤੇ ਕਹੇ ਗੋਰੀ ਕੇ,
ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਪਤਾ ਦੱਸਿਆ ਸੀ ਚੰਗੀ ਤਰ੍ਹਾਂ ਪਰਖ ਲਿਆ ਉਸ ਜਗ੍ਹਾ ਨੂੰ,
ਨਿਸਮੈ ਜਾਏ ਕਰਿਓ ਬਿਸਰਾਮ,
ਨਿਸ਼ਾਨੀਆਂ ਲਾ ਕੇ ਚਾਰਾਂ ਨੁੱਕਰਾਂ ਤੇ ਫਿਰ ਆ ਗਏ ਨੇ ਆਪਣੇ ਸਥਾਨ ਤੇ, ਰਾਤ ਆਰਾਮ ਕੀਤਾ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ
ਬਚਨੇ ਹੇਤ ਬਣੇ ਜਹ ਧਾਮ,
ਕਿਉਂਕਿ ਬਸਣ ਵਾਸਤੇ ਜਿੱਥੇ ਘਰ ਬਣਾਏ ਸਨ ਅੰਮ੍ਰਿਤਸਰ ਦੇ ਬਾਜ਼ਾਰ ਬਣਾਏ ਸਨ,
ਜਾਮ ਜਾਮਨੀ ਜਾਗ੍ਰਿਤ ਭਏ,
ਇੱਕ ਪਹਿਰ ਰਾਤ ਜਦੋਂ ਰਹਿ ਗਈ, ਜਾਮਨੀ ਰਾਤ ਹੁੰਦੀ ਤੇ ਜਾਮ ਪਹਿਰ ਨੂੰ ਕਹਿੰਦੇ, ਜਦੋਂ ਇੱਕ ਪਹਿਰ ਰਾਤ ਰਹਿ ਗਈ ਭਾਵ ਅੰਮ੍ਰਿਤ ਵੇਲਾ ਹੋਇਆ, ਤਾਂ
ਸੌਚ ਇਸ਼ਨਾਨ ਆਦਿ ਸਭ ਕੀਏ,
ਚੌਥੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਸਾਰੇ ਸਿੱਖਾਂ ਨੇ ਉੱਠ ਕੇ ਇਸ਼ਨਾਨ ਕੀਤਾ,
ਭਏ ਪ੍ਰਕਾਸ਼ ਮਿਟਿਓ ਅੰਧਕਾਰ,
ਜਦੋਂ ਸੂਰਜ ਚੜ ਗਿਆ ਹਨੇਰਾ ਜਿਹੜਾ ਸੀ ਉਹ ਖਤਮ ਹੋ ਗਿਆ, ਚਾਨਣ ਹੋ ਗਿਆ, ਪ੍ਰਕਾਸ਼ ਹੋ ਗਿਆ, ਤਾਂ
ਸਰ ਕਾਰਜ ਕੋ ਤਬੈ ਵਿਚਾਰ,
ਉਸ ਵੇਲੇ ਫਿਰ ਸਰੋਵਰ ਦਾ ਟੱਕ ਲਾਉਣ ਦੀ ਵਿਚਾਰ ਕੀਤੀ ਜੀ,
ਬਹੁ ਮਿਸ਼ਟਾਨ ਅਨਾਮਨ ਕਿਨ,
ਕਹਿੰਦੇ ਹੁਣ ਜਿੱਦਣ ਨਗਰ ਵਸਾਉਣਾ ਸੀ ਉਦਣ ਵੀ ਪਹਿਲਾਂ ਮਿੱਠਾ ਲਿਆਂਦਾ ਤੇ ਅਰਦਾਸ ਕੀਤੀ, ਤੇ ਹੁਣ ਸਰੋਵਰ ਦਾ ਟੱਕ ਲਾਉਣਾ ਸੀ ਫਿਰ ਬੜੀ ਮਠਿਆਈ ਬਹੁਤ ਮਿੱਠਾ ਇਕੱਠਾ ਕੀਤਾ ਜੀ,
ਸਿੱਖਣ ਤੇ ਉਚਵਾਏ ਸੋਲੀਨਾ,
ਕਹਿੰਦੇ ਸਿੱਖਾਂ ਨੂੰ ਪ੍ਰਾਤਾਂ ਚੁਕਾ ਕੇ ਉੱਥੇ ਲੈਣ ਦੀਆਂ ਜਿੱਥੇ ਟੱਕ ਲਾਉਣਾ ਸੀ,
ਬ੍ਰਿੰਦ ਮਜ਼ਦੂਰ ਜੋ ਹੁੰਦੇ ਆਗਾਰੇ,
ਬਹੁਤ ਸਾਰੇ ਮਜ਼ਦੂਰ ਵੀ ਇਕੱਠੇ ਕਰ ਲਏ ਜੀ,
ਦਿਨ ਜੋਤੇ ਆਪਰ ਸਮੂਹ ਹਕਾਰੇ,
ਤੇ ਉਹਨਾਂ ਦੇ ਨਾਲ ਹੋਰ ਸਿੱਖ ਸੰਗਤਾਂ ਬਹੁਤ ਆ ਗਈਆਂ ਕਾਰ ਸੇਵਾ ਕਰਨ ਵਾਸਤੇ,
ਮਹਾ ਟੋਲ ਕਰ ਸੰਗ ਸਿਧਾਰੇ,
ਕਹਿੰਦੇ ਨੇ ਲੱਭ ਕੇ ਨਾ ਉਹ ਜਗ੍ਹਾ ਸਾਰਿਆਂ ਨੂੰ ਨਾਲ ਲੈ ਕੇ ਜੀ,
ਮੰਗਲ ਕੀਨ ਸੁਵਨਕ ਪ੍ਰਕਾਰੇ,
ਅਰਦਾਸ ਕੀਤੀ ਗਈ, ਬੜੀਆਂ ਖੁਸ਼ੀਆਂ ਕੀਤੀਆਂ ਗਈਆਂ ਉਸ ਵੇਲੇ,
ਸੰਸਪਾ ਤਰ ਕੇ ਤਰੇ,
ਕਹਿੰਦੇ ਫਿਰ ਉਸ ਟਾਲੀ ਦੇ ਥੱਲੇ ਗਏ ਜਿੱਥੇ ਕੱਲ ਬੈਠੇ ਸੀ ਆਣ ਕੇ ਚੌਥੇ ਪਾਤਸ਼ਾਹ ਤੇ ਬਾਬਾ ਬੁੱਢਾ ਜੀ,
ਕਹਾਂ ਜਾਏ ਸਗਰੀ ਬਿਦ ਕਰੇ,
ਕਹਿੰਦੇ ਉਹਦੇ ਥੱਲੇ ਜਾ ਕੇ ਸਾਰੇ ਚੰਗੇ ਤਰੀਕੇ ਨਾਲ,
ਨਾਮ ਲੈਣ ਤੈਨੂੰ ਗੁਰ ਕੇਰਾ,
ਪਹਿਲਾਂ ਤਿੰਨਾਂ ਗੁਰੂ ਸਾਹਿਬਾਂ ਦਾ ਨਾਮ ਲੈ ਕੇ ਅਰਦਾਸ ਕੀਤੀ, ਉਸ ਟਾਲੀ ਦੇ ਥੱਲੇ ਖੜ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ, ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਗੁਰੂ ਅਮਰਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ ਜੀ,
ਕਰ ਅਰਦਾਸ ਖੜੇ ਤਿਸ ਬੇਰ,
ਕਹਿੰਦੇ ਅਰਦਾਸ ਕਰਨ ਵਾਸਤੇ ਖੜੇ ਹੋ ਗਏ ਹਨ ਸਾਰੇ ਉਸ ਟਾਲੀ ਦੇ ਦਰਖਤ ਥੱਲੇ, ਇੱਥੇ ਸਮਾਂ ਸਤਸੰਗ ਜੀ ਸੰਪੂਰਨ ਹੋਇਆ। ਇਸ ਪਵਿੱਤਰ ਸਥਾਨ ਦੀ ਰਚਨਾ ਦਾ ਜੋ ਪ੍ਰਸੰਗ ਹੈ ਆਪਾਂ ਕੱਲ੍ਹ ਸ਼ਾਮ ਨੂੰ ਇੱਥੋਂ ਹੀ ਪ੍ਰਾਰੰਭ ਕਰਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੀ, ਆਪਣੀ ਸਾਰਿਆਂ ਦੀ ਹਾਜ਼ਰੀ ਗੁਰੂ ਸਾਹਿਬ ਜੀ ਦੇ ਦਰ ਤੇ ਪ੍ਰਵਾਨ ਹੋਵੇ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਆਪਣੇ ਮਨ 'ਚ ਪੈਦਾ ਹੋਵੇ, ਤਾਂ ਜੋ ਇਹ ਕੀਮਤੀ ਮਨੁੱਖਾ ਜਨਮ ਮਿਲਿਆ ਇਹ ਸਫਲਾ ਹੋ ਜਾਵੇ। ਇਸੇ ਤਰ੍ਹਾਂ ਸੰਸਾਰ 'ਚ ਪਰਿਵਾਰ 'ਚ ਵਿਚਰਦਿਆਂ ਆਨੰਦ ਲੈਂਦਿਆਂ ਆਪਣਾ ਜਨਮ ਸਫਲਾ ਹੋਵੇ। ਅਰਦਾਸ ਬੇਨਤੀ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਦੋ ਪੰਕਤੀਆਂ ਦਾ ਪਾਠ ਗੁਰਮੁਖਾਂ ਤੋਂ ਸਰਵਣ ਕਰੀਏ, ਫਿਰ ਫਤਿਹ ਬੁਲਾਈਏ ਜੀ।
ਨਾਮ ਲੀਨ ਤੀਨੋ ਗੁਰ ਕੇਰਾ, ਕਰ ਅਰਦਾਸ ਖਰੇ ਤੇ ਸਵੇਰਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।